वाहिगुरु साहिब जी, एक ओंकार सतनाम करता पुरुष
गुरबाणी के अमृत बोलों में अदित वार किया जाता है।
ਸਾਡੀ ਦੇਸ਼ ਭਾਸ਼ਾ ਦੇ ਪ੍ਰਚਲਿਤ ਸ਼ਬਦ ਵਿੱਚ ਜਿਸਨੂੰ ਐਤਵਾਰ ਕਿਹਾ ਜਾਂਦਾ ਹੈ, ਐਤਵਾਰ ਵਾਲੇ ਦਿਨ ਵਿਸ਼ੇਸ਼ ਕਰਕੇ ਸੰਤਾਂ ਜਿਹੜੇ ਕੰਮਾਂ ਕਾਰਾਂ ਵਾਲੇ ਬਾਕੀ ਦੇ ਦਿਨਾਂ ਵਿੱਚ ਨਹੀਂ ਆ ਸਕਦੇ, ਉਹ ਵੀ ਮਾਈ ਭਾਈ ਲਾਭ ਪ੍ਰਾਪਤ ਕਰਦੇ ਨੇ। ਗੁਰੂ ਪਿਆਰੇ ਰਾਗੀ ਭਾਈ ਅਮਰੀਕ ਸਿੰਘ ਜੀ ਪਾਠੀ ਵੀਰ ਜੀ ਰਾਗੀ ਹਨ, ਸਾਰੇ ਜੁੜਨੇ ਨਾਲ ਵਿੱਚ ਭਾਈ ਗੁਰਦੇਵ ਸਿੰਘ ਜੀ, ਭਾਈ ਸਰਬਜੀਤ ਸਿੰਘ ਜੀ, ਜਿਹਨਾਂ ਨੇ ਆਪ ਜੀ ਨੂੰ ਕੀਰਤਨ ਸੁਣਾਇਆ, ਔਰ ਗੁਰਦੁਆਰੇ ਸਾਹਿਬ ਦੇ ਪ੍ਰਬੰਧ ਵੱਲੋਂ ਜੋ ਸਕੱਤਰ ਦੀ ਡਿਊਟੀ ਤੇ ਗੁਰੂ ਪਿਆਰੇ ਭਾਈ ਗੁਰਵਿੰਦਰ ਸਿੰਘ ਜੀ ਨੇ ਜਿੱਥੇ ਦਾਸ ਦਾ ਸਮਾਂ ਇਨਾਮ ਕੀਤਾ ਹੈ, ਜਾਣਕਾਰੀ ਦਿੰਦੀ ਹੈ ਵੀ ਕਿੰਨੇ ਵਜੇ ਤੱਕ ਵਿਚਾਰ ਹੋਏਗੇ, ਉੱਥੇ ਨਾਲ ਆਪ ਜੀ ਨੂੰ ਤੇ ਦਾਸ ਨੂੰ ਇੱਕ ਗੱਲੋਂ ਸੂਚਿਤ ਵੀ ਕਰ ਦਿੱਤਾ ਹੈ ਕਿ ਅੱਜ ਕੀ ਸੁਣਾਇਆ ਜਾਵੇ ਤੇ ਕੀ ਸੁਣਿਆ ਜਾਵੇ। ਪਹਿਲਾਂ ਇਹ ਸੰਸਕਾਰ ਹੋਣ ਬੜੀ ਚੰਗੀ ਗੱਲ ਹੈ, ਜਦੋਂ ਮੰਦਰ ਨਿਯਤ ਹੋਵੇ ਮਾਰਗ ਤੇ ਚੱਲਣਾ ਸੌਖਾ ਹੁੰਦਾ ਹੈ ਕਿਉਂਕਿ ਨਿਸ਼ਾਨਾ ਹੈ, ਜਦੋਂ ਤੀਰ ਚਲਾਉਣ ਵਾਲੇ ਨੂੰ ਪਤਾ ਹੋਵੇ ਕਿ ਨਿਸ਼ਾਨਾ ਕਿਸ ਥਾਂ ਤੇ ਡਿੱਗਣਾ ਹੈ, ਤੀਰ ਚਲਾਉਣਾ ਵੀ ਸੌਖਾ ਹੈ। ਤੇ ਜੋ ਇਸ ਅਸਥਾਨ ਦੇ ਮੁੱਖ ਸਕੱਤਰ ਭਾਈ ਇਕਬਾਲ ਸਿੰਘ ਜੀ ਦੇਵ ਦਾ ਵਾਸਤਾ ਹੈ ਤੇ ਫੋਨ ਸੈਕਟਰੀ ਸਾਹਿਬ ਤੁਸੀਂ ਵੀ ਬੰਦ ਕਰ ਰਹੇ ਹੋ, ਲਿਆ ਜੋ ਵੀ ਤੇ ਨਹੀਂ ਕਰਦਾ ਉਹਨੂੰ ਮੈਂ, ਤੂੰ ਵੀ ਆਪਣਾ ਫੋਨ ਬੰਦ ਕਰ। ਇਸ ਕਰਕੇ ਕਿਉਂਕਿ ਵਿਧਾਨ ਹੈ ਵੀ ਹਰ ਜਸ ਚੱਲਦੇ ਜੇ ਕੋਈ ਬਾਤ ਚਲਾ, ਇਹ ਮੈਂ ਸ਼ੁਰੂ ਦੇ ਵਿੱਚ ਬੇਨਤੀ ਕਰਦਾ ਤੁਹਾਡੇ ਭਰੇ ਵਾਸਤੇ ਮੇਰੇ ਭਰੇ ਵਾਸਤੇ। ਕਲਗੀ ਵਾਲੇ ਸਤਿਗੁਰੂ ਦਾ ਇੱਕ ਵਚਨ ਹੈ ਕਿ ਸੰਗਤ ਚ ਬਹਿ ਕੇ ਜੇ ਕੋਈ ਗੱਲਾਂ ਕਰੇ, ਸੰਗਤ ਚ ਬਹਿ ਕੇ ਕੋਈ ਦੂਸਰੀ ਗੱਲ ਚਲਾ ਦੇਵੇ, ਮਹਾਰਾਜ ਕਹਿੰਦੇ ਫਿਰ ਉਹ ਤਿਆਰ ਰਹੇ ਵੀ ਉਹਦੀ ਟਿਕਟ ਕਿੱਥੇ ਦੀ ਕੱਟਦਾ ਮੈਂ, ਵੀ ਜਾਊਗਾ ਕਿੱਥੇ, ਇਹ ਕਲਗੀ ਵਾਲਾ ਸਤਿਗੁਰੂ ਟਿਕਟ ਕੱਟਦਾ ਉਹਦੀ ਮੈਂ। ਕਹਿੰਦੇ ਹਰ ਜਸ ਚਲਦੀ ਜੇ ਕੋਈ ਬਾਤ ਚਲਾਵੇ ਕਹਿ ਗੋਬਿੰਦ ਸਿੰਘ ਬੋਲ ਤੁਰ ਜੰਮ ਕਰ ਜਾਵੇ, ਇਹ ਬਾਪੂ ਦੇ ਬਚਨਾਂ ਦੇ ਪੈਰ ਕਰਨਾ ਸਾਰਿਆਂ ਨੇ, ਤੁਸਾਂ ਅਸਾਂ ਸਾਰਿਆਂ ਨੇ, ਕਿਉਂਕਿ ਗੁਰਮਤਿ ਦੀ ਗੱਲ ਹੈ ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਬਖਸ਼ ਰਹਿਣ, ਤੀਰਥਾਂ ਦੇ ਲੋਕ ਜਾਂਦੇ ਨੇ ਇਸ਼ਨਾਨ ਕਰਨ ਦੀ ਪਾਪ ਲੈ ਜਾਣ, ਜੇ ਤੀਰਥਾਂ ਦੇ ਜਾ ਕੇ ਪਾਪ ਕਰ ਲਈਏ, ਬੱਜਰ ਪਾਪ ਨਾ ਉਤਰੇ ਜੋ ਕੀਤੇ ਗੰਗਾ, ਸੰਗਤ ਵਿੱਚ ਅਸੀਂ ਆਪਣਾ ਭਲਾ ਕਰਨ ਲਈ, ਪਰਿਵਾਰ ਦੇ ਭਲੇ ਲਈ, ਗੁਰੂ ਦੀ ਸ਼ਰਨ ਲਈ ਹੈ, ਨਾ ਹੀ ਸਰੇ ਕਿਸੇ ਨੂੰ ਗੱਲਾਂ ਕਰਨ ਤੋਂ ਉੱਠ ਕੇ ਬਾਹਰ ਕੋਈ ਪਾਬੰਦੀ ਤਾਂ ਹੈ ਨਹੀਂ, ਕਿਸੇ ਨੇ ਫੜ ਕੇ ਤਾਂ ਰੱਖਿਆ ਨਹੀਂ, ਜ਼ਰੂਰੀ ਗੱਲ ਕੋਈ ਕਰਨੀ ਹੈ ਬਾਹਰ ਜਾ ਕੇ ਕਰ ਸਕਦਾ, ਪਰ ਸੰਗਤ ਵਿੱਚ ਕੇਵਲ ਉਸ ਨੂੰ ਹੀ ਬੋਲਣ ਦੀ ਆਗਿਆ ਹੈ ਜਿਸ ਨੂੰ ਸੰਗਤ ਨੇ ਕੀਰਤਨ ਲਈ, ਕਥਾ ਲਈ ਜਾਂ ਪ੍ਰਚਾਰ ਲਈ ਸਟੇਜ ਤੇ ਬੋਲਣ ਦੀ ਆਗਿਆ ਦਿੱਤੀ ਹੋਵੇ, ਬਾਕੀ ਵੀ ਕਿਸੇ ਨੂੰ ਬੋਲਣ ਦੀ ਸੰਗਤ ਵਿੱਚ ਆਗਿਆ। ਕਈ ਵਾਰ ਅਸੀਂ ਦੇਖਦੇ ਹਾਂ ਸੰਗਤ ਦੇ ਵਿੱਚ ਹੀ ਕਈ ਵਾਰ ਬੰਦੇ ਈਰਖਾ ਦੇ ਵਾਸਤੇ ਹੋ ਕੇ ਦੂਜੀ ਵੀ ਬੜਾ ਕੁਛ ਹੁੰਦਾ, ਸਟੇਜਾਂ ਤੇ ਬੜਾ ਕੁਛ ਹੋ ਜਾਂਦਾ, ਕਮੇਟੀਆਂ ਦੇ ਰੌਲੇ ਸਟੇਜਾਂ ਦੇ ਪੱਗੋ ਲੱਤੀ ਹੁੰਦੇ ਦੇਖਦੇ। ਇੱਕ ਸਟੇਜ ਦੇ ਉੱਤੇ ਮੈਂ ਜੇ ਕਥਾ ਸ਼ੁਰੂ ਵੀ ਨਹੀਂ ਕੀਤੀ ਤੇ ਚੱਲ ਦੇਖਿਆ ਮੈਂ ਕਰੀ ਰਹੇ ਇਹਨਾਂ ਗੁਰਮੁਖਾਂ ਦੇ ਪਹਿਲਾਂ ਕਿਵੇਂ ਸੀ ਕਦੇ ਬਾਈ, ਉਹ ਜਦੋਂ ਲੱਗੇ ਐਕਸਰਸਾਈਜ਼ ਸ਼ੁਰੂ ਕਰਨ ਮੰਗਾਓ ਭਾਈ ਜੀ ਤੁਸੀਂ ਕਥਾ ਤਾਂ ਕਰ ਲੈਣ ਦੋ, ਤੁਹਾਡਾ ਰੌਲਾ ਕਮੇਟੀ ਦਾ ਹੈ, ਮੇਰਾ ਲਾਸਟ ਦਿਨ ਹੈ ਤੁਸੀਂ। ਕਹਿੰਦੇ ਬਾਬਾ ਜੀ ਤੁਸੀਂ ਕਰੀ ਚਲੋ ਸਾਨੂੰ ਆਪਣਾ ਕੰਮ ਕਰਨ ਦੇ। ਮੈਂ ਕਿਹਾ ਵੀ ਨਹੀਂ ਮੈਂ ਆਪਣੀ ਕਥਾ ਦੇ ਵਿੱਚ ਤੁਹਾਨੂੰ ਇਹ ਕੰਮ ਕਰਨ ਨਹੀਂ ਦੇਣਾ। ਕਹਿੰਦੇ ਚੱਲ ਤੁਹਾਡਾ ਵਚਨ ਮੰਨ ਲੈਣਾ, ਦੋਨਾਂ ਧਿਰਾਂ ਨੇ ਮੰਨ ਲਈ, ਵਾਹਿਗੁਰੂ ਕਿਰਪਾ ਕਰੇ। ਉਸ ਤੋਂ ਬਾਅਦ ਫਿਰ ਪੁਲਿਸ ਆਈ ਸੀ, ਸੁਨੇਹ ਜੁੱਤੀਆਂ ਪੁਲਿਸ ਬੜੀ ਅੰਦਰ फल। बड़े बड़े सरदार जड़े लड़ते थे, एक बारी आवाज नहीं लगी उन्हें कुड़ी ने, चुप करके बह गए। मैं कहा शर्म लै गई छोटी, महाराजा भाई का नहीं है तुम, एक कुड़ी का भाया है तुम। इस करके सासू जी कलयुग का फायदा है, इस गुरु की हजूरी सू कोई भी वाद विवाद किसी तो रोज है, दफ्तर जाओ कमेटी वाले गल करो, किसी प्रचार के उसे कोई बाद घट है वह कमेटी वाले बहन पूछ दसन, प्रचार को नहीं रखना चाहिए सो जे कोई उसको गलत गल हुई है कितने जवाब दे, जे जवाब नहीं है तो माफी मंग लो। इस करके मेरी मुझे बेनती है कि किसी आपस में बदन बलास नहीं करना, ना सरे उठ के बाहर जा सकते हो। तो हूं मैं एक बार फिर दोहरा दिया, इस बंदे ने दोनों सकत्र ने सलाह करके जी अनाउंसमेंट की है, भाई इकबाल सिंह जी ने गुरविंदर सिंह जी बड़े, मैं तो इन पहली बार बोलता सुनिया गुरविंदर जहां तू तो बड़ा वधिया प्रचारक बन सकता है, ट्रक भी चलाई चलो रात काम कर तू कि वधिया कर पे। मैं भी तू लग्या रहा है कथा भी बहुत जहां लेट कर लगे कि मैं सुनना चाहता सिर को, कृपया ये हौली हौली बहुत मेहनत कर, पकड़ शब्दावली होंगी अगर मुल पहले शब्दावली थोड़े भी जो पढ़े लिखे बैठे हुए हैं जिन्होंने दुनियावी विद्या पढ़ी है, क्यों विद्या विद्या होती चाहे कोई हो गया, जिन्होंने धार्मिक विद्या पढ़ी है। बोलन वाले दिया दो चीजा जीडिया तुम परखनी होंगे, जे थोनू ही नहीं पता परखोगे की विद्वान कहते हैं, जे बोलन वाले को परखना है भी ये पले है कुछ जो भैड़ भैड़ बोली आता है। चीजा दो परखनी, नंबर एक दी शब्दावली कैसी है बोलने वाले की, यह बोल पैदा शब्दावली दसेगी ये मर्यादा अनुसार बोल। दूसरी है कि शब्दों की अदायगी कैसी है, एक कारीगर होता है जिसे को मटीरियल जो बहुत वधिया पर लाना नहीं आता, पट्टी बेस बना के रख देता है, मटीरियल ही लाना मटीरियल भी ਉਹਦਾ ਵੀ ਨੁਕਸਾਨ ਕਰ ਰਿਹਾ। ਇੱਕ ਹੈ ਵੀ ਮਟੀਰੀਅਲ ਵਧੀਆ ਨੇ ਇਸਤਰੀ ਵਧੀਆ ਹੈ, ਫਿਰ ਵੀ ਨਹੀਂ ਇਸਤਰੀ ਮਟੀਰੀਅਲ ਵੀ ਸਹੀ ਹੋਵੇ ਤੇ ਲਾਉਣਾ ਵੀ ਹੁੰਦਾ, ਬਸ ਇਹ ਗੱਲ ਹੈ ਕਮਤੇ ਦੇ ਕੋਲ। ਉਹਦੇ ਕੋਲ ਮਟੀਰੀਅਲ ਜਿਹੜਾ ਜਿਹੜਾ ਬੋਲਣ ਵਾਲਾ ਖਜ਼ਾਨਾ ਹੈ ਸ਼ਬਦਾਂ ਦਾ, ਔਰ ਜਾਣਕਾਰੀ ਦਾ ਖਜ਼ਾਨਾ ਜਿਹੜਾ ਉਹ ਕਲਪਨਾ ਦੇ ਆਧਾਰ ਤੇ ਨਾ ਹੋਵੇ, ਸਬੂਤਾਂ ਦੇ ਆਧਾਰ ਤੇ ਹੋਵੇ। ਉਹਦੇ ਪਿੱਛੇ ਕਿਤੇ ਨਾ ਕਿਤੇ ਪਰੂਫ ਕਰਨ ਦੀ ਹਿੰਮਤ ਤੇ ਉਹਦੇ ਕੋਲ ਜਾਣਕਾਰੀ ਚਾਹੀਦੀ, ਨਹੀਂ ਕੀ ਫਾਇਦਾ ਬੋਲਣ, ਫਿਰ ਤਾਂ ਬਹੁਤਾ ਬੋਲਣ ਚੱਕਣਾ ਪਏ। ਤੇ ਦੂਸਰਾ ਫਿਰ ਉਹਨੂੰ ਗੁਰਮਤਿ ਦੀ ਬੋਲੀ ਦੇ ਵਿੱਚ ਉਹਨੂੰ ਅਦਾਇਗੀ ਆਉਂਦੀ ਹੋਵੇ, ਸਾਖੀਆਂ ਉਹੀ ਇਤਿਹਾਸ ਉਹੀ ਹੈ। ਤੇ ਮਹਾਂਪੁਰਖ ਜਦੋਂ ਅਦਾਇਗੀ ਕਰਦੇ ਸੀ, ਵਾਹਿਗੁਰੂ ਕਿਰਪਾ ਕਰੇ ਸਰੋਤਿਆਂ ਅੱਖਾਂ ਦੇ ਵਿੱਚ ਪਾਣੀ ਤੇ ਵਕਤਿਆਂ ਦੇ ਅੱਖਾਂ ਨੂੰ ਪਾਣੀ, ਉਹੀ ਕਥਾ ਕੋਈ ਹੋਰ ਕਰਦਾ ਕਿ ਕਾਰਨ ਹੈ ਕਿ ਉਹੀ ਹਵਾ ਗਰੀਕ ਮਰੁੱਤ ਵਿੱਚ ਜਦੋਂ ਬਹੁਤ ਗਰਮੀ ਪੈਂਦੀ ਆ, ਆਪਣੇ ਏਰੀਆ ਦਾ ਧਿਆਨ ਕਰਕੇ ਇੱਥੇ ਤਾਂ ਮੌਸਮ ਹੋ ਰਿਹਾ ਹੈ, ਜਗ੍ਹਾ ਵੀ ਰਾਜਸਥਾਨ ਦੀ ਹੋਵੇ ਤੇ ਹੋਵੇ ਵੀ ਜੂਨ ਦਾ ਮਹੀਨਾ, ਬਸ ਜਿਹੜੇ ਵਾਹਿਗੁਰੂ ਕਿਰਪਾ ਕਰੇ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲ ਸਕਦੇ, ਇੰਨੀ ਲੂ ਚੱਲਦੀ ਹੁੰਦੀ ਹੈ, ਫੂਕ ਕੇ ਰੱਖ ਦਿੰਦੀ ਹੈ ਤਾਂ ਉਹੀ ਹਵਾ। ਸ਼ਿਮਲੇ ਜਾ ਕੇ ਦੇਖੋ ਕਹਿੰਦਾ ਹਾਂ ਆਨੰਦ ਆ ਗਿਆ, ਕਹਿੰਦਾ ਸਾਰੀ ਗਰਮੀ ਉੱਤਰ ਗਈ, ਹਵਾ ਉਹੀ ਹੈ। ਬਰਫਾਨੀ ਪਹਾੜੀਆਂ ਨਾਲ ਟਕਰਾ ਕੇ ਚੱਲੀ ਤਾਂ ਠੰਡ ਨਾਲ ਲੈ ਆਈ, ਗਰਮੀ ਦੇ ਨਾਲ ਟਕਰਾ ਕੇ ਚੱਲੀ ਤਾਂ ਗਰਮੀ ਨਾਲ ਲੈ ਆਈ। ਬਈ ਆਵਾਜ਼ ਤਾਂ ਅੰਦਰ ਦੇ ਨਿਰਭਰ ਕਰਦਾ, ਤੇਰਾ ਅੰਦਰ ਕੈਸਾ ਹੈ ਉਸ ਆਵਾਜ਼ ਦੇ ਨਾਲ ਤੇਰਾ ਅੰਦਰ ਮਿਲ ਕੇ ਬਾਹਰ ਲੋਕਾਂ ਤੱਕ ਜਾਏਗਾ। ਇੱਕ ਵਿਦਵਾਨ ਕਹਿੰਦਾ ਹੈ, ਕਹਿੰਦਾ ਜਿਹੜੀ ਗੱਲ ਹਿਰਦੇ ਤੋਂ ਉੱਠੇ ਜ਼ੁਬਾਨ ਤੇ ਆ ਜਾਏ ਦੂਸਰੇ ਦੇ ਕੰਨਾਂ ਦੇ ਵਿੱਚ ਠਹਿਰ ਨਹੀਂ ਸਕਦੀ, ਉਹਨੇ ਆਪਣਾ ਅਸਥਾਨ ਲੱਭਣਾ ਹਿਰਦਾ, ਕੰਨਾਂ ਦੇ ਵਿੱਚ ਜਾ ਕੇ ਹਿਰਦੇ ਚ ਪ੍ਰਵੇਸ਼ ਹੋਏ। ਜਿਹੜੀ ਦਿਮਾਗ ਤੋਂ ਪੈਦਾ ਹੋ ਰਹੀ ਹੈ ਜ਼ਬਾਨ ਤੇ ਆਵੇ ਤੇ ਦੂਸਰੇ ਦੇ ਕੰਨਾਂ ਤੇ ਪੈ ਕੇ ਬਾਹਰ ਨਿਕਲ ਜਾਏਗੀ, ਰਹੇਗੀ ਕਾਠ ਨਹੀਂ ਕਰੇਗੀ। ਇਹ ਸੀ ਕੁਝ ਆਪਣੀਆਂ ਮੁੱਢੀਆਂ ਗੱਲਾਂ। ਬੜਾ ਖੁੱਲਾ ਟਾਈਮ ਪ੍ਰਬੰਧਕਾਂ ਦਾ ਧੰਨਵਾਦ ਕਰਦੇ ਹਾਂ ਜੀ, ਤੁਸੀਂ ਦਿਸ਼ਾ ਇਹਦਾ ਦਿੱਤਾ ਹੈ ਮੈਨੂੰ ਬੋਲਣ ਵਾਸਤੇ, ਪਰ ਟਾਈਮ ਵੀ ਫਿਰ ਸੌਂਪਣਾ ਨਹੀਂ ਕਰਿਆ, ਖੁੱਲਾ ਦਿੱਤਾ। ਤੇ ਹੁਣ ਮੈਂ ਆਪਣੇ ਉਸ ਵਿਸ਼ੇ ਵੱਲ ਆਉਂਦਾ ਜਿਹੜਾ ਅਨਾਊਂਸ ਕੀਤਾ ਹੈ ਸੈਕਟਰੀ ਸਾਹਿਬ ਨੇ, ਭਾਈ ਗੁਰਵਿੰਦਰ ਸਿੰਘ ਜੀ ਨੇ ਅਕਬਾਲ ਸਿੰਘ ਹੋਰਾਂ ਨਾਲ ਸਲਾਹ ਕਰਕੇ ਮੈਂ ਵੀ ਚਾਹੁੰਦਾ ਸੀ। ਪਿਛਲੇ ਦਿਨਾਂ 'ਚ ਕਿਤੇ ਨਾ ਕਿਤੇ ਮੇਰੇ ਕੋਲ ਕਿਹਾ ਵੀ ਗਿਆ ਸੀ ਵੀ ਭਾਈ ਸਾਹਿਬ ਬਾਰੇ ਕਿਤੇ ਫੇਰ ਗੱਲ ਕਰਨ, ਪਰ ਸਮਾਂ ਨਹੀਂ ਆਇਆ। ਸ਼ਾਮ ਨੂੰ ਕਥਾ ਦਾ ਰਸ ਐਸਾ ਵੱਜਦਾ ਰਿਹਾ, ਉਹਦੇ ਲਈ ਸਮਾਂ ਨਹੀਂ ਮੈਂ ਕਰ ਸਕਿਆ। ਮੇਰਾ ਉਦਾਹਰਣ ਤਾਂ ਜਾਊਗਾ ਤੇ ਤੁਹਾਡੀ ਜਾਣਕਾਰੀ ਵਿੱਚ ਵੀ ਵਾਧਾ ਹੋ ਜਾਊਗਾ। ਕਿਤੇ ਨਾ ਕਿਤੇ ਭਾਈ ਸੰਤੋਖ ਸਿੰਘ ਦੇ ਅਣਜਾਣ ਬਣੇ 'ਚ ਜਿਹਨਾਂ ਨੂੰ ਮਿਲਿਆ ਉਹ ਦੂਰ ਵੀ ਹੋ ਜਾਊਗਾ। ਪਰ ਤਾਂ ਜੇ ਇਮਾਨਦਾਰੀ ਵਰਤੀ, ਈਰਖਾ ਵਰਤੀ ਫੇਰ ਨਹੀਂ ਹੋ ਸਕਦਾ, ਫਿਰ ਤਾਂ ਰੱਬ ਨਾਲ ਵੀ ਪਹੁੰਚ ਗਈ ਹੈ ਸੰਤੋਖ ਸਿੰਘ ਦੀ ਵਿਚਾਰੇ। ਗੱਲਾਂ ਦੋ, ਭਾਈ ਸੰਤੋਖ ਸਿੰਘ ਦੇ ਜੀਵਨ ਦੀ ਜਾਣਕਾਰੀ, ਗੁਰਪ੍ਰਤਾਪ ਸੂਰਜ ਗ੍ਰੰਥ ਦੀ ਜਾਣਕਾਰੀ। ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਇਤਰਾਜ ਯੋਗ ਕੁਝ ਆਈਆਂ ਹੋਈਆਂ ਗੱਲਾਂ ਤੇ ਜਿਨ੍ਹਾਂ ਦੇ ਕਾਰਨ ਅਣਜਾਣ ਲੋਕ ਅਕਸਰ ਕਿਹਾ ਕਰਦੇ ਹਨ ਕਿ ਭਾਈ ਸੰਤੋਖ ਸਿੰਘ ਨੇ ਗਲਤ ਕੀਤਾ ਹੈ। ਗਲਤੀ ਕਰਨ ਵਾਲੇ ਨੂੰ ਗਲਤ ਕਹਿ ਦਈਏ ਵਾਜਬ ਹੈ, ਪਰ ਜਿਹਨੇ ਗਲਤੀ ਨਾ ਕੀਤੀ ਹੋਵੇ ਉਹਦੇ ਜੁਮੇ ਮੜ ਦਈਏ ਤਾਂ ਪਾਪ ਹੈ ਬਹੁਤ ਵੱਡਾ। ਤੇ ਜੋ ਕੁਛ ਵੀ ਮੈਂ ਆਪ ਜੀ ਨੂੰ ਬੇਨਤੀ ਕਰਨ ਜਾ ਰਿਹਾ ਉਹਦੇ ਚ ਕਿਸੇ ਨੂੰ ਵੀ ਕਦੇ ਇਹ ਵੀ ਨਹੀਂ ਅੱਜ ਹੀ, ਕਿਉਂਕਿ ਮੈਂ ਤਾਂ ਕਥਾ ਤੋਂ ਬਾਅਦ ਨਿਕਲ ਜਾਣਾ ਅੱਜ ਤੁਹਾਡੇ ਕੋਲ ਜਾਣਾ ਲੰਡਨ ਨੂੰ। ਤੇ ਹੁਣ ਪਿਛਲੇ ਵੀ ਜਿਹੜੇ ਵਾਹ ਖਿਲਾਫ ਬਹੁਤ ਕਰ ਰਹੇ ਨੇ, ਕਹਿੰਦੇ 2-2.5 ਮਹੀਨੇ ਰਾਤ ਇੰਗਲੈਂਡ ਦੇ ਵਿੱਚ ਕਿਸੇ ਮੁਲਕ ਦੇ ਨਹੀਂ ਲਾਉਂਦੇ, ਕਿਤੇ ਮਹੀਨਾ ਕਦੇ ਡੇਢ ਮਹੀਨਾ, ਇੱਥੇ ਦਾ 2.5 ਮਹੀਨੇ ਹੋ ਗਏ। ਮੈਂ ਕਿਹਾ ਤਾਂ ਹੁਣ ਵੀ ਕਹੀ ਜਾਂਦੇ ਨੇ ਵੀ ਹੋਰ ਲਾਓ ਜੀ, ਕਹਿੰਦੇ ਜੀ ਤਾਂ ਫਿਰ ਉਹ ਬਾਹਰ ਵਾਲੀ ਜ਼ਮੀਨ ਨਹੀਂ, ਕਹਿੰਦੇ ਨਿਊਜ਼ੀਲੈਂਡ ਨੂੰ 7 ਸਾਲ ਹੋ ਗਏ ਮੁਲਕ ਟਾਈਮ ਨਹੀਂ ਮਿਲਿਆ, ਆਸਟ੍ਰੇਲੀਆ ਨੂੰ 5-6 ਸਾਲ ਬਾਅਦ ਉੱਥੇ ਜਾ, ਅਮਰੀਕਾ ਵਾਲੇ ਜਿਹੜੇ ਫੋਨ ਕਰੀ ਜਾਂਦੇ ਨੇ, ਪਰ ਸੀਮਤ ਸਮਾਂ ਹੈ ਜਿਹੜਾ। ਉਹ ਤੋਂ ਬਾਅਦ ਮੈਂ 4-5 ਮਹੀਨੇ ਇੰਡੀਆ ਦੇ ਵਿੱਚ ਲਾਉਣੇ ਹੁੰਦੇ, ਅੱਜ ਦੀ ਵਾਂਗ ਸ਼ੁਰੂ ਹੋ ਚੁੱਕੇ ਨੇ। ਹਾਂ ਬਹੁਤ ਵਧੀਆ ਜੀ, ਤੇ ਉਹਦੇ ਪਹਿਲਾਂ ਨਾਲ ਸਹਾਇਤਾ ਕਰਾਤੀ ਇਹਦਾ। ਤੇ ਅੱਜ ਦੀਵਾਨ ਸ਼ੁਰੂ ਹੋ ਗਿਆ ਸਮਰਾਲੇ ਦੇ ਕੋਲ, 50 ਪਿੰਡਾਂ ਦੀ ਕਸਰਤ ਹੈ, ਮੈਂ ਤੁਹਾਡੇ ਕੋਲ ਬੈਠਾ। ਜੇ ਮੈਨੂੰ ਵੱਡੇ ਇਕੱਠ ਦੀ ਲਾਲਚ ਹੁੰਦਾ ਤਾਂ ਫਿਰ ਉੱਥੇ ਚੱਲ ਕੇ ਦੇਖੋ, ਉੱਥੇ ਰਹਿਣ ਨੂੰ ਥਾਂ ਨਹੀਂ ਹੈ, ਤੁਹਾਡੇ ਨਾਲੋਂ ਮੇਰਾ ਖੜਾ 20 ਗੁਣਾ ਜ਼ਿਆਦਾ ਇਕੱਠ ਹੈ ਉੱਥੇ ਜਿੰਨਾ ਤੁਹਾਡਾ ਇਸ ਵਾਰ, ਪਰ ਮੈਂ ਤੁਹਾਡੇ ਕੋਲ। ਤੇ ਕੱਲ੍ਹ ਦਾ ਦੀਵਾਨ ਫੇਰ ਦਸਿਆਲੀ ਲਾਉਣਗੇ ਤੇ 3 ਦੀਵਾਨ ਜਾ ਕੇ ਮੈਂ ਲਾਉਣੇ। ਉਹ ਤੋਂ ਬਾਅਦ ਫਿਰ ਮੇਰਾ ਇਹ ਸਿਸਟਮ ਬਣਾਇਆ ਹੋਇਆ ਵੀ 4-5 ਮਹੀਨੇ ਉੱਥੇ ਪੰਜਾਬ ਦੇ ਵਿੱਚ, ਰਾਜਸਥਾਨ ਦੇ ਵਿੱਚ, ਦਿੱਲੀ ਦੇ ਵਿੱਚ ਤੇ ਜਿੱਥੇ ਜਿੱਥੇ ਵੀ ਸੰਗਤ ਬੁਲਾਉਂਦੀ ਫਿਰ ਉੱਥੇ 4-5 ਮਹੀਨੇ ਉੱਥੇ ਪ੍ਰਚਾਰ ਕਰ। ਆਓ ਹੁਣ ਮੈਂ ਆਪਣੀ ਗੱਲ ਸ਼ੁਰੂ ਕਰਦਾ ਵੀ ਪਹਿਲਾਂ ਆਪਾਂ ਦੋਨਾਂ ਗੱਲਾਂ ਦੇ ਵਿੱਚੋਂ ਚੋਣ ਕਰਦੇ ਹਾਂ। ਭਾਈ ਸੰਤੋਖ ਸਿੰਘ ਦੀ ਜਾਣਕਾਰੀ ਪਹਿਲਾਂ ਹੋਣੀ ਚਾਹੀਦੀ ਹੈ ਕਿਉਂਕਿ ਉਹ ਗ੍ਰੰਥਵਾਦ ਵਿੱਚ ਚਲੇ ਗਿਆ। ਭਾਈ ਸੰਤੋਖ ਸਿੰਘ ਦੀ ਤੇ ਜੋ ਤਾਰੀਖ ਦਾ ਹਿਸਾਬ ਕਿਤਾਬ ਹੈ ਉਹਦੇ ਅਨੁਸਾਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਤੋਂ ਤਕਰੀਬਨ 80 ਸਾਲ ਬਾਅਦ ਜਨਮ ਹੋਇਆ ਭਾਈ ਸੰਤੋਖ ਸਿੰਘ ਦਾ, ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਬਾਅਦ। ਜਦੋਂ ਅਸੀਂ ਇਤਿਹਾਸ ਬਾਰੇ ਦੇਖਦੇ ਹਾਂ ਕਿ ਸਭ ਤੋਂ ਨੇੜੇ ਦਾ ਇਤਿਹਾਸ ਕਿਹੜਾ ਹੈ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਦਰਬਾਰੀ ਕਵੀ ਸੈਨਾਪਤ ਲੱਭਦਾ ਸਾਨੂੰ, ਉਹਦਾ ਇਤਿਹਾਸ ਲੱਭਦਾ ਹੈ ਗੁਰੂਆਂ ਬਾਰੇ, ਜੋ ਉਹ ਬਿਲਕੁਲ ਨੇੜੇ ਜਾ ਟੁੱਕਦਾ। ਕੇਸਵ ਸਿੰਘ ਸ਼ੁੰਬਰ ਹੈ, ਬੰਸਾਵਲੀ ਨਾਮ ਲਿਖਿਆ ਹੈ, ਕੁਝ ਗੱਲਾਂ ਉਕਾਈਆਂ ਹੋ ਗਈਆਂ ਤੇ ਕੁਝ ਬਹੁਤ ਕੁਝ ਠੀਕ ਲਿਖਿਆ, ਉਹਨਾਂ ਬਹੁਤ ਹੀ ਵਧੀਆ ਲਿਖਿਆ। ਤੇ ਉਹ ਉਸ ਤੋਂ ਬਾਅਦ ਭੱਲਿਆਂ ਦੀ ਵੰਸ਼ ਦੇ ਵਿੱਚੋਂ ਸਰੂਪ ਦਾਸ ਜੀ ਹੋਏ ਨੇ, ਉਹਨਾਂ ਨੇ ਇਤਿਹਾਸ ਲਿਖਿਆ ਹੈ ਵਾਰਤਕ ਵੀ ਤੇ ਕਾਵ ਰਚਨਾ ਦਾ ਵੀ, ਤੇ ਉਹ ਇਤਿਹਾਸ 30 ਜਾਂ 35 ਸਾਲ ਹੋ ਗਏ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਜੋਤੀ ਜੋਤ ਸਮਾਇਆ ਨੂੰ। ਉਹਦਾ ਨਾਮ ਹੈ ਮਹਿਮਾ ਪ੍ਰਕਾਸ਼ ਭਾਰਤ ਔਰ ਕਾਵ ਰਚਨਾ। ਇਹ ਬਹੁਤ ਸੰਖੇਪ ਨਾਲ ਇਤਿਹਾਸ ਅਨੁਸਾਰ ਹੈ। ਉਸ ਤੋਂ ਬਾਅਦ ਜੇ ਇਤਿਹਾਸ ਨੂੰ ਵਿਸਥਾਰ ਨਾਲ ਲਿਖਣ ਵਾਲਾ ਕੋਈ ਸਾਡੇ ਪੰਥ ਵਿੱਚ ਪੈਦਾ ਹੋਇਆ ਤਾਂ ਕਲਗੀਧਰ ਪਾਤਸ਼ਾਹ ਦੀ ਇਸ ਫੁਲਵਾੜੀ ਵਿੱਚ, ਗੁਰੂ ਨਾਨਕ ਦੇ ਇਸ ਫੁਲਵਾੜੀ ਵਿੱਚ ਉਹਨ ਭਾਈ ਸੰਤੋਖ ਸਿੰਘ, ਉਹ ਤੋਂ ਬਾਅਦ ਗਿਆਨੀ ਗਿਆਨ ਸਿੰਘ ਪੈਦਾ ਹੁੰਦੇ ਨੇ। ਉਹਨਾਂ ਤੋਂ ਗੱਲ ਭਾਈ ਸੰਤੋਖ ਸਿੰਘ ਬਾਰੇ ਨਹੀਂ ਬਣੀ ਜਾਣਕਾਰੀ, ਕਾਫੀ ਚੀਜ਼ਾਂ ਲਿਖੀਆਂ ਵਧੀਆ ਤਵਾਰੀ ਦੇ ਵਿੱਚ ਉਹਨਾਂ ਨੇ ਪੰਥ ਪ੍ਰਕਾਸ਼ ਬਣਾਇਆ ਤੇ ਵਾਰਤਕ ਗੁਰੂ ਖਾਲਸਾ ਤਵਾਰੀ ਤਵਾਰੀ ਗੁਰੂ ਖਾਲਸਾ ਬਣਾਈ ਹੈ। ਪੰਜਾਬੀ ਯੂਨੀਵਰਸਿਟੀ ਵੱਲੋਂ ਭਾਸ਼ਾ ਵਿਭਾਗ ਵੱਲੋਂ ਡਾਇਰੈਕਟਰ ਲਾਲ ਸਿੰਘ ਦੇ ਵੇਲੇ, ਜਿਹੜੇ ਸੰਗਰੂਰ ਵਾਲੇ ਸੀ ਉਹਨਾਂ ਦੇ ਵੇਲੇ, ਫਿਰ ਉਹਨੂੰ ਸੂਰਜ ਪ੍ਰਕਾਸ਼ ਤੇ ਪੰਥ ਪ੍ਰਕਾਸ਼ ਗਿਆਨੀ ਗਿਆਨ ਸਿੰਘ ਦੀ ਕਿਰਤ ਨੂੰ ਸਮਿਲਿਤ ਕਰਕੇ ਇੱਕ ਵਾਰਤਕ ਪੋਥੀ ਬਣਾਈ ਜਿਹੜੀ ਅੱਜ ਕੱਲ੍ਹ ਆਮ ਮਿਲਦੀ ਹੈ, ਤਵਾਰੀਖ ਗੁਰੂ ਖਾਲਸਾ ਉਹਦਾ ਨਾਮ ਹੈ। ਇਹ ਸਾਡਾ ਇਤਿਹਾਸ ਹੈ ਜਿਹੜਾ ਅਸੀਂ ਪੜ੍ਹਦੇ ਹਾਂ ਸੁਣਦੇ ਹਾਂ ਵਿਚਾਰਦੇ ਹਾਂ। ਇਤਿਹਾਸਕ ਗ੍ਰੰਥ ਜਿਹੜਾ ਸਭ ਤੋਂ ਪਹਿਲਾਂ ਲਿਖਿਆ ਗਿਆ, ਪਰ ਜੋ ਸਭ ਤੋਂ ਪਹਿਲਾਂ ਲਿਖਾਉਣ ਵਾਲੇ ਨੇ ਉਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਗੱਦੀ ਦੇ ਮਾਲਕ ਗੁਰੂ ਸੰਗਤ ਸਾਹਿਬ। ਲਿਖਾਰੀ ਆਉਂਦੇ ਨੇ ਪੈੜੇ ਤੇ ਮੋਖੇ ਨੂੰ, ਤੇ ਕਹਾਣੀਆਂ ਕਥਾ ਸਾਰੀਆਂ ਸੁਣਾਉਂਦਾ ਗੁਰੂ ਦਾ ਉਹ ਬਖਸ਼ਿਸ਼ ਦਾ ਪਾਤਰ ਜਿਹੜਾ ਸਾਰੀ ਜ਼ਿੰਦਗੀ ਗੁਰੂ ਨਾਨਕ ਦੇ ਨਾਂ ਲਿਆ, ਉਹਨੂੰ ਕਹਿੰਦੇ ਨੇ ਭਾਈ ਬਾਲੇ ਵਾਲੀ ਜਨਮ ਸਾਖੀ। ਸਾਖੀ ਦਾ ਅਰਥ ਹੁੰਦਾ ਗਵਾਹੀ, ਜਿਹਦੀ ਗਵਾਹੀ ਭਾਈ ਬਾਲਾ ਜੀ ਨੇ ਭਰੀ ਕਿ ਮੈਂ ਨਾਲ ਸੀ ਗੁਰੂ ਅੰਗਦ ਦੇਵ ਜੀ, ਇਹ ਸਾਖੀ ਫਲਾਣੀ ਥਾਂ ਹੋਈ, ਇਹ ਥਾਂ ਇਸ ਤਰ੍ਹਾਂ। ਕੁਝ ਸਮੇਂ ਤੋਂ ਤੇ ਕੁਝ ਲੋਕਾਂ ਨੇ ਪੰਥ ਦੇ ਦੁਸ਼ਮਣਾਂ ਦੀ ਚਲਾਈ ਹੋਈ ਗੱਲ ਨੂੰ ਅੱਗੇ ਅੱਗੇ ਅਣਜਾਣਪਣੇ ਵਿੱਚ ਅਪਣਾ ਲਿਆ, ਨਹੀਂ ਦੇਖਿਆ ਵੀ ਇਹ ਦੁਸ਼ਮਣਾਂ ਨੇ ਚਲਾਈ ਗੱਲ ਹੈ। ਉਹ ਹੁਣ ਭਾਈ ਬਾਲੇ ਦਾ ਵਿਰੋਧ ਕਰਨ ਲੱਗ ਗਏ, ਬਾਲੇ ਨਾਲ ਤਾਂ ਅਸੀਂ ਫਿਰ ਕੋਈ ਨਹੀਂ। ਟੀਵੀ ਤੇ ਬਹਿ ਕੇ 75,000 ਬੰਦਾ ਦੇਖਦਾ ਸੀ ਸਾਨੂੰ ਲੜਦਿਆਂ ਨੂੰ। ਮੇਰੇ ਤੋਂ ਸਵਾਲ ਕੀਤਾ ਸੀ ਇੱਕ ਵਿਦਵਾਨ ਨੇ, ਮੈਂ ਕਿਹਾ ਕਿਉਂ ਨਹੀਂ ਹੈ, ਕਹਿੰਦੇ ਭਾਈ ਗੁਰਦਾਸ ਨੇ ਨਹੀਂ ਲਿਖਿਆ। ਮੈਂ ਕੌਣ? ਕਹਿੰਦਾ ਨਹੀਂ ਲਿਖਿਆ, ਪੜ੍ਹੇ ਨਹੀਂ ਕਦੇ ਨਾਲ ਦਿਆਂ, ਲਿਆ ਵੀ ਪੋਥੀ ਲਿਆ ਨਹੀਂ। ਮੈਂ ਕਿਹਾ ਆਹ ਦੇਖਦਾ, ਤਾਰੂ ਪੋਪਟ ਤਾਰਿਆ ਗੁਰਮੁਖ ਬਾਲ ਸੁਭਾਏ ਉਦਾਸੀ, ਆ ਬਾਲਾ ਪਹਿਲੀ ਲਾਈਨ ਚ ਪਿਆ, ਤੇਰੇ ਨਿਗਾਹ ਕਿਉਂ ਨਹੀਂ ਪਿਆ ਹੋਈ? ਜਨਮ ਤੋਂ ਉਦਾਸੀ ਵਿਰਤੀ ਰਹਿਣ ਵਾਲਾ, ਉਹਦਾ ਇੱਕ ਕਾਰਨ ਸੀ। ਜੇ ਭਾਈ ਬਾਲਾ ਜਿਉਂਦਾ ਰਹਿੰਦਾ ਤਾਂ ਜਨਮ ਸਾਖੀ ਜਿਉਂਦੀ ਰਹਿੰਦੀ ਹੈ, ਜੇ ਜਨਮ ਸਾਖੀ ਜਿਉਂਦੀ ਰਹਿੰਦੀ ਹੈ ਤਾਂ ਇਤਿਹਾਸ ਜਿਉਂਦਾ ਰਹਿੰਦਾ। ਸਿੱਖਾਂ ਦੇ ਇਤਿਹਾਸ ਦੀ ਜੜ ਵੱਢਣ ਲਈ ਪਹਿਲਾਂ ਤੁਹਾਡਾ ਭਾਈ ਬਾਲੇ ਦੇ ਗਲੇ ਤੇ ਚੱਲਿਆ, ਖਤਮ ਕਰ ਦਿੱਤਾ। ਬਾਲਾ ਨਹੀਂ ਤੇ ਜਨਮ ਸਾਖੀ ਨਹੀਂ। ਅੱਜ ਵੀ ਪਾਕਿਸਤਾਨ ਦੇ ਵਿੱਚ ਤੁਸੀਂ ਉਹ ਜਗ੍ਹਾ ਉਹਨਾਂ ਦੀ ਪੋਤੀ ਪਿਤਾ ਪੁਰਖਾਂ ਦੀ ਚੰਦਰਭਾਨ ਦਾ ਖੂਹ ਲੜ ਸਕਦੇ ਹੋ ਜਿੱਥੇ ਗੁਰੂ ਨਾਨਕ ਬੈਠਿਆ ਸੀ, ਭਾਈ ਬਾਲੇ ਦੇ ਪਿਤਾ ਦਾ ਖੂਹ ਪਾਕਿਸਤਾਨ ਦੇ ਵਿੱਚ। ਭਾਈ ਬਾਲੇ ਦੇ ਸੰਸਕਾਰ ਅਸਥਾਨ ਲੱਭ ਸਕਦੇ ਹੋ ਹਜ਼ੂਰ ਸਾਹਿਬ, ਜਿੱਥੇ ਗੁਰੂ ਸਾਹਿਬ ਆਪਣੀ ਹੱਥੀ ਉਹਦਾ ਸੰਸਕਾਰ ਕਰਦੇ, ਲਿਖ ਕੇ ਲਾਇਆ ਵਿੱਚ ਭਾਈ ਬਾਲੇ ਦਾ ਸੰਸਕਾਰ ਹੋਇਆ, ਉਹਨਾਂ ਨੇ ਕਥਾ ਸੁਣਾਈ ਗੁਰੂ ਅੰਗਦ ਦੇਵ ਜੀ। ਫਿਰ ਵੀ ਖੈਰ ਇਹਨਾਂ ਤੱਥਾਂ ਤੇ ਹੁੰਦਿਆਂ ਹੋਇਆਂ ਕਿਸੇ ਨੇ ਜਾਣ ਬੁੱਝ ਕੇ ਅੱਖਾਂ ਬੰਦ ਕਰਨੀਆਂ ਨੇ, ਅੱਖਾਂ ਬੰਦ ਕਰਕੇ ਕੋਈ ਬੰਦਾ ਕਹੇ ਮੈਨੂੰ ਕੋਈ ਜਗਾ ਕੇ ਦਿਖਾਓ, ਮੈਂ ਸੁੱਤਾ ਪਏ ਢੂਕ ਕੌਣ ਜਮੇ ਜਮਾਉਣ ਵਾਲਾ, ਕਿਉਂਕਿ ਸੁੱਤਾ ਤਾਂ ਹੈ ਹੀ ਨਹੀਂ, ਉਹ ਤਾਂ ਅੱਖਾਂ ਬੰਦ ਕੀਤੀਆਂ ਹੋਈਆਂ, ਨਹੀਂ ਕੋਈ ਜਾਣਨਾ ਚਾਹੁੰਦਾ, ਕੋਈ ਨਹੀਂ ਕਿਸੇ ਨੂੰ ਜਾਣਾ ਸਕਦਾ। ਪਰ ਸੱਚਾਈ ਇਹੀ ਹੈ, ਇਹ ਪਹਿਲਾ ਗ੍ਰੰਥ ਸੀ ਜਿਸ ਦਿਨ ਗੁਰੂ ਨਾਨਕ ਨੇ ਕੀਤਾ ਜੰਜੂ ਦਾ। ਬ੍ਰਾਹਮਣ ਦੇ ਹਿਰਦੇ ਦੇ ਵਿੱਚ ਇੱਕ ਨਫ਼ਰਤ ਦਾ ਬੀਜ ਬੀਜਿਆ ਗਿਆ ਉਸ ਦਿਨ, ਜਿਹੜੇ ਗੁਰੂ ਨਾਨਕ ਨੂੰ ਹਿੰਦੂ ਧਰਮ ਨਾਲ ਜੋੜਨਾ ਚਾਹੁੰਦੇ ਸੀ ਉਹਨਾਂ ਨੇ ਆਪਣੀ ਯੋਜਨਾ ਬਦ ਤਰੀਕੇ ਨਾਲ ਉਸ ਦਿਨ ਤੋਂ ਚੱਲਣਾ ਸ਼ੁਰੂ ਕਰ ਦਿੱਤਾ। ਦੁਸ਼ਮਣ ਨੇ ਸਾਡਾ ਪਿੰਡ ਗੁਰੂ ਕਾਲ ਦੇ ਵੇਲੇ ਵੀ ਨਹੀਂ ਛੱਡਿਆ ਤੇ ਅੱਜ ਵੀ ਨਹੀਂ ਛੱਡੇਗਾ। ਸਚੇਤ ਹੋਣ ਦੀ ਲੋੜ ਹੈ। ਜੇ ਗੁਰੂ ਗੋਬਿੰਦ ਸਿੰਘ ਜੀ ਕਹਿੰਦਾ ਕਿ ਸਿੱਖੋ ਤੁਹਾਡੀ ਮਾਂ ਇੱਕ ਹੈ ਜਿਹਦੀ ਮੈਂ ਝੋਲੀ ਵੀ ਤੁਹਾਨੂੰ ਪਾਇਆ, ਤੁਹਾਡੀ ਮਾਂ ਮਾਤਾ ਸਾਹਿਬ ਕੌਰ ਹੈ, ਤੁਹਾਡਾ ਪਿਤਾ ਮੈਂ ਹਾਂ, ਮੈਂ ਆਪਣੇ ਚਾਰੇ ਬੱਚੇ ਤੁਹਾਡੇ ਵਾਸਤੇ ਪਾਲ ਦਿੱਤੇ ਤੇ ਤੁਹਾਨੂੰ ਪੁੱਤ ਬਣਾਇਆ ਹੈ, ਮੇਰੇ ਅਜੀਤ ਜੁਝਾਰ ਤੇ ਜੋਰਾਵਰ ਫਤਿਹ ਸਿੰਘ ਦੀ ਲਾਜ ਰੱਖਿਓ, ਉਹ ਸਿੱਖੋ ਮੇਰੇ ਬਾਪੂ ਨੂੰ ਬਾਪੂ ਬਣਾਉਣ ਵਾਲੇ ਤੇ ਕੁਝ ਸ਼ਰਮ ਕਰਿਓ, ਅਸੀਂ ਤੇ ਕੁਰਬਾਨੀਆਂ ਦੇ ਦਿੱਤੀਆਂ ਤੇ ਸਾਡਾ ਤਾਂ ਸਿਰ ਵਾਰ ਨਾ ਕਰ ਦਿੱਤਾ ਹੈ, ਤੁਹਾਡਾ ਸਿਰ ਵਾਰ ਨਾ ਕਰਦਾ ਸਾਡੇ ਕੁਰਬਾਨੀਆਂ ਦੇ ਕੇ ਇਹਨ ਪੁੱਤਰ ਦੇ ਸੀਸ ਪਰਿਵਾਰ ਦੀ ਹੈ ਸੁਸਕਾਰ, ਪਰ ਤੁਸੀਂ ਹੁਣ ਪੰਥ ਨੂੰ ਸੰਭਾਲ ਕੇ ਰੱਖਿਓ, ਲੜੋ ਨਾ ਆਪਸ ਵਿੱਚ, ਦੁਸ਼ਮਣਾਂ ਨੂੰ ਤਮਾਸ਼ਾ ਨਾ ਦਿਖਾਓ, ਸਿੱਖੀ ਦੀ ਚੜ੍ਹਦੀ ਕਲਾ ਨਹੀਂ ਕਰੋ, ਇਮਾਨਦਾਰੀ ਨਾਲ ਕਰੋ, ਦੇਵਾਨੀ ਨਾਲ ਦੇ। ਤੇ ਉਹ ਜਿਹੜੀ ਜਨਮ ਸਾਖੀ ਸੀ ਹੱਥ ਲਿਓ ਭਾਈ ਹਿੰਦਾਲ, ਜਿਹੜਾ ਗੁਰੂ ਨੂੰ ਮੱਥਾ ਟੇਕਣ ਲੱਗਿਆ, ਜਿਹਦੇ ਸਾਹਮਣੇ ਇੱਕ ਸਮੱਸਿਆ ਆਈ ਕਿ ਗੁਰੂ ਪਹੁੰਚ ਗਿਆ ਲੰਗਰ ਵਿੱਚ, ਮੈਂ ਆਟਾ ਗੁੰਨਣਾ, ਜੇ ਮੈਂ ਜਾ ਕੇ ਹੱਥ ਧੋਣਾ ਦੇਹ ਹੋ ਜੂਗੀ ਮੱਥਾ ਟੇਕਣ ਨੂੰ, ਜੇ ਮੈਂ ਹੱਥ ਧਰਤੀ ਨੂੰ ਲਾਉਣਾ ਗੁਰੂ ਘਰ ਦਾ ਅੰਨ ਖਰਾਬ ਹੋ ਜਾਊ, ਔਰ ਗੁਰੂ ਦੇ ਚਰਨਾਂ ਨੂੰ ਮੇਰਾ ਆਟਾ ਆਟੇ ਦੇ ਲਿਬੜੇ ਹੱਥ ਲੱਗ ਜਾਣਗੇ, ਗੁਰੂ ਦਾ ਸਤਿਕਾਰ ਨਹੀਂ ਤੇ ਮੈਂ ਜਲਦੀ ਦੇ ਕੇ ਕੀ ਕਰਾਂ। ਉਹਨੇ ਇੱਕ ਨਵਾਂ ਤਰੀਕਾ ਸੁਝਿਆ, ਉਹਨੇ ਦੋਨੇ ਹੱਥ ਜਿਹੜੀ ਪਿੱਠ ਦੇ ਪਿੱਛੇ ਰੱਖ ਲਏ ਤੇ ਆਪ ਗੋਡਣੀਆਂ ਭਾਰ ਹੋ ਕੇ ਮੱਥਾ ਗੁਰੂ ਰਾਮਦਾਸ ਦੇ ਚਰਨਾਂ ਨੂੰ ਲਾ ਦਿੱਤਾ। ਮਹਾਰਾਜ ਦੱਸੇ ਕਹਿੰਦੇ ਹਿੰਦਾਲ ਤੇਰਾ ਮੱਥਾ ਪ੍ਰਵਾਨ ਹੈ, ਇਹ ਨਵੀਂ ਰੀਤ ਚਲਾ ਦਿੱਤੀ ਗੁਰੂ ਘਰ ਵਿੱਚ, ਲੈ ਅੱਜ ਤੋਂ ਬਾਅਦ ਤੇਰੀ ਸੰਪਰਦਾ ਦੇ ਵਿੱਚ ਜਿਹੜਾ ਵੀ ਗੱਡੀ ਤੇ ਬੈਠੂਗਾ ਐਂ ਮੱਥਾ ਟੇਕਿਆ ਕਰੂਗਾ, ਅੱਜ ਤੱਕ ਇਹ ਵਿੱਚ ਨੇ ਮੱਥਾ ਟੇਕ ਲਿਆ, ਇਹ ਤਾਂ ਸੀ ਪੂਰਨ ਗੁਰਸਿੱਖ। ਗੁਰੂ ਕਾ ਜਗਾਲਾ ਇਹਦਾ ਪਿੰਡ ਸੀ, ਇਹਦਾ ਕਹਾਂ ਪੁੱਤਰ ਜੰਮਿਆ ਪਿਰਥੀ ਚੰਦ, ਬਸ ਪਿਰਥੀ ਚੰਦ ਵਰਗੇ ਹੀ ਚੰਦ ਲੋਕ ਸੀ। ਇਹਦੇ ਨਾਲ ਰਲਿਆ ਇੱਕ ਕਬੀਰ ਪੰਥੀਆਂ ਦਾ ਬੇਈਮਾਨ, ਇਹ ਦੋ ਬੇਈਮਾਨ ਇਕੱਠੇ ਹੋ ਗਏ, ਇਹਨਾਂ ਨੇ ਗੁਰੂ ਸਾਹਿਬ ਜੀ ਦੀ ਉਹ ਜਨਮ ਸਾਖੀ ਨੂੰ ਵਿਗਾੜ ਕੇ, ਉਹਦਾ ਰੂਪ ਵਿਗਾੜ ਕੇ ਇੱਕ ਨਵੀਂ ਜਨਮ ਸਾਖੀ ਤਿਆਰ ਕੀਤੀ। ਉਸ ਜਨਮ ਸਾਖੀ ਤੇ ਗੁਰੂ ਨਾਨਕ ਨੂੰ ਨੀਵਾਂ ਦਿਖਾਇਆ ਤੇ ਹੁੰਦਾਲ ਨੂੰ ਤੇ ਕਬੀਰ ਨੂੰ ਉੱਚਾ ਦਿਖਾਇਆ। ਗੱਲ ਤਾਂ ਸਿਰਫ ਇਹ ਸੀ ਦੋਨੇ ਰਲ ਕੇ, ਪਰ ਝੂਠ ਦਾ ਸੌਦਾ ਚੱਲਦਾ ਨਹੀਂ ਹੁੰਦਾ। ਇਹ ਜਨਮ ਸਾਖੀ ਦਾ ਪ੍ਰਚਾਰ ਹੋਣ ਲੱਗਿਆ। ਆ ਪਿੱਛੇ ਜੇ ਹਿੰਦੂ ਭਰਾਵਾਂ ਨੇ ਵੀ ਇਸ ਜਨਮ ਸਾਖੀ ਦੀਆਂ ਸਾਖੀਆਂ ਲੈ ਕੇ ਗੁਰੂ ਨਾਨਕ ਦੇ ਜੀਵਨ ਤੇ ਜਵਾਨ ਸਰਜੈ ਗੁਰੂ ਨਾਨਕ ਨੂੰ ਐਸਾ ਸ਼ਬਦ ਕਹਿਣ ਵਾਲੇ ਜੀ, ਕਿੰਨੀ ਹਿੰਮਤ ਹੈ ਨਿੰਦਕ ਲੋਕਾਂ ਵਿੱਚ, ਐਸੇ ਪਾਕ ਪਵਿੱਤਰ ਜਿਹੜੇ ਸੋਲਾਂ ਸੋਲਾਂ ਵਰ੍ਹਿਆਂ ਦੀਆਂ ਕੰਨੀਆਂ ਭੇਜੀਆਂ ਹੋਈਆਂ, ਸ਼ਿਵਨਾਥ ਰਾਜੇ ਦੇ ਬਾਗ ਵਿੱਚ ਘਟਨਾ ਵਾਪਰਦੀ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗਵਾਹੀ ਹੈ, ਜਿਹੜਾ ਗੁਰੂ ਨਾਨਕ ਇੱਕ ਦ੍ਰਿਸ਼ਟੀ ਕਰਕੇ ਕਹਿੰਦਾ ਪੁੱਤਰੀਓ ਬਾਪ ਦੇ ਸਾਹਮਣੇ ਨਹੀਂ ਨੱਚੀ ਰਹੂੰਗਾ, ਇਹ ਰਿਸ਼ਤਾ ਅਪਵਿੱਤਰ ਹੋ ਜਾਏਗਾ। ਜੇ ਧੀ ਬਾਪ ਸਾਹਮਣੇ ਨੱਚਦੀ ਹੈ ਤਾਂ ਫਿਰ ਬਾਪ ਨਹੀਂ ਜਾਂ ਧੀ ਰਹੀ ਹੈ, ਦੋਨਾਂ ਦੇ ਵਿੱਚੋਂ ਰਿਸ਼ਤਾ ਹੈ ਨਹੀਂ, ਖਬਰਦਾਰ ਜੇ ਮੇਰੇ ਸਾਹਮਣੇ ਨੱਚਿਓ। ਗੁਰੂ ਗ੍ਰੰਥ ਸਾਹਿਬ ਦੇ ਬੋਲ, ਗਾਛੋ ਪੁੱਤਰੀ ਰਾਜ ਗੁਆਰ, ਨਾਮ ਭਣੋ ਸਚ ਦੋਤ ਸਵਾਰ, ਸਵੇਰੇ ਚੜ੍ਹਦੀ ਨਾਮ ਜਪਿਆ ਕਰੋ, ਜਾਓ ਆਪਣੇ ਪਤੀ ਸੰਭਾਲੋ ਤੇ ਪਿਤਾ ਦਾ ਰਿਸ਼ਤਾ ਅਪਵਿੱਤਰ ਨਾ ਕਰੋ। ਉਸੇ ਵੇਲੇ ਸ਼ਾਂਤ ਹੋ ਗਈਆਂ, ਕਿਹਾ ਰਾਜਾ ਸ਼ਿਵਨਾਥ ਸਾਨੂੰ ਤਾਂ ਪੁੱਤਰੀਆਂ ਕਹਿ ਕੇ ਸਾਡੇ ਤੇ ਮਨ ਦੇ ਵਿੱਚ ਦੁਨੀਆਂ ਦੀਆਂ ਬਾਸ ਨਹੀਂ ਖਤਮ ਕਰ ਦਿੱਤੀਆਂ, ਇਹ ਪੂਰਾ ਜਾ ਕੇ ਜਨਮ ਫੜ ਲੈ। ਇਹ ਘਟਨਾ ਸੀ ਉਹ ਗੁਰੂ ਨਾਨਕ ਜਨਮ ਸਾਥੀ ਚ ਮਾੜੀਆਂ ਗੱਲਾਂ ਲਿਖੀਆਂ ਕਿਉਂਕਿ ਬਿਗਾੜੀ ਹੋਈ ਸੀ। ਤੇ ਹੁਣ ਭਾਈ ਸੰਤੋਖ ਸਿੰਘ ਸਾਹਿਬ ਨੇ ਜਨਮ ਲਿਆ 1845 ਦੀ ਕਰਮੀ ਸੰਮਤ, ਇਹ ਉਹਨਾਂ ਦੀ ਜਨਮ ਤਾਰੀਖ ਹੈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੇ ਭਾਈ ਸਾਹਿਬ ਦੇ ਨਾਲੋਂ ਤਕਰੀਬਨ 8 ਵਜੇ ਗ੍ਰਹਿਣ ਵੱਡਾ ਹੋਊਗਾ, ਕੋਈ ਬਹੁਤਾ ਜ਼ਿਆਦਾ ਫਰਕ ਨਹੀਂ ਸੀ। ਪਰ ਭਾਈ ਸੰਤੋਖ ਸਿੰਘ ਦਾ ਮੇਲ ਰਣਜੀਤ ਸਿੰਘ ਦੇ ਨਾਲ ਨਹੀਂ ਹੋਇਆ, ਉਹ ਇੱਕ ਲੰਬੀ ਕਹਾਣੀ ਨੇ ਬਾਅਦ ਦੇ ਵਿੱਚ। ਤੇ ਭਾਈ ਸਾਹਿਬ ਦੇ ਜਨਮ ਬਾਰੇ ਜੇ ਕੋਈ ਇਕੱਲਾ ਮਹਾਨ ਕੋਸ਼ ਪੜੂਗਾ ਭੁਲੇਖਾ ਖਾ ਜਾਊਗਾ, ਕਿਉਂਕਿ ਮਹਾਨ ਕੋਸ਼ ਵਾਲੇ ਨੂੰ ਖੁਦ ਭੁਲੇਖਾ ਰੱਖਿਆ। ਭਾਈ ਕਾਨ ਸਿੰਘ ਨਾਭੇ ਕੋਲ ਉਸ ਵੇਲੇ ਕਿੰਨੀਆਂ ਕੁ ਜਾਣਕਾਰੀ ਦੇ ਸਾਧਨ ਸੀ, ਕੋਈ ਵਾਰੀ ਦੀ ਗੱਲ ਥੋੜ੍ਹੀ ਸੀ, ਪੂਰੀ ਦੁਨੀਆਂ ਦੀ ਜਾਣਕਾਰੀ ਇੱਥੇ ਬੈਠੇ ਬੁਲਾ ਲਓ। ਜਿਹਨੇ ਜਾਣਕਾਰੀ ਲਿਆ ਕੇ ਦਿੱਤੀ ਭਾਈ ਕਾਨ ਸਿੰਘ ਨੇ, ਉਸ ਤਰ੍ਹਾਂ ਲਿਖ ਦਿੱਤੀ, ਜਿੰਨਾ ਕੰਮ ਕੀਤਾ ਉਹਨੂੰ ਵਧੀਆ ਨੂੰ ਵਧੀਆ ਕਹੋ, ਜਿੱਥੇ ਉਹਦੀ ਦਰੁਸਤੀ ਕਰ ਲਓ। ਉਹਨਾਂ ਲਿਖਿਆ ਵੀ ਬੂੜੀਆ ਰਿਆਸਤ ਵਿੱਚ ਜਨਮ ਹੋਇਆ, ਇਹਨਾਂ ਦੇ ਪਿਤਾ ਦੇਵਾ ਰਾਮ ਜੀ ਉੱਥੇ ਰਹਿੰਦੇ ਸੀ, ਉੱਥੋਂ ਇਹ ਚੱਲ ਕੇ ਅੰਮ੍ਰਿਤਸਰ ਆ ਗਏ। ਫਿਰ ਭਾਈ ਸੰਤੋਖ ਸਿੰਘ ਦਾ ਜਨਮ ਅੰਮ੍ਰਿਤਸਰ ਵਿੱਚ ਹੋਇਆ? ਨਹੀਂ, ਐਸਾ ਨਹੀਂ ਹੈ। ਭਾਈ ਸਾਹਿਬ ਜੀ ਦਾ ਜਨਮ ਇੱਥੇ ਲਾਗੇ ਦੇ ਨੂਰ ਦੀ ਸਰਾਂ, ਇਹ ਪਿੰਡ ਹੈ ਭਾਈ ਸੰਤੋਖ ਸਿੰਘ ਦਾ। ਭਾਈ ਸਾਹਿਬ ਦਾ ਮਕਾਨ ਜਿਹੜੀ ਹਵੇਲੀ ਵਿੱਚ ਜਨਮ ਹੋਇਆ, ਦੇਵਾ ਰਾਮ ਜੀ ਇੱਥੇ ਰਹਿੰਦੇ ਸੀ। ਗੱਲ ਉਲਟ ਹੋ ਗਈ ਭਾਈ ਕਾਨ ਸਿੰਘ ਨਾਭਾ ਤੋਂ, ਕਿ ਭਾਈ ਦੇਵਾ ਸਿੰਘ ਨੂੰ ਜਿਹੜੇ ਸਰਦਾਰ ਨੇ 84 ਪਿੰਡਾਂ ਤੇ ਕਬਜ਼ਾ ਕੀਤਾ ਬੂੜੀਆ ਰਿਆਸਤ ਜਗ੍ਹਾ ਤੇ, ਇਹ ਤਾਂ ਇਤਿਹਾਸ ਸਿੱਖਣ ਦਾ ਬਹੁਤ ਲੰਮਾ ਹੈ, ਮੈਂ ਬਹੁਤਾ ਖੁਲਾਉਣਾ ਵੀ ਨਹੀਂ ਚਾਹੁੰਦਾ ਤੇ ਆਪਣੇ ਸਹੀ ਨਿਸ਼ਾਨੇ ਤੱਕ ਪਹੁੰਚ ਸਕਾਂ ਸਮੇਂ ਦੇ ਵਿੱਚ। ਤੇ ਉਹਨਾਂ ਨੇ ਦੇਵਾ ਰਾਮ ਨੂੰ ਉੱਥੇ ਲਿਜਾ ਕੇ ਵਸਾਇਆ, ਲੈ ਗਏ। ਭਾਈ ਸਾਹਿਬ ਦਾ ਜਨਮ ਇੱਥੇ ਹੁੰਦਾ ਹੈ। ਤੇ ਹੁਣ ਦੇਵਾ ਰਾਮ ਨਿਰਮਲੇ ਸੰਤ ਕਰਮ ਸਿੰਘ ਦੇ ਕੋਲੋਂ, ਜਿਹੜੇ ਬਿਨਾਮ ਦੇ ਬਹੁਤ ਵੱਡੇ ਆਚਾਰੀ ਸਨ, ਕਰਮ ਸਿੰਘ ਕੋਲੋਂ ਆਪ ਵਿਦਿਆ ਪੜ੍ਹੇ ਸੀ, ਭਾਈ ਸੰਤੋਖ ਸਿੰਘ ਦੇ ਪਿਤਾ ਵਿਦਵਾਨ ਸਨ। ਉਹਨਾਂ ਨੇ ਆਪਣੇ ਪੁੱਤਰ ਨੂੰ ਵਿਦਵਾਨ ਬਣਾਉਣ ਵਾਸਤੇ ਉਸ ਮੌਕੇ ਦੇ ਬਹੁਤ ਵੱਡੇ ਗਿਆਨੀ ਸਿੰਘ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਸੰਪਰਕ ਕਰਦੀ, ਟਕਸਾਲ ਦੇ ਚਮਕਦੇ ਸਿਤਾਰੇ ਗਿਆਨੀ ਭਾਈ ਸੰਤ ਸਿੰਘ ਜੀ ਅੰਮ੍ਰਿਤਸਰ ਦੇ ਸਿੰਘ ਸਾਹਿਬਾਨ ਸਨ। ਉਹਨਾਂ ਨੇ ਆਪਣੇ ਪੁੱਤਰ ਦੀ ਮਾਂ ਲਿਜਾ ਕੇ ਗਿਆਨੀ ਸੰਤ ਸਿੰਘ ਨੂੰ ਪੜ੍ਹਾ ਦਿੱਤੀ ਕਿ ਮੈਂ ਮੁੱਢਲੀ ਵਿੱਦਿਆ ਪੜ੍ਹਾ ਦਿੱਤੀ ਹੈ ਸੰਤੋਖ ਸਿੰਘ ਨੂੰ, ਗੁਰਮੁਖੀ ਅੱਖਰ ਪੜ੍ਹਾ ਦਿੱਤੇ, ਛੋਟੇ ਗ੍ਰੰਥ ਪੜ੍ਹਾ ਦਿੱਤੇ, ਪਰ ਬੱਚਾ ਹੈ ਇਹਨਾਂ ਨੂੰ ਬਾਕੀ ਹੁਣ ਤੁਸੀਂ ਸੰਭਾਲ ਲਓ। ਪੁੱਤਰ ਸੌਂਪੀਏ ਟੱਗਿਆ ਹੋਏ ਤੋ ਹੋਇਆ ਭਗਵਾਨ। ਤੇ ਨੀਤੀ ਕਹਿੰਦੀ ਹੈ ਵੀ ਪੁੱਤਰ ਦੀ ਵਾਂਗ ਕਿਸੇ ਵਿਦਵਾਨ ਨੂੰ ਪੜਾਓ ਤਾਂ ਕਿ ਵਿਦਵਾਨ ਹੋਵੇ, ਨਾਲੇ ਸੰਸਾਰ ਦੀ ਸਤਿਕਾਰ ਹੋਵੇ ਤੇ ਨਾਲੇ ਤੁਹਾਡੀ ਗੁਰਮੁਖੀ ਹੋ ਜਾਵੇ। ਗਿਆਨੀ ਸੰਤ ਸਿੰਘ ਜੀ ਕਾਵਿ ਰਤਨ ਦੇ ਬਹੁਤ ਵੱਡੇ ਧਨੀ ਸਨ। ਉਹਨਾਂ ਨੇ 52 ਕਿਸਮ ਦੇ ਛੰਦ ਜਿਹੜੇ ਦਸਮ ਗ੍ਰੰਥ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਲਿਖੇ, ਸ਼ੰਗਾਬੰਦੀ ਦੇ ਵਿੱਚ ਕਾਮਯਾਬ ਕਰਨ ਦੇ ਰੂਪ ਦੀ ਪਿੰਗਲ ਪੜਾਇਆ, ਵਿਆਕਰਨ ਪੜਾਈ ਤੇ ਭਾਈ ਸਾਹਿਬ ਨੂੰ ਇੱਕ ਪੂਰਨ ਵਿਦਵਾਨ, ਐਡੀ ਤੀਕਸ਼ਣ ਬੁੱਧੀ ਜਿਹੜਾ ਵਿਦਿਆਰਥੀ 1 ਮਹੀਨੇ 'ਚ ਪੜ੍ਹੇ ਤੇ ਸੰਤੋਖ ਸਿੰਘ 1 ਦਿਨ 'ਚ ਪੜ੍ਹ ਲਿਓ, ਜਿਹੜੇ ਵਿਦਿਆਰਥੀ ਸਾਲ ਦੇ ਵਿੱਚ ਪੜ੍ਹਨ ਤੇ ਭਾਈ ਸਾਹਿਬ 1 ਮਹੀਨੇ ਦੇ ਵਿੱਚ ਪੜ੍ਹ ਲਿਓ, ਇਹਦੀ ਚਮਤਕਾਰੀ ਬੁੱਧ ਦੇਖਦੇ। ਗਿਆਨੀ ਸੰਤ ਸਿੰਘ ਕਹਿਣ ਲੱਗੇ, ਸੰਤੋਖ ਸਿੰਘ ਬੇਟਾ, ਕਿਉਂਕਿ ਇਹਨਾਂ ਦੇ ਸੰਤੋਖ ਸਿੰਘ ਦੇ ਚਾਚਾ ਜੀ ਰਹਿੰਦੇ ਸੀ ਉੱਥੇ, ਰਹਿਸ਼ ਉੱਤੇ ਰੱਖੀ ਸੀ, ਚਾਚੇ ਦੇ ਘਰ ਤੇ ਪੜ੍ਹਨ ਆਉਂਦੇ ਸੀ ਭਾਈ ਸੰਤ ਸਿੰਘ ਦੇ ਮੁੰਡੇ ਵਿੱਚ। ਤੇ ਸੰਤ ਸਿੰਘ ਕਹਿਣ ਲੱਗੇ, ਬੇਟਾ ਸੰਤੋਖ ਸਿੰਘ ਤੇਰੀ ਵਰਗੇ ਚਮਤਕਾਰੀ ਬੁੱਧ ਵਾਲੇ ਸੰਸਾਰ ਵਿੱਚ ਘੱਟ ਹੀ ਬੱਚੇ ਪੈਦਾ ਹੁੰਦੇ ਨੇ, ਗੁਰੂ ਗ੍ਰੰਥ ਸਾਹਿਬ ਦੀ ਵਿਦਿਆ ਤੈਨੂੰ ਪੜ੍ਹਾ ਦਿੱਤੀ, ਸਾਰੇ ਇਤਿਹਾਸ ਦੀ ਜਾਣਕਾਰੀ ਦੇ ਦਿੱਤੀ, ਭਾਈ ਨੰਦ ਲਾਲ ਦੀਆਂ ਗੱਲਾਂ, ਰਹਿਸਨਾਮੇ, ਭਾਈ ਗੁਰਦਾਸ, ਇਹ ਸਭ ਕੁਝ ਤੈਨੂੰ ਪੜ੍ਹਾ ਦਿੰਦਾ, ਪਰ ਮੈਂ ਚਾਹੁੰਦਾ ਕਿ ਮੇਰਾ ਵਿਦਿਆਰਥੀ ਮੇਰੇ ਨਾਲੋਂ ਵੀ ਵੱਡਾ ਵਿਦਵਾਨ ਬਣੇ, ਇਹ ਕਿਤੇ ਕਿਤੇ ਉਸਤਾਦ ਮਿਲਦੇ ਨੇ ਅਜੇ, ਨਹੀਂ ਤਾਂ ਕਹਿੰਦੇ ਮੇਰੇ ਬਰਾਬਰ ਨਾ ਹੁੰਦਾ। ਉਸਤਾਦਾਂ ਨੂੰ ਸ਼ਰੀਕੇ ਹੋ ਜਾਂਦੇ ਨੇ, ਕਹਿੰਦੇ ਜਿਵੇਂ ਮਹਾਂਪੁਰਸ਼ ਹੁਕਮੈ ਕਹਿੰਦੇ ਇਸ ਤਰ੍ਹਾਂ ਕਰ, ਗੁਰੂ ਘਰ ਦੀ ਵਿਦਿਆ ਚ ਤਾਂ ਤੂੰ ਪੂਰਾ ਹੋ ਗਿਆ, ਕਾਵ ਰਚਨਾ ਤੇਰੇ ਕੋਲ ਉਹ ਵੀ ਵਧੀਆ ਬਣ ਗਿਆ। ਦੋਹਰਾ ਕਿੰਨੇ ਮਾਤਰਾ ਦਾ ਹੁੰਦਾ, ਕਵਿਤ ਕਿੰਨੇ ਮਾਤਰੇ ਦੀ ਹੈ, ਸਾਰੇ ਛੰਦ ਪੜ੍ਹਾ ਦਿੱਤੇ, ਕਾਵ ਦੇ ਨੌ ਰਸ ਹੁੰਦੇ ਨੇ, ਨੌ ਰਸ ਇਹ ਹੁੰਦੇ ਨੇ ਭਾਈ, ਉਹ ਵੀ ਸਿਖਾ ਦਿੱਤੇ। ਹੁਣ ਤੂੰ ਕੰਸੀ ਵਿੱਚ ਜਾ ਕੇ ਬ੍ਰਾਹਮਣਾਂ ਦੇ ਘਰ ਦੀ ਵਿਦਿਆ, ਬ੍ਰਾਹਮਣਾਂ ਦਾ ਕੋਈ ਠੇਕਾ ਨਹੀਂ ਲਿਆ ਵੀ ਉਹਨਾਂ ਦੀ ਵਿਦਿਆ ਹੈ, ਇਹ ਵਿਦਿਆ ਪ੍ਰਾਚੀਨ ਸਮੇਂ ਦੀ ਹੈ, ਰਿਸ਼ੀਆਂ ਮੁਨੀਆਂ ਦੀ ਸੀ, ਬ੍ਰਾਹਮਣਾਂ ਦੇ ਹੱਥ ਆ ਗਈ। ਇਸ ਵਿਦਿਆ ਨੂੰ ਪੜ੍ਹਨ ਵਾਸਤੇ ਕਿਤੇ ਪੰਡਿਤ ਗੁਲਾਬ ਸਿੰਘ ਵੀ ਗਏ, ਗੁਰੂ ਗੋਬਿੰਦ ਸਿੰਘ ਦੇ ਵਿਦਿਆਰਥੀ ਦੇ ਵਿਦਿਆਰਥੀ, ਇਹ ਵਿਦਿਆ ਨੂੰ ਪੜ੍ਹਨ ਵਾਸਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਪੰਜ ਸਿੱਖ ਵੀ ਭੇਜੇ, ਜਿੱਥੋਂ ਨਿਰਮਲ ਸੰਪਰਦਾ ਚੱਲੀ ਜਾਣਦੇ ਜੀ ਆਪਾਂ। ਔਰ ਮੈਂ ਅੱਜ ਦੀ ਤਰੀਕ ਦੀ ਗੱਲ ਕਰਾਂ, ਹੁਣ ਦੇ ਸਮੇਂ ਦੀ, ਮੇਰੇ ਦੋ ਵਿਦਿਆਰਥੀਆਂ ਦੇ ਵਿੱਚੋਂ ਮੱਲਾਂ ਮਾਰਨ ਵਾਲੇ ਜਿਹਨਾਂ ਨੇ ਮੇਰੇ ਕੋਲ ਇੱਛਾ ਜ਼ਾਹਰ ਕੀਤੀ, ਇੱਕ ਵਿਦਿਆਰਥੀ ਕਹਿੰਦਾ ਜੀ ਮੈਂ ਕੁਰਾਨ ਪੜ੍ਹਨੀ ਚਾਹੁੰਦਾ। ਮੈਂ ਕਿਹਾ ਜੀ ਮੈਂ ਤਾਂ ਪੜ੍ਹਿਆ ਨਹੀਂ ਕੁਰਾਨ, ਰਿਹਾ ਤਾਂ ਐਮਲੇ ਕੋਲ ਨੇ 5 ਸਾਲ, ਪਰ ਮੈਨੂੰ ਤਾਂ ਸੁਣਨਾ ਹੀ ਨਹੀਂ ਪੁਰਿਆ, ਇਸ ਕਰਕੇ ਮੈਂ ਅੱਜ ਵੀ ਨਹੀਂ ਜਾਣਦਾ, ਮੈਂ ਪੜ੍ਹਾ ਨਹੀਂ ਸਕਦਾ। ਕਹਿੰਦਾ ਜੀ ਮੇਰੇ ਮਨ ਤੇ ਜਾਂਦੀ ਨਹੀਂ ਗੱਲ। ਮੈਂ ਕਿਹਾ ਪਿਛਲੇ ਜਨਮ ਚ ਮੁਸਲਮਾਨ ਹੋਏਗਾ, ਤੈਨੂੰ ਸੰਸਕਾਰ ਪਏ ਹੋਏ ਨੇ, ਮੈਂ ਕਹੂੰ ਮਾਣ ਮੇਰੇ ਨੂੰ ਨਹੀਂ ਮੰਨਦਾ ਰਿਹਾ ਵੀ ਹਟ ਜੂ ਹਟਿਆ ਜੀ। ਉਹ ਪਹੁੰਚ ਗਿਆ ਸੀ ਮੇਰੇ ਕੋਲ, ਮੁਫਤੀ ਸਾਹਿਬ ਦੇ ਕੋਲ ਅਰਬੀ ਸਿੱਖੀ ਤੇ ਅਰਬੀ ਸਿੱਖ ਕੁਰਾਨ ਦੇ ਇੱਕ ਇੱਕ ਅੰਗ ਪੜ੍ਹ ਕੇ ਸਾਰੇ, ਉਹ ਤੋਂ ਬਾਅਦ ਨੌ ਵਿਆਕਰਨਾਂ ਪੜ੍ਹੀਆਂ, ਫਿਰ ਪਟਨਾ ਸਾਹਿਬ ਸਿੰਘ ਸਾਹਿਬ ਕਥਾ ਵਾਚਕ ਲੱਗਿਆ। ਉਹ ਤੋਂ ਬਾਅਦ ਕਹਿੰਦਾ ਜੀ ਇਹ ਮੇਰੀ ਸਿੰਘਣੀ ਪੰਜਾਬ ਦੀ ਹੈ, ਬਾਬਾ ਜੀ ਮੈਂ ਤਾਂ ਪੰਜਾਬ ਦੀ ਆਉਣਾ ਚਾਹੁੰਦਾ। ਉਹ ਮੈਂ ਕਿਹਾ ਭਾਈ ਇਹ ਲਾਣੇਦਾਰ ਜਿਹੜੇ ਬੜੇ ਨੇ ਜਿਹਨਾਂ ਦੇ ਕੋਲ ਹੈ, ਤੇ ਤੂੰ ਸ਼੍ਰੋਮਣੀ ਕਮੇਟੀ ਨਾ ਸਾਡੀ ਤਾਂ ਬਣਦੀ ਬਣਦੀ ਘਟੀ ਹੈ ਇਹਨਾਂ ਦੇ, ਕਿਉਂਕਿ ਰਾਜਨੀਤਿਕ ਲੋਕਾਂ ਦਾ ਕਬਜ਼ਾ ਜ਼ਿਆਦਾ ਹੈ। ਤੂੰ ਉਹਨੇ ਵੀ ਹਿੰਮਤ ਕੀਤੀ ਤੇ ਚਾਰਾ ਕੀਤਾ, ਸ਼੍ਰੋਮਣੀ ਕਮੇਟੀ ਵੀ ਉੱਥੇ ਤਖ਼ਤ ਤੇ ਕਬਾ ਵਾਚਕ ਹੈ, ਉਹਨਾਂ ਨੇ ਤਖ਼ਤ ਤਾਂ ਨਾ ਦਿੱਤਾ ਉਸ ਵੇਲੇ, ਤੇ ਗੁਰੂ ਕੀ ਲਾਹੌਰ ਨਾ ਉਸ ਪਾਸੇ ਸਾਲ ਚ ਜੋ ਉਹਨੂੰ ਡਿਊਟੀ ਲਾ ਲਈ, ਤੇ ਮਹਾਰਾਜ ਸਾਹਿਬ ਬਘੌਰ ਸਾਹਿਬ ਜਿੱਥੇ ਜੋਬ ਵੀ ਚੱਲ ਰਹੀ ਉੱਥੇ ਗ੍ਰੰਥੀ ਲਾ ਲਈ। ਉਹ ਮੈਂ ਮੈਨੇਜਰ ਨੂੰ ਕਿਹਾ ਏਡਾ ਵੱਡਾ ਵਿਦਵਾਨ ਹੈ, ਤੁਹਾਡੇ ਸ਼੍ਰੋਮਣੀ ਕਮੇਟੀ ਹੈ ਕੋਈ ਜਿਹਦੇ ਪੈ ਗਿਆ ਕਰਨਾ ਸਾਰੀਆਂ ਪੜ੍ਹੀਆਂ ਹੋਣ, ਤੁਸੀਂ ਕਿੱਥੇ ਰੋੜ ਲਿਆ? ਕਹਿੰਦੇ ਨਹੀਂ ਜੀ ਇੱਥੇ ਰੱਖਣਾ। ਚੰਗਾ, ਉਹ ਬੱਚੇ ਨੇ ਉੱਥੇ ਪੈਸਾ ਹੌਲੀ ਹੌਲੀ, ਅੱਜ ਉਹ ਆਨੰਦਪੁਰ ਸਾਹਿਬ ਹੈੱਡ ਕਥਾ ਵਾਚਕ ਹੈ, ਉਹਦਾ ਨਾਮ ਹੈ ਚਰਨਜੀਤ ਸਿੰਘ, ਜਾ ਕੇ ਪੁੱਛ ਸਕਦੇ ਹੋ। ਤੇ ਉਹਨੇ ਕੁਰਾਨ ਪੜ੍ਹੀ ਤੇ ਅੱਜ ਵਿਦਵਾਨਾਂ ਤੇ ਇੱਕ ਆਪਣਾ ਨਵੇਕਲਾ ਸਥਾਨ ਬਣਾਈ ਗਿਆ। ਇੱਕ ਵਿਦਿਆਰਥੀ ਮੈਨੂੰ ਕਹਿੰਦਾ ਵੀ ਮੈਂ ਵੇਦ ਪੜ੍ਹ ਰਿਹਾ। ਮੈਂ ਕਿਹਾ ਕਿੱਥੋਂ ਕਿੱਥੋਂ ਤੁਹਾਨੂੰ ਗੱਲਾਂ ਪੜ੍ਹਨ ਲੱਗੀਆਂ ਹੈ? ਉਹਨੇ ਜਾ ਕੇ ਚਾਰੇ ਵੇਦ, ਪਤਾ ਨੀ ਕਿੰਨਾ ਟਾਈਮ ਰੁਕਿਆ, ਚਾਰੇ ਵੇਦ, ਸ਼ਾਮ ਵੇ, ਰੇਗ ਵੇ, ਜੁਦ ਵੇ, ਅਥਰ, ਚਾਰੇ ਵੇਦ ਪੜ੍ਹ ਲਏ। ਉਹ ਮੈਨੂੰ ਕਿਹਾ ਵੀ ਤੈਨੂੰ ਐਂ ਦੱਸ, ਹੁਣ ਤੂੰ ਚਾਰੇ ਵੇਦ ਤਾਂ ਪੜ੍ਹ ਗਿਆ, ਵੀ ਇਹਦੇ ਚੋਂ ਲੱਭਿਆ ਵਰਗਿਆ ਵੀ ਹੈ ਕੁਛ ਕਿ ਨਹੀਂ? ਮੈਨੂੰ ਤਾਂ ਐਂ ਕਹਿਣਾ ਹੁੰਦਾ, ਮੈਂ ਤਾਂ ਵੀ ਤੂੜੀ ਵਾਲੀ ਹੈ, ਦਾਣੇ ਘੱਟੇ ਨੇ ਇਹਦੇ ਚ, ਜੜਕਾ ਦਾ ਪ੍ਰਮਾਣ ਦਿੰਦਾ ਉਹਨੇ, ਤੈਨੂੰ ਲੱਭੇ ਦਾਣੇ ਕੁਝ? ਕਹਿੰਦਾ ਹਾਂ ਲੱਭੇ ਨੇ, ਪਰ ਬਹੁਤ ਥੋੜੇ ਜਿਹੇ। ਮੈਂ ਕਿਹਾ ਨੋਟੀਸ਼ਨ ਤਿਆਰ ਕਰ, ਕਿਹੜੇ ਵੇਦ ਦੇ ਕਿੰਨੇ ਸਲੋਕ ਨੇ, ਕੀ ਸਿਧਾਂਤ ਹੈ? ਉਹਨੇ ਨੋਟੀਸ਼ਨ ਤਿਆਰ ਕਰ ਲਈ। ਚਲੋ ਕਿਤੇ ਬੋਲਿਆ ਜਾਂਦਾ, ਕਿਤੇ ਕੋਈ ਐਸਾ ਸਮਾਂ ਬਣਦਾ ਜਿੱਥੇ ਵੇਦਾਂ ਦੀ ਗੱਲ ਕਰਨੀ ਹੋਵੇ, ਉਹਦੇ 'ਚ ਜਦੋਂ ਬੱਚੇ ਕਮਾਉਣ ਜੋਗੇ ਹੋ ਜਾਣ, ਫਿਰ ਸਿਆਣੇ ਘਰ ਦੇ ਵਿੱਚ ਬੈਠੇ ਪੁੱਤਾਂ ਦੀ ਕਮਾਈ ਵੀ ਖਾਣ ਲੱਗ ਜਾਂਦੇ ਨਾ। ਹੈ ਤਾਂ ਮੇਰਾ ਵਿਦਿਆਰਥੀ, ਪਰ ਇਹ ਕਮਾਈ ਖਾਣ ਵਾਲੀ ਉਹ ਗੱਲ ਹੈ ਵੀ ਉਹਨੇ ਕਈ ਕੁਛ ਤਿਆਰ ਕਰਕੇ ਦਿੱਤਾ। ਤੇ ਵਿਦਿਆ ਵਿਦਈ ਹੈ ਭਾਈ ਸੰਤੋਖ ਸਿੰਘ ਨੂੰ ਸੰਤ ਸਿੰਘ ਦਾ ਕਹਿਣਾ, ਮੇਰੇ ਕਹਿਣ ਦਾ ਮਤਲਬ ਇਹ ਹੈ ਜੇ ਅੱਜ ਮੇਰੇ ਜਥੇ ਦੇ ਵਿਦਿਆਰਥੀ ਚਾਰੇ ਵੇਦ ਪੜ੍ਹਨ ਦਾ ਫੁਰਨਾ ਕਰ ਸਕਦੇ ਨੇ, ਕੁਰਾਨ ਪੜ੍ਹਨ ਦਾ ਫੁਰਨਾ ਕਰ ਸਕਦੇ ਨੇ, ਗਿਆਨੀ ਸੰਤ ਸਿੰਘ ਨੇ ਫੁਰਨਾ ਕੀਤਾ ਸੰਤੋਖ ਸਿੰਘ ਤੋਂ ਚੱਲ ਕੰਸੀ ਵਿੱਚ। ਭਾਈ ਸੰਤੋਖ ਸਿੰਘ ਪਹੁੰਚੇ ਕੰਸੀ ਵਿੱਚ, ਵਿਦਿਆ ਪੜ੍ਹੀ। ਭਾਈ ਸਾਹਿਬ ਜੀ ਕਹਿੰਦੇ ਜਦੋਂ ਅੰਮ੍ਰਿਤਸਰ ਤੋਂ ਗਏ ਹੈ, ਛੋਟੀ ਜਿਹੀ ਉਮਰ ਸੀ ਸੰਤੋਖ ਸਿੰਘ ਦੀ, ਉਦੋਂ ਚੰਗੀ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਸਤੇ ਧੌਣ ਜਿਹੜੀ ਹੈ ਉਹਨੂੰ ਬੜਾ ਸਾਰਾ ਗੋਲੀਆਂ ਭਾਰ ਐਂ ਹੋਣਾ ਪੈਂਦਾ ਸੀ, ਬੱਚਾ ਸੀ, ਅਖੰਡ ਪਾਠੀ ਬਣ ਗਿਆ ਸੀ ਉਦੋਂ।
ਤੁਹਾਡੇ ਨਿਆਣਿਆਂ ਨੂੰ ਜਪਜੀ ਸਾਹਿਬ ਨਹੀਂ ਆਉਂਦਾ, ਸਾਰਿਆਂ ਨੂੰ ਤਾਂ ਇਹ ਕਹਿੰਦਾ ਜਿਹਨਾਂ ਨੂੰ ਆਉਂਦਾ ਉਹਨਾਂ ਦਾ ਨਮਸਕਾਰ ਹੈ, ਪਰ ਜਿਹੜੇ ਸੰਤੋਖ ਸਿੰਘ ਨੂੰ ਕਹਿੰਦੇ ਨਾ ਵੀ ਸੰਤੋਖ ਸਿੰਘ ਇਉਂ ਕਰਦਾ, ਮੈਨੂੰ ਲੱਗਦਾ ਵੀ ਜਪਜੀ ਸਾਹਿਬ ਦਾ ਕੰਠ ਉਹਨਾਂ ਦੇ ਨਹੀਂ ਹੈ ਛੇਤੀ, ਗੱਲ ਸੰਤੋਖ ਸਿੰਘ ਦੀ ਕਰਦੇ ਆ। ਉਹ 10 ਵਰੇ ਦੀ ਉਮਰ ਚ ਕਥਾ ਵਾਚਕ ਸੀ, ਕਥਾ ਕਰਦਾ ਸੀ ਸੰਤੋਖ ਸਿੰਘ 10 ਵਰੇ ਦੀ ਉਮਰ ਚ, ਪਰ ਉਸਤਾਦ ਕਹਿੰਦਾ ਨਹੀਂ, ਕਾਤੀ ਸਰਸੋਂ ਪੇਲ ਕੇ ਨਾ ਖਲ ਪਈ ਨਾ ਦੇਰ, ਤੂੰ ਪੜ ਜੇ ਵਿਦਵਾਨ ਬਣ। ਭਾਈ ਸਾਹਿਬ ਨੇ ਫਿਰ 5 ਸਾਲ ਕਾਂਸੀ ਦੇ ਵਿੱਚ ਪੜਿਆ, 5 ਸਾਲ, 5 ਸਾਲ ਦੇ ਵਿੱਚ ਇੱਕ ਭਾਰੀ ਵਿਦਵਾਨ ਬਣ ਕੇ ਪੰਡਿਤਾਂ ਦੀ ਬੁੱਧੀ ਚਕਰਤ ਕਰ ਦਿੱਤੀ ਭਾਈ ਸਾਹਿਬ ਨੇ, ਐਡਾ ਵੱਡਾ ਵਿਦਵਾਨ ਬਣਿਆ। ਤੇ ਉੱਥੋਂ ਮੈਂ ਵਾਪਸ ਆਇਆ ਬੂੜੀਆ ਰਿਆਸਤ ਵਿੱਚ, ਇੱਥੇ ਆ ਕੇ ਭਾਈ ਸਾਹਿਬ ਜੀ ਨੇ ਉੱਥੇ ਸਰਦਾਰਾਂ ਨੇ ਬੜੀ ਕਦਰ ਕੀਤੀ, ਬੜੀ ਇਹ ਵਿਦਵਾਨ ਹੈ। ਉਸ ਵੇਲੇ ਦੇ ਸਰਦਾਰ ਨੇ ਉਹਨਾਂ ਨੂੰ ਨਿਵਾਸ ਦਿੱਤਾ, ਮਕਾਨ ਦਿੱਤੇ। ਭਾਈ ਸਾਹਿਬ ਬਹੁਤ ਅਪਰਾਮ ਹੋ ਗਏ, ਵਿਦਿਆ ਵੜ ਗਏ, ਅਪਰਾਮ ਹੋ ਗਏ। ਤੇ ਜਮਨਾ ਦੇ ਕਿਨਾਰੇ ਦੇ ਉੱਤੇ ਇਤਿਹਾਸਕ ਪੌੜੀ ਜਿਹੜੀ ਅੱਜ ਉੱਥੇ ਰੇਤੇ ਦੇ ਵਿੱਚ ਆ ਚੁੱਕੀ ਹੈ, ਜਿਹਦਾ ਜ਼ਿਕਰ ਭਾਈ ਵੀਰ ਸਿੰਘ ਜੀ ਨੇ ਕੀਤਾ, ਜਿਹਨਾਂ ਨੇ ਦੇਖਿਆ ਉਸ ਇਤਿਹਾਸ ਨੂੰ, ਉੱਥੇ ਬਹਿ ਕੇ ਇਹਨਾਂ ਨੇ ਅਰਦਾਸ ਕਰ ਦਿੱਤੀ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੇ ਤੂੰ ਸਰੀਰ ਤਿਆਗਣ ਤੋਂ ਬਾਅਦ, ਹਜ਼ੂਰ ਸਾਹਿਬ ਭਾਣਾ ਵਰਤਾਉਣ ਤੋਂ ਬਾਅਦ, ਮਾਤਾ ਸਾਹਿਬ ਕੌਰ ਨੂੰ ਰੋਜ਼ ਦਰਸ਼ਨ ਦੇ ਸਕਦਾ, ਭਾਈ ਰਾਮ ਕੌਰ ਨੂੰ ਰੋਜ਼ ਦਰਸ਼ਨ ਦੇ ਸਕਦਾ, ਜੇ ਉਹਨੇ ਸਤਾਰੇ ਦੀ ਕੈਦ ਦੇ ਵਿੱਚੋਂ ਰੁਸਤਮ ਰਾਓ ਤੇ ਬਾਲਾ ਰਾਓ ਨੂੰ ਘੋੜਿਆਂ ਸਮੇਤ ਕੱਢ ਸਕਦਾ, ਤੇ ਤੇਰੇ ਲਈ ਕੋਈ ਮੁਸ਼ਕਲ ਨਹੀਂ। ਸਗਲ ਭਵਨ ਕੇ ਨਾਇਕਾ ਮੋਹੇ ਇੱਕ ਛਿਣ, ਮੈਨੂੰ ਸਿਰਫ ਇੱਕ ਛਿਣ ਚਾਹੀਦਾ ਤੇਰਾ, ਕੀਮਤੀ ਸਮੇਂ ਦੇ ਵਿੱਚੋਂ ਇੱਕ ਛਿਣ ਦਰਸ ਦਿਖਾਏ ਜੀ, ਮੈਂ ਕਲਮ ਚੁੱਕਣੀ ਆ ਉਦੋਂ ਜਦੋਂ ਗੁਰੂ ਗੋਬਿੰਦ ਸਿੰਘ ਦਾ ਚਿਹਰਾ ਵੇਖ ਲਊਂਗਾ, ਨਹੀਂ ਤਾਂ ਵਿਦਿਆ ਬੜੀ ਐਵੇਂ ਚਲੀ ਜਾਏਗੀ, ਮੈਨੂੰ ਕੋਈ ਬਰਬਾਦ ਨਹੀਂ, ਮੈਂ ਸੰਸਾਰ ਦੇ ਲਿਖਾਰੀਆਂ ਵਾਂਗੂ ਫੋਕਾ ਗਿਆਨ ਨਹੀਂ ਪੋਟਣਾ, ਮੈਨੂੰ ਦੀਦਾਰ ਦੇ ਸ਼ਬਦ ਪੜ੍ਹਨੇ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਫਿਰ ਕਰੈ ਚਾਤਰੀ। ਰੋਜ਼ ਅਸੀਂ ਵੀ ਪੜ੍ਹਦੇ ਹਾਂ, ਪਰ ਇਹਦੇ ਮਨ ਨੇ ਚਾਤਰੀ ਦੀ ਨਹੀਂ ਪਿਰਖਿਆ। ਹੁਣ ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਕੇਸੋ ਕੇਸੋ ਕੂਕੀ ਹੈ, ਨਾ ਸੋਈ ਹੈ ਆਸਾਰ, ਰਾਤ ਦਿਵਸ ਕੇ ਕੂਕਨੇ ਕਬੂ ਦੱਸਣੇ ਪੁਕਾਰ, ਕਦੇ ਤਾਂ ਸੁਣੀ ਪਈ ਸੁਣ ਲਈ। ਮੇਰੇ ਹਜ਼ੂਰ ਪਾਤਸ਼ਾਹ ਕਹਿੰਦੇ ਨੇ, ਜਨ ਨਾਨਕ ਹਰ ਆਰਾਧਿਆ, ਅਰਾਧ ਦੀ ਲਾਸਟ ਸਟੇਜ ਆਈ, ਆਰਾਧ ਹਰ ਮਿਲਿਆ, ਮਿਲਦਾ ਹੈ ਬਹੁਤ ਨੂੰ ਮਿਲਿਆ, ਅੱਜ ਵੀ ਮਿਲ ਰਿਹਾ। ਤੇ ਭਾਈ ਸਾਹਿਬ ਨੇ ਅਰਦਾਸ ਕਰ ਦਿੱਤੀ ਵੀ ਹੁਣ ਚਾਹੇ ਸਾਰਾ ਜਨਮ ਆਖਰੀ ਸਵਾਸ ਜਮਨਾ ਦੇ ਕਿਨਾਰੇ ਤੇ ਨਿਕਲ ਜਾਣ, ਪਰ ਮੈਂ ਆਪਣਾ ਪਲ ਨਹੀਂ ਤੋੜਨਾ, ਕੱਲ ਉਦੋਂ ਸੁਪਣੀ ਜਦੋਂ ਤੇਰੇ ਦੀਦਾਰ ਹੋਣਾ। ਸੌਖਾ ਜਿਹਾ ਤਾਂ ਹੈ ਹੀ ਦਰਸ਼ਨ ਕਰਨੇ, ਪਿਛਲੀ ਕਮਾਈ ਹੋਊਗੀ ਤਾਂ ਸੰਤੋਖ ਸਿੰਘ ਦੀ, ਆਪਾਂ ਜੇ ਇੱਕਣ ਬਹਿ ਗਈ ਮੈਨੂੰ ਤਾਂ ਲੱਗਦਾ ਵੀ ਆਪਾਂ ਨੂੰ ਹੋ ਜਾਣਗੇ, ਇਹ ਤਾਂ ਪਿਛਲੀ ਕਮਾਈ ਵੀ ਹੁੰਦੀ ਹੈ, ਕੋਈ ਬਖਸ਼ਿਸ਼ ਹੈ, ਗਿਆਨੀ ਸੰਤ ਸਿੰਘ ਮਹਾਂਪੁਰਸ਼ ਦੀ ਬਖਸ਼ਿਸ਼ ਸੀ। ਮਹੀਨੇ ਜਿਹੜੇ ਦਿਨ ਸੀ, ਦਿਨ ਬਦਲੇ, ਮਹੀਨਿਆਂ 'ਚ ਮਹੀਨੇ ਬਦਲੇ, ਸਾਲਾਂ ਵਿੱਚ ਸਾਲ ਬਦਲੇ, ਬਹੁਤ ਸਾਲਾਂ ਵਿੱਚ। ਡਾਕਟਰ ਭਾਈ ਵੀਰ ਸਿੰਘ ਜੀ ਲਿਖਦੇ ਆ ਵੀ 4.5 ਸਾਲ, ਲਗਭਗ 5 ਸਾਲ ਦਾ ਸਮਾਂ ਰਾਤ ਦਿਨ ਕੂਕਦਿਆਂ ਨੂੰ ਲੰਘਿਆ ਸੰਤੋਖ ਸਿੰਘ ਨੂੰ। ਕਹਿੰਦੇ ਫਿਰ ਕਲਾ ਵਰਤੀ, ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ, ਉਹ ਅਵਿਨਾਸੀ ਪੁਰਖ ਹੈ, ਸਭ ਨੇ ਮੇਰਾ ਸਮਾਏ। ਜਿਹੜੇ ਰੂਪ ਦੇ ਵਿੱਚ ਕੋਈ ਚੇਤੇ ਕਰਦਾ ਆ ਜਾਂਦਾ, ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਪ੍ਰਤੱਖ ਦੀਦਾਰ ਦਿੱਤੇ, ਪ੍ਰਕਾਸ਼ ਹੋਇਆ, ਉਸ ਪ੍ਰਕਾਸ਼ ਦੇ ਅੱਖਾਂ ਚ ਉਲਾਈਆਂ, ਜਦੋਂ ਅੱਖਾਂ ਖੁੱਲੀਆਂ ਸਾਹਮਣੇ ਮੇਰੇ ਹਜ਼ੂਰ ਗੁਰੂ ਗੋਬਿੰਦ ਸਿੰਘ ਸਾਹਿਬ ਪ੍ਰਤੱਖ ਖੜੇ ਲਿਖੇ, ਤਾਂ ਭਾਈ ਸੰਤੋਖ ਸਿੰਘ ਨੇ ਆਪਣਾ ਸਿਰ ਚਰਨਾਂ ਤੇ ਰੱਖ ਕੇ ਧੁਮਾਂ ਮਾਰ ਮਾਰ ਕੇ ਰੋਇਆ, ਸ਼ਹਿਨਸ਼ਾਹ ਬਸ ਮੇਰਾ ਜਨਮ ਧਨ ਹੋ ਗਿਆ, ਬਸ ਮੈਨੂੰ ਸਭ ਕੁਛ ਮਿਲ ਗਿਆ। ਸੰਤੋਖ ਸਿੰਘ ਦੱਸ ਕੀ ਚਾਹੀਦਾ? ਕਹਿੰਦੇ ਜੀ ਚਾਹੀਦਾ ਹੀ ਕੁਛ ਨਹੀਂ, ਤੂੰ ਹੀ ਚਾਹੀਦਾ ਸੀ। ਕਹਿੰਦੇ ਨਹੀਂ, ਸਿਰ ਤੇ ਹੱਥ ਰੱਖ ਦਿੱਤਾ, ਸੰਤੋਖ ਸਿੰਘ ਤੇਰੇ ਕੋਲ ਸੇਵਾ ਲੈਣੀ ਹੈ, ਮਹਾਰਾਜ ਸਰੀਰ ਹਾਜ਼ਰ ਹੈ, ਤੂੰ ਏਡਾ ਵੱਡਾ ਕਵੀ ਹੈ, ਏਡਾ ਵਿਦਵਾਨ ਹੈ, ਤੇਰੇ ਵਰਗੇ ਸਿੱਖਾਂ ਦੀ ਮੈਨੂੰ ਬੜੀ ਲੋੜ ਹੈ, ਤੇਰੇ ਪੰਥ ਨੂੰ ਬੜੀ ਲੋੜ ਹੈ। ਉਹ ਸੰਤੋਖ ਸਿੰਘ ਕਲਮ ਚੁੱਕ ਲਿਖ ਇਤਿਹਾਸ, ਮਹਾਰਾਜ ਮੈਂ ਕੌਣ ਹਾਂ ਲਿਖਣ ਵਾਲਾ, ਹਮ ਰੁੜਦੇ ਫਿਰਦੇ ਸ਼ੀਵਿਆਂ ਦੇ ਘਰ ਦਾ ਜਨਮ, ਸਾਨੂੰ ਤਾਂ ਕੰਮੀ ਕਹਿੰਦੇ ਸੀ ਲੋਕ, ਜ਼ਿਮੀਦਾਰ ਬ੍ਰਹਮਣ ਲੋਕ, ਨੀਚਲ ਜੰਤਨ ਕੇ ਹਮ ਬਾਲਕ ਤੋ ਕਿਰਪਾ ਕਰ ਤੋਹੇ ਬਾਤੇ ਸ਼ਹਿਨਸ਼ਾਹ, ਮੈਂ ਤਾਂ ਰੁੜ ਰੁੜ ਕੇ ਪਲਿਆ ਹੋਇਆ ਤੁਹਾਡਾ ਗਰੀਬ ਸਿੱਖ ਹਾਂ, ਮੈਂ ਕੁਝ ਨਹੀਂ ਕਰ ਸਕਦਾ, ਜੋ ਕੁਝ ਕਰਾਉਣਾ ਆਪ ਕਰਾ ਲਈ, ਮੇਰੀ ਸਹਾਇਤਾ ਕਰੀ ਉਹ, ਕਿਉਂਕਿ ਤੂੰ ਕਰਾਉਣਾ। ਗੁਰੂ ਗੋਬਿੰਦ ਸਿੰਘ ਨੇ ਦੇਖਿਆ ਵੀ ਮੈਂ ਤਾਂ ਰਹੀ ਨਹੀਂ ਨਾ ਬਿਲਕੁਲ, ਮਹਾਰਾਜ ਕਹਿੰਦੇ ਤੇਰੇ ਕੋਲੋਂ ਇੱਕ ਨਵਾਂ ਸੂਰਜ ਚੜਾਉਣਾ ਹੈ। ਮਹਾਰਾਜ ਇਹ ਕਿਆ ਬਾਤ ਹੈ? ਕਹਿੰਦੇ ਦੇ ਸੰਤੋਖ ਸਿੰਘ, ਇੱਕ ਸੂਰਜ ਹੈ ਪ੍ਰਕਿਰਤੀ ਦਾ, ਨਿਰੰਕਾਰ ਦਾ ਬਣਾਇਆ ਆਕਾਸ਼ ਵਿੱਚ ਹੈ ਚੰਦਰਮਾ ਸੂਰਜ, ਤੇਰੇ ਕੋਲ ਨਵਾਂ ਸੂਰਜ ਦਾ ਮਤਲਬ ਇਹ ਹੈ ਕਿ ਉਹ ਸੂਰਜ ਹੋਏਗਾ ਗੁਰੂ ਦੇ ਪ੍ਰਤਾਪ ਦਾ। ਭਾਈ ਸਾਹਿਬ ਜੀ ਸਮਝ ਗਏ, ਇਸ ਕਰਕੇ ਭਾਈ ਸਾਹਿਬ ਨੇ ਆਪਣੇ ਗ੍ਰੰਥ ਦਾ ਨਾਮ ਗੁਰ ਪ੍ਰਤਾਪ ਸੂਰਿਆ ਗ੍ਰੰਥ ਰੱਖਿਆ। ਇਹ ਅੱਖਰ ਗੁਰੂ ਗੋਬਿੰਦ ਸਿੰਘ ਦੇ ਰਸਮਾਂ ਤੋਂ ਮਿਲੇ ਹੋਏ ਹਨ। ਫਿਰ ਉਹਨਾਂ ਨੇ 22 ਪ੍ਰਕਰਣ ਬਣਾਏ ਇਸ ਲਈ, ਉਹ ਮੈਂ ਬਾਅਦ ਪੇਸ਼ ਕਰਦਾ। ਕਿਹੜੇ ਕਿਹੜੇ ਪ੍ਰਕਰਣ? ਉਹ ਤਾਂ ਸੂਰਜ ਪ੍ਰਕਾਸ਼ ਦੇ ਗ੍ਰੰਥ ਦੀ ਜਾਣਕਾਰੀ। ਭਾਈ ਸਾਹਿਬ ਜੀ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕਿੰਨੀ ਹੋ ਸਕਦਾ ਬੇਨਤੀ ਨਾ ਕੀਤਾ ਵੀ ਦਾਦਾ ਦਰਸ਼ਨ ਕਰਕੇ ਕੁਛ ਲਾਲਚ ਜਾ ਕੇ ਆਇਆ। ਸੰਤੋਖ ਸਿੰਘ ਕੈਸਾ ਲਾਲਚ, ਮਹਾਰਾਜ ਬੱਚੇ ਲਾਲਚੀ ਹੁੰਦੇ ਨੇ, ਜਦੋਂ ਕਿਤੇ ਮਨ ਜ਼ਿਆਦਾ ਤੜਕੇ ਕਿਤੇ ਫਿਰ ਵੀ ਟਾਈਮ ਕੱਢ ਕੇ ਦਰਸ਼ਨ ਦਿੰਦੇ ਰਹੋ, ਸਮੇਂ ਸਮੇਂ ਅਨੁਸਾਰ ਕਿਤੇ ਝਲਕ ਦਿੰਦੇ ਰਹੋ, ਬਾਹਲਾ ਸਮਾਂ ਨਹੀਂ, ਕਿਤੇ ਕਿਤੇ ਸੱਚਖੰਡ ਚੋਂ ਆ ਕੇ ਦੀਦਾਰ ਦੇ ਦਿਆ ਕਰੋ। ਮਹਾਰਾਜ ਕਹਿੰਦੇ ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵ ਕੋ ਗੁਰੂ ਸਦਾ ਸੇਵ, ਸਦਾ ਅੰਗ ਸੰਗੇ ਸੰਤੋਖ ਸਿੰਘ ਮੈਂ ਤੇਰੇ ਪੰਗ ਸੰਗਾ। ਇਸੇ ਕਰਕੇ ਸੰਤੋਖ ਸਿੰਘ ਕਹਿੰਦਾ ਗੋਬਿੰਦ ਸਿੰਘ ਗੁਰੂ ਗਦਦਾਇਕ ਆਨ ਕੀ ਆਸ ਨਹੀਂ ਮਨ ਰਾਈ, ਚਾਤਰਕ ਚਿਤ ਮਹੂਰ ਮਹੂਰਟ ਸਵਾਨ ਦੀਦਾਰ ਕਵੈ ਏ ਪਾਈ, ਜਿਉ ਪਤੰਗ ਸਨੇਹ ਕੀ ਡੋਲ ਬਦਾ ਡਗ ਡੋਲ ਸੋ ਲਿਓ ਮਲਾਈ, ਸਿੱਧ ਉਤਾਸਨ ਹੈ ਭਵ ਕੀ ਗਤ ਮੋਏ ਮਾਇਆ ਕਰ ਲਿਓ ਬਜਾਈ। ਇਹ ਗੁਰੂ ਗੋਬਿੰਦ ਸਿੰਘ ਨੂੰ ਕਹਿੰਦਾ ਤੇ ਤੋਂ ਬਿਨਾ ਰਾਈ ਜਿੰਨੀ ਆਸ ਨਹੀਂ। ਭਾਈ ਸਾਹਿਬ ਜੀ ਨੇ ਫਿਰ ਇਹ ਬਖਸ਼ਣਾ ਪ੍ਰਾਪਤ ਕਰਕੇ ਪਹਿਲਾਂ ਬਾਬੇ ਪਾਇਆ ਬਖਸ਼ਦਾਰ, ਪਿੱਛੋਂ ਦੇ ਫਿਰ ਕਾਲ ਕਮਾਈ, ਰੇਤ ਅੱਖ ਹਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ, ਸਿੱਖ ਨੇ ਕਲਪਨਾ ਕਰਤੀ ਥਾਂ ਪੈ ਗਏ। ਜੇ ਘਾਲਣਾ ਹੋਵੇ ਮਿਹਰ ਨਾ ਹੋਵੇ ਤਾਂ ਵੀ ਅਧੂਰਾ, ਜੇ ਮਿਹਰ ਹੋਊਗੀ ਘਾਲਣਾ ਹੋਵੇ ਤਾਂ ਫਿਰ ਮਿਹਰ ਅਧੂਰੀ ਚਲੀ ਜਾਂਦੀ ਹੈ। ਭਾਈ ਸੰਤੋਖ ਸਿੰਘ ਤੋਂ ਦੇ ਗੱਲਾਂ ਸਰੋਤਾ ਜਦੋਂ ਰੋਜ਼ ਰੋਜ਼ ਇਹ ਗੱਲਾਂ ਨਹੀਂ ਹੁੰਦੀਆਂ, ਨਾ ਰੋਜ਼ ਰੋਜ਼ ਮੈਨੂੰ ਦਿਓ ਇਹ ਕੁਛ ਸੁਣਾਉਣ ਵਾਸਤੇ, ਤੇ ਜਿੰਨੇ ਬੈਠੇ ਹੋ ਇਹਨੂੰ ਸਮਝ ਕੇ ਜਾਇਓ। ਚਲੋ ਠੀਕ ਹੈ, ਇਹਨਾਂ ਪ੍ਰੇਮੀਆਂ ਦਾ ਮਿਹਨਤ ਹੈ, ਇਹਨਾਂ ਨੇ ਇੰਟਰਨੈਟ ਤੇ ਪਾਉਣੀ ਹੈ, ਇਹਨਾਂ ਨੇ ਛੱਡਿਆ ਨਹੀਂ ਹੈ, ਕਹਿੰਦੇ ਵੀ ਅਸੀਂ ਨਿਤ ਦੀ ਕਥਾ ਵੀ ਇਹ ਗੁਰਮੁਖ, ਹਾਲਾਂਕਿ ਤੁਹਾਡੇ ਯੂਕੇ ਦੀ ਪੁਲਿਸ ਵਿੱਚ ਹੈ, ਬੜੀ ਮਿਹਨਤ ਕਰਦੇ ਗੁਰਮੁਖ ਵਿਚਾਰ ਡਾਟਕੋਮ ਦੇ ਉੱਤੇ ਬਹੁਤ ਵਿਚਾਰ ਕੀਤੇ ਅਸੀਂ। ਖੈਰ, ਭਾਈ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਜਦੋਂ ਲਿਖਣ ਦੇ ਬਾਰੇ ਬਖਸ਼ਿਸ਼ ਮਿਲ ਗਈ, ਜਦੋਂ ਦੇਖਿਆ ਕਬੀਰ ਪੰਥੀਆਂ ਦੀ ਤੇ ਹਿੰਦਾਲ ਦੀ ਬੜਾ ਬਿਗਾੜੀ ਹੋਈ ਜਨਮ ਸਾਖੀ ਮਹਾਰਾਜਾ ਦੀ, ਉਹ ਗਜਬ ਸਾਈਂ ਦਾ ਮੇਰੇ ਗੁਰੂ ਦੇ ਉੱਤੇ ਐਡੇ ਐਡੇ ਚਿੱਕੜੇ ਨਾਲ ਲੋਕਾਂ ਨੂੰ ਉਠਾ ਦਿੱਤੇ, ਇੱਕ ਸਿਰਫ ਆਪਣਿਆਂ ਨੂੰ ਵੱਡਾ ਰੱਖਣ ਵਾਸਤੇ। ਭਾਈ ਸਾਹਿਬ ਜੀ ਨੇ ਫਿਰ ਪ੍ਰਾਪਤ ਜਨਮ ਸਾਖੀ
और जी इन्हों की बिगाड़ी हुई सी वह रखी सामने ते जन साखी के आधार से और कुछ आप जाके लिख दे कि इतने मैं आप गया इतने मैं सिखा तो सुनिया इतने मैं जन्म साखियों के उदारे किए तो फिर शोध करने वास्ते भाई संतोख सिंह ने पहला ग्रंथ जोड़ा बनाया इन्होंने बिक्रमी संबंध है दूसरे संबंध का लिखना पाए साडा संबंध इतिहास से भी देसी संबंध न 57 साल का वर्ग ईस्वी सन से गुरु ग्रंथ साहब जी यही संबंध बनया इस करके जिसे संबंध की सांझ गुरु ग्रंथ साहब से तकरीबन मैनू उ बहुता ज्यादा पसंद है मैं उ दसदा तो भाई साहब जी ने जिस वेले 1845 के जन्म होया इन्होंने फिर 80 के कम चुकी है बाकी फिर विद्या के बचपन के कंसी जाग तक उदों बाद फिर भाई साहब जी ने बूढ़िया रियासत में ही आप जी की शादी हुई है जिस वे आप जी ने उस क्योंकि इन्हों का जो गोत है ना छीमिया के गोतों की बहुत ज्यादा पुरानी बीमारी जी आ रही है भाई साहब का करीब गोत सी बीबी राज कौर रहेला गोत सी रहेले गोत वाले छीमे जे ना वो करीब वाले साहस जी करीब जात वाले रहेलिया ने नहीं करते रिश्ता वह कहते नीच ने गए नीमे न पहली शादी सी छीमिया जिहड़ी भाई संतोख सिंह ने जात पात का बंधन तोड़ के यानी गोत का बंधन से छीबे से हो गई पर वो छीबिया के नीमा उच्चा मनते हैं जिम्मे ब्राह्मणा के उच्चे जिम्मे ब्राह्मण मनते हैं से उन्होंने शादी कराई शादी कराने तो बाद कि कोई जरा एहसास जी ये होंगे ही नहीं कि बच्चों का फिक्र ना करे तो घरवाली का फिक्र ना करे तो घर बनाने का फिक्र ना करे तो भाई संतोख सिंह भी लगे इन्होंने फिर पहला ग्रंथ लिखा उसका नाम रखा श्री गुरु नानक प्रकाश ये भाई साहब जी की उनका सारे सूर्य प्रकाश कही जाने पर यह गलती है यह ग्रंथ पहला बनया श्री गुरु नानक प्रकाश उसके लिखे दो पद पूर्व उत्तरार्ध पहला अद से पिछला अद क्योंकि सूरज के नाल उतरैण दिखाने का भाव रहा है फिर भाई साहब ने जन साखी लिखण तो बाद ही एक संस्कृत के ग्रंथों का कोश जिहड़ा सी उह सास जी नवां थावां दा एक कोश भी तैयार किया उहदा नाम अमरकोश संस्कृत है ये दो ग्रंथ भाई साहब ने 1882 तक मुकम्मल कर लिया उदों बाद फिर बच्चे पैदा होने शुरू हो गए तो सोचा कि हुण काम चलना नहीं इस तरह पटियाले रियासत का मालक से महाराजा करम सिंह करम सिंह को पता लगे कि एडा बड़ा विद्वान है उन्हें राज कवि के तौर पर भाई साहब को ऑफर दे दी भाई साहब को रोजी रोटी चाहिए थी कहते थे मैं 2 साल राज नौकरी भी की उत्थे ब्राह्मणा का इन्ना गलबला से सिख न जिन्ना क अपमान उन्होंने ब्राह्मणा ने दिता इस विद्वान को राजे की कदर ना की जिमें वो रलिया वह भी भाई साहब ने जाहिर किया आह भी कोई मेरे नाम बुला रहा डॉक्टर भाई वीर सिंह ने तो गल बड़ी ऐन नकार के लिख दी है 2 साल राजकवि इतने रहे 82 तक 82 to 84 तक इतने हम फुरना जरा अंदर तो गुरु गोबिंद सिंह ने हुक्म किया भी दशे गुरुआ का इतिहास गुरु प्रताप सूर्य ग्रंथ नानक प्रकाश हो भाई साहब की रचना लोगों के चली गई तो लोग सारे सिर कट्ठे होकर कह भाई साहब जी सारे गुरुआ का लिखो भाई साहब कहते देखो जन्म साखी सी मैं तो कवि हाँ छंदाबंदी लिख दिता मटीरियल नहीं मिलते कितों लिखा अपने को नहीं लिख सकता बिल्कुल ना कि वह इतिहास थोड़े लिखो तो कल्पना होगी इस गल का पता लग्या महाराजा कैंथल उदय सिंह उन्हों का नाम से राज एको ही राजा से जो भाई कहा राजा ने चुका भाई उदय सिंह कहा महाराजा भाई उदय सिंह और संतोख सिंह मिले कह लगे भाई संतोख सिंह जी ये जन्म साखी जिन्हें लेकिन गाह ਕਹਿਣ ਲੱਗੇ ਜੀ ਦੇਣੇ ਵਾਲੇ ਕਿਸੇ ਕੋ ਗਰੀਬੀ ਨਾ ਦੇ, ਮੌਤ ਮਗ ਵਧਨ ਸਿੰਘ ਵੀ ਨਾ ਦੇ। ਕਹਿੰਦੇ ਰੋਜੀ ਰੋਟੀ ਵਾਸਤੇ ਨੌਕਰੀ ਕਰ ਰਿਹਾ, ਜੀ ਤਾਂ ਨੀ ਕਰਦਾ ਰਾਜਿਆਂ ਦੇ ਉੱਤੇ ਨੌਕਰੀਆਂ ਕਰਨ ਨੂੰ। ਭਾਈ ਸਾਹਿਬ ਕਹਿੰਦੇ ਮੇਰੇ ਕੋਲ ਚੱਲ, ਤੇਰੇ ਪਰਿਵਾਰ ਦਾ ਖਰਚਾ, ਤੇਰਾ ਖਰਚਾ, ਸਾਰੇ ਦਾ ਸਾਰਾ ਰਿਆਸਤ ਕਈ ਥਰ ਉੱਡੇਗੀ, ਸੁਤੰਤਰ ਹੋ ਕੇ ਆਪਣਾ ਕੰਮ। ਕਹਿੰਦੇ ਜੀ ਫਿਰ ਤੁਸੀਂ ਛੁੱਟੀ ਲਵਾ ਲਏ। ਮਹਾਰਾਜੇ ਕਰਮ ਸਿੰਘ ਦੇ ਕੋਲੋਂ ਮਹਾਰਾਜਾ ਉਦੇ ਸਿੰਘ, ਇਹ ਕਿਉਂਕਿ ਕੈਂਥਲ ਵਾਲੇ ਰਾਜੇ ਦੀ ਸਾਰੀ ਰਿਆਸਤਾਂ ਦਾ ਕੋਈ ਰਾਜਾ ਨਹੀਂ ਸਪੋਰਟ ਦਾ, ਕਿਉਂਕਿ ਭਾਈ ਸਾਹਿਬ ਦੀ ਵੰਸ਼ ਦੇ ਵਿੱਚ ਹੋਣ ਕਰਕੇ ਨਾ, ਜਦੋਂ ਅੰਮ੍ਰਿਤ ਸੰਚਾਰ ਹੁੰਦਾ ਸੀ ਇਹ ਅੰਮ੍ਰਿਤ ਵਿੱਚ ਲੱਗਦੇ ਸੀ ਪੰਜਾਬੀਆਂ, ਇਸ ਕਰਕੇ ਸਾਰੇ ਸਤਿਕਾਰ ਕਰਦੇ। ਭਾਈ ਸਾਹਿਬ ਦੇ ਕਹਿਣ ਤੋਂ ਭਾਈ ਸੰਤੋਖ ਸਿੰਘ ਕੈਂਥਲ ਚਲੇ। ਭਾਈ ਸਾਹਿਬ ਨੂੰ ਇੱਕ ਹਵੇਲੀ ਦਿੱਤੀ ਗਈ, ਬੜੀ ਸੁੰਦਰ, ਬਹੁਤ ਵੱਡੀ ਹਵੇਲੀ ਦਿੱਤੀ ਆ ਤੁਹਾਡੇ ਤੇ ਤੁਹਾਡੇ ਪਰਿਵਾਰ ਦੇ ਭੈਣ ਜੀ। ਚੜ੍ਹਨ ਦੇ ਲਈ ਇੱਕ ਹਾਥੀ ਦਿੱਤਾ ਗਿਆ, ਦੇਖੋ ਕਦਰ ਕਰਨ ਵਾਲਿਆਂ ਦੀ। ਹੁਣ ਦੇਖ ਲਓ ਵੀ ਅਸੀਂ ਗ੍ਰੰਥੀਆਂ ਦੀ ਕਿੰਨੀ ਕਦਰ ਕਰਦੇ ਹਾਂ ਤੇ ਕਿਵੇਂ ਨਰਾਦਰ ਕਰਦੇ ਹਾਂ, ਇਹ ਮੇਰੇ ਕਹਿਣ ਦੀ ਕੋਈ ਗੱਲ ਨਹੀਂ। ਉਸ ਤੋਂ ਬਾਅਦ ਭਾਈ ਸਾਹਿਬ ਨੂੰ ਕਿਹਾ ਕੋਈ ਰੱਖਣਾ ਸ਼ੁਰੂ ਕਰ। ਭਾਈ ਸਾਹਿਬ ਕਹਿੰਦੇ ਦੇਖੋ ਮਹਾਰਾਜਾ ਉਦੇ ਸਿੰਘ ਜੀ, ਮਟੀਰੀਅਲ ਚਾਹੀਦਾ ਮੈਨੂੰ। ਉੱਥੇ ਦੋ ਰਾਵਾਂ ਨੇ, ਦੋ, ਉਹਨਾਂ ਦੋਨਾਂ ਦੇ ਵਿੱਚੋਂ ਮੈਂ ਤਾਂ ਦੋਨੇ ਸਵਾਦ ਨਹੀਂ, ਤੁਹਾਨੂੰ ਜਿਹਨੂੰ ਦੋ ਪਸੰਦ ਹੋਈ ਦੋਨਾਂ ਜੋ ਰੱਖ ਲਿਓ, ਤੇ ਕਈਆਂ ਨੂੰ ਉਹ ਪਸੰਦ ਰੱਖੀਆਂ ਉਹ ਪਸੰਦ। ਇੱਕ ਹੈ ਕਿ ਭਾਈ ਸੰਤੋਖ ਸਿੰਘ ਸਾਹਿਬ ਜੀ ਐਨ, ਉਹ ਵੀ ਸਹੀ ਹੈ ਗੱਲ, ਹੋ ਸਕਦਾ ਵੀ ਦੋਨੇ ਹੀ, ਮੈਨੂੰ ਦੋਨੇ ਸਹੀ ਲੱਗੀਆਂ ਨੇ। ਕੁਛ ਵਿਦਵਾਨ ਕਹਿੰਦੇ ਨੇ ਕਿ ਇੱਕ ਦੇ ਉੱਤੇ ਵਿਸ਼ਵਾਸ ਕਰਦੇ, ਪਰ ਮੈਂ ਕਹਿੰਦਾ ਦੋਨੇ ਹੀ ਨੇ। ਤੇ ਭਾਈ ਸਾਹਿਬ ਜੀ ਨੇ ਉੱਥੇ ਮਹਾਰਾਜਾ ਕਰਮ ਸਿੰਘ ਦੇ ਕੋਲ ਪਟਿਆਲੇ ਦੇ ਤੋਸ਼ੇਖਾਨੇ ਵਿੱਚ, ਉੱਥੇ ਕਿਉਂਕਿ ਵਿਦਵਾਨ ਨੂੰ ਸੁਭਾਅ ਹੁੰਦਾ ਪਰੋਲਾ ਫਰਾਲੀ ਕਰਨ ਦਾ, ਉਹਨੇ ਇੱਕ ਪੋਥੀਆਂ ਲਿਖੀਆਂ। ਉਹਨੇ ਕਿਹਾ ਮਹਾਰਾਜੇ ਕੈਂਥਲ ਨੂੰ ਵੀ ਇਤਿਹਾਸ ਦੀ ਪੋਥੀ ਜਿਹੜੀ ਹੈ ਨਾ ਗੁਰੂ ਸਾਹਿਬਾਨਾਂ ਦੀ, ਗੁਰੂ ਅੰਗਦ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਇੱਕ ਵਾਰਤਕ ਪੋਥੀ ਸਾਹਿਬ ਸਿੰਘ ਦੀ ਲਿਖੀ ਹੋਈ ਹੈ, ਗਿਆਨੀ ਸਾਹਿਬ ਸਿੰਘ। ਉਹ ਕਿਹੜਾ ਸਾਹਿਬ ਸਿੰਘ ਸੀ ਇਹ ਮੈਂ ਬਾਅਦ ਚ ਦੱਸਦਾ, ਵੀ ਉਹ ਪੋਥੀ ਲਿਆਓ ਕਿ ਮੈਂ ਸੰਦਾਵਾਂ ਦੀ ਗੱਲ। ਮਹਾਰਾਜੇ ਕਰਮ ਸਿੰਘ ਦੇ ਕੋਲੋਂ ਇਹ ਪੋਥੀ ਜਿਹੜੀ ਸੀ ਲਈ ਗਈ, ਉਹਨਾਂ ਨੇ ਦੇ ਦਿੱਤੀ, ਉਹ ਪੋਥੀ ਆ ਗਈ ਤੇ ਭਾਈ ਸਾਹਿਬ ਦਾ ਕੰਮ ਚੱਲ ਪਿਆ। ਹੋ ਸਕਦਾ ਵੀ ਕੁਝ ਸੰਖੇਪ ਹੋਵੇ, ਗੁਰੂ ਨੂੰ ਇਹ ਪਾਉਂਦਾ ਸੀ। ਹੁਣ ਹੱਥ ਲਿਖ ਕੇ ਇੱਕ ਪੋਥੀ ਦੇ ਵਿੱਚ ਲਿਖਿਆ ਕਿ ਭਾਈ ਸੰਤੋਖ ਸਿੰਘ ਦੇ ਕੋਲ ਇੱਕ ਦਿਨ ਇੱਕ ਸਿੰਘ ਆਇਆ ਬਾਣੇ ਵਾਲਾ, ਉਹਦੇ ਕੋਲ ਦੋ ਝੋਲੇ ਭਰੇ ਹੋਏ ਸੀ। ਕਾਹਦੇ ਭਰੇ? ਨਾ ਭਾਈ ਸਾਹਿਬ ਨੇ ਪੁੱਛਿਆ ਤੇ ਨਾ ਉਹਨੇ ਦੱਸਿਆ। ਉਹਨੇ ਕਿਹਾ ਭਾਈ ਸਾਹਿਬ ਜੀ ਤੇਰੀ ਹਵੇਲੀ ਵਿੱਚ ਰਾਤ ਕੱਟਣੀ ਆਈ ਹੈ। ਜੀ ਆਇਆ, ਇਸ਼ਨਾਨ ਪਾਨ ਕਰਾਇਆ, ਰੋਟੀ ਪਾਣੀ ਦਿੱਤੀ। ਫਿਰ ਤਾਂ ਭਾਈ ਸਾਹਿਬ ਦੀ ਹਵੇਲੀ ਦੇ ਵਿੱਚ ਦੋਨੇ ਭਰੇ ਕਿਰਾਏ ਝੋਲੇ ਛੱਡ ਕੇ ਤੇ ਸਿੰਘ ਕਿੱਥੇ ਗਾਇਬ ਹੋ ਗਿਆ, ਤੇ ਸੁਣ ਤਲਦੇ ਹੀ ਨਾ ਜਾਣ ਲੱਗੇ, ਦੱਸਿਆ ਉਹਨੇ। ਭਾਈ ਸਾਹਿਬ ਨੇ ਇੱਕ ਦਿਨ ਦੇਖਿਆ, ਦੋ ਦਿਨ ਦੇਖਿਆ, ਸਿੰਘ ਦਾ ਸਮਾਨ ਪਿਆ, ਫਰੋੜ ਕੇ ਦੇਖਿਆ, ਦੱਸੇ ਗੁਰੂ ਸਾਹਿਬਾਨਾਂ ਦਾ ਇਤਿਹਾਸ। ਉਹ ਕਹਿੰਦਾ ਅਚਾਨਕ ਮੇਰੇ ਗੁਰੂ ਗੋਬਿੰਦ ਸਿੰਘ ਨੇ ਮੇਰੀ ਸਹਾਇਤਾ ਕੀਤੀ, ਮੈਂ ਤਾਂ ਤੁਹਾਨੂੰ ਦੱਸਣ ਗਿਆ। ਕੁਝ ਅਣਜਾਣ ਬੰਦੇ ਕਹਿੰਦੇ ਨੇ ਸੰਤੋਖ ਸਿੰਘ ਨੇ ਲਿਖਤਾ ਕੋਲੋਂ, ਉਹ ਬਾਦਸ਼ਾਹ ਦਾ ਬੰਦਾ ਦੇਖਦਾ ਲੋ ਵੀ ਸੰਤੋਖ ਜੀ ਨੇ ਕਿੱਥੋਂ ਕਿੱਥੋਂ ਮਟੀਰੀਅਲ ਇਕੱਠਾ ਕੀਤਾ, ਉਹ ਤਾਂ ਕਵੀ ਸੀ। ਉਹਨੂੰ ਮਿਲੀ ਦੋ ਥਾਂ ਦੀ ਸਹਾਇਤਾ, ਜਿਹੜੀ ਪੋਥੀ ਮਹਾਰਾਜੇ ਕਰਮ ਸਿੰਘ ਕੋਲੋਂ ਮਿਲੀ ਉਹ ਪੋਥੀ ਹੈ, ਉਹ ਪੋਥੀ ਹੈ ਬਾਬਾ ਬੁੱਢਾ ਸਿੰਘ। ਪਿਛੋਕੜ ਖੋਲਣਾ ਪਏਗਾ, ਬਾਬਾ ਬੁੱਢਾ ਸਾਹਿਬ ਤਾਂ ਜਾਣਦੇ ਹੀ ਤੁਸੀਂ ਸਾਰੇ, ਗੁਰੂ ਨਾਨਕ ਸਾਹਿਬ ਜੀ ਦਾ ਪਹਿਲਿਆਂ ਸਿੱਖਾਂ ਦੇ ਵਿੱਚੋਂ ਹੈ। ਜਦੋਂ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਸਾਹਿਬ ਜੀ ਕਰਤਾਰਪੁਰ ਵਰਾਜੇ, ਤੇ 1563 ਬਿਕਰਮੀ ਸੰਮਤ ਵਿੱਚ ਕੱਥੂ ਨੰਗਲ ਜੰਗਲ ਦੇ ਵਿੱਚ ਇੱਕ ਪਸ਼ੂ ਚਾਰ ਦਾ ਹੋਇਆ ਬੱਚਾ 12 ਸਾਲ ਦਾ ਗੁਰੂ ਨਾਨਕ ਨੂੰ ਮਿਲਿਆ, ਉਹਦਾ ਨਾਂ ਸੀ ਬੂੜਾ। ਬਖਸ਼ਾਂ ਕੀਤੀਆਂ, ਬੁੱਢਾ ਨਾਮ ਹੋਇਆ। ਇਹਦੀ ਸਾਖੀ ਅਲੱਗ ਹੈ, ਕਿਉਂਕਿ ਆਪਾਂ ਫਿਰ ਸਾਰਾ ਕੁਝ ਕਹਿ ਨਹੀਂ ਸਕਾਂਗੇ ਜੀ ਹੁਣ ਸਾਖੀਆਂ ਸੁਣਾਉਣ ਲੱਗੇ। 12 ਵਰਿਆਂ ਦੀ ਉਮਰ 'ਚ ਗੁਰੂ ਨਾਨਕ ਦਾ ਸਿੱਖ ਬਣਦਾ, 125 ਵਰੇ ਤੱਕ ਦੀ ਉਮਰ ਰਹੀ, 84 ਪਿੰਡਾਂ ਦਾ
ਪਟਾ ਜਿਹੜਾ ਅਕਬਰ ਨੇ ਲਿਖ ਕੇ ਦੱਸਿਆ ਬੀਬੀ ਭਾਨੀ ਦੇ ਨਾਂ ਤੇ 84 ਪਿੰਡਾਂ ਦੀ ਚਾਰਕਾਰੀ ਸਾਰੀ ਬਾਬਾ ਵੱਡਾ ਸਾਹਿਬ ਦੀ ਸੀ। ਸਾਰਾ ਮਾਮਲਾ ਬਾਬਾ ਵੱਡਾ ਸਾਹਿਬ ਇਕੱਠਾ ਕਰਕੇ ਰਵਿਦਾਸ ਨਗਰ ਦੇ ਅੰਦਰ ਇਹਨੇ ਕੱਥੂ ਨਗਰ ਤੋਂ ਰਵਿਦਾਸ ਨਗਰ ਦੇ ਅੰਦਰ ਆ ਕੇ ਆਪਣੀ ਰਿਹਾਇਸ਼ ਕੀਤੀ। ਛੇਵੇਂ ਪਾਤਸ਼ਾਹ ਦੇ ਜਿਹੜੇ ਜੋਤੀ ਜੋਤ ਸਮਾਏ, ਛੇਵੇਂ ਪਾਤਸ਼ਾਹ ਨੂੰ ਗੁਰਮੁਖੀ ਅੱਖਰ ਪੜ੍ਹਾਏ ਸੀ ਬਾਬਾ ਵੱਡਾ ਸਾਹਿਬ ਨੇ। ਸਿਆਣੀ ਉਮਰ ਹੋ ਗਈ, ਪਾਤਸ਼ਾਹ ਨੇ ਬੁਲਾਇਆ ਕਿ ਬਾਬਾ ਬੁੱਢਾ ਸਾਹਿਬ ਦੇ ਦਰਸ਼ਨ ਕਰਨੇ, ਪਾਲਕੀ ਲੈ ਕੇ ਆਇਓ। ਜਦੋਂ ਪਾਲਕੀ ਲੈ ਕੇ ਆਏ, ਮਹਾਰਾਜ ਨੇ ਬਿਰਧ ਅਵਸਥਾ ਸੀ, ਪਾਲਕੀ ਦੇ ਵਿੱਚ ਬੈਠੇ ਸੀ, ਨੇਤਰ ਮੰਗ ਸੀ ਸਮਾਧੀ ਵਿੱਚ। ਛੇਵੇਂ ਪਾਤਸ਼ਾਹ ਨੇ ਇਸ਼ਾਰਾ ਕਰਕੇ ਇੱਕ ਸਿੱਖ ਨੂੰ ਕਹਿੰਦੇ ਇੱਧਰ ਹੱਥ ਜਾ, ਮੈਂ ਕੰਨਾਂ ਦੇ ਮੈਂ ਪਾਲਕੀ ਨੂੰ ਮੋਢਾ ਦਿੱਤਾ ਤੇ ਬਾਬਾ ਬੁੱਢਾ ਸਾਹਿਬ ਉਸ ਵੇਲੇ ਕਹਿੰਦੇ ਪਾਲਕੀ ਰੋਕੋ, ਉਤਰ ਲਗੇ। ਕਹਿਣ ਲੱਗੇ ਪਾਤਸ਼ਾਹ ਇਹ ਪਾਪ ਮੇਰੇ ਕੋਲੋਂ ਕਰਾਉਣ ਲੱਗੇ ਹੋ, ਗੁਰੂ ਨਾਨਕ ਦਾ ਸਰੂਪ ਮੈਂ ਮਹਿੰਦੀ ਦਾ ਸਿੱਖ ਹਾਂ, ਤੁਸੀਂ ਪਾਲਕੀ ਨੂੰ ਮੰਨਣ ਨਹੀਂ ਦੇ ਸਕਦੇ। ਕਹਿੰਦੇ ਜਿਸ ਵੇਲੇ ਬਾਬਾ ਬੁੱਢਾ ਸਾਹਿਬ, ਚਲੋ ਗੁਰੂ ਨੇ ਬਾਬਾ ਬੁੱਢਾ ਸਾਹਿਬ ਵਚਨ ਮੰਨਿਆ, ਪਾਲਕੀ ਨੂੰ ਮੋਢਾ ਨਹੀਂ ਦਿੱਤਾ, ਦਰਸ਼ਨ ਕਰੇ। ਕਹਿਣ ਲੱਗੇ ਬਾਬਾ ਜੀ ਕੋਈ ਹੁਕਮ? ਕਹਿੰਦੇ ਜਦੋਂ ਮੇਰਾ ਅੰਤ ਵੇਲਾ ਹੋਵੇ ਤੁਹਾਡੇ ਦਰਸ਼ਨ ਹੋਣੇ ਚਾਹੀਦੇ। ਮਹਾਰਾਜ ਪਹੁੰਚ ਗਏ ਅਰਦਾਸ ਨਗਰ, ਜਿਸ ਵੇਲੇ ਬਾਬਾ ਬੁੱਢਾ ਸਾਹਿਬ ਜੋਤੀ ਜੋਤ ਸਮਾ ਗਏ। ਮਹਾਰਾਜ ਦੇ ਉਹਦੇ ਚਾਰ ਪੁੱਤਰ ਸੀ, ਭਾਈ ਸੁਧਾਰੀ ਜੀ, ਤਿਹਾਰੀ ਜੀ, ਮਹਿਮੂ ਜੀ ਤੇ ਭਾਨਾ ਜੀ। ਮਹਾਰਾਜ ਕਹਿੰਦੇ ਵੀ ਗੁਰਸਿੱਖੋ, ਅੱਜ ਮੈਨੂੰ ਉਧਾਰ ਲਾ ਦੇਣ ਦਿਓ, ਹੈ ਤਾਂ ਤੁਹਾਡਾ ਹੀ ਹੱਕ ਤੁਹਾਡਾ ਬਣਦਾ, ਤੁਹਾਡੇ ਪਿਓ ਦੀ ਅਰਥੀ ਚੁੱਕਣੀ, ਪਰ ਮੈਂ ਵੀ ਇਹਨਾਂ ਦਾ ਵਿਦਿਆਰਥੀ ਰਿਹਾ। ਮਹਾਰਾਜ ਸਾਹਿਬ ਦੇ ਪ੍ਰੇਮ ਦੇ ਅੱਖਾਂ 'ਚ ਪਾਣੀ ਆ ਗਏ, ਕਹਿੰਦੇ ਬਾਬਾ ਉਦੋਂ ਤਾਂ ਪਾਲਕੀ ਨਹੀਂ ਲੱਗਣ ਦਿੱਤਾ, ਪਰ ਅੱਜ ਮੈਂ ਤੇਰੀ ਪਾਲਕੀ ਨੂੰ ਲੱਗੇ, ਅੱਜ ਮੈਂ ਤੇਰੀ ਅਰਥੀ ਨੂੰ ਲੱਗ ਕੇ ਆਪਣਾ ਹੱਕ ਅਦਾ ਕਰਦਾ ਕਿ ਮੈਂ ਤੇਰਾ ਵਿਦਿਆਰਥੀ ਸੀ। ਸੰਸਕਾਰ ਹੋ ਗਿਆ ਤੇ ਉਦੋਂ ਪਹਿਲਾਂ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਪਾਤਸ਼ਾਹ, ਜਦੋਂ ਤੁਸੀਂ ਬਚਪਨ ਦੇ ਵਿੱਚ ਸੀ, ਤੁਹਾਡਾ ਪਿਤਾ ਚੱਲਿਆ ਲਾਹੌਰ, ਗੁਰੂ ਅਰਜਨ ਦੇਵ ਜੀ, ਤੁਹਾਡੇ ਬਚਨ ਯਾਦ? ਕਹਿਣ ਲੱਗੇ ਮਹਾਰਾਜ ਤੁਸੀਂ ਦੱਸੋ, ਬਚਨ ਤਾਂ ਸਾਰੇ ਯਾਦ ਹਨ। ਕਹਿੰਦੇ ਤੁਹਾਡੀ ਬਾਂਹ ਮੇਰੇ ਹੱਥ ਵਿੱਚ ਫੜਾ ਕੇ ਕਿਹਾ ਸੀ ਕਿ ਬਾਬਾ ਬੁੱਢਾ ਤੂੰ ਗੁਰੂ ਨਾਨਕ ਦਾ ਪੁਰਾਣਾ ਸਿੱਖ ਹੈ, ਮੇਰਾ ਪੁੱਤਰ ਜੀ ਛੋਟਾ ਹੈ, ਤੈਂ ਸੰਭਾਲਦੀ ਹੈ, ਮੈਂ ਤੁਹਾਡੀ ਬਾਂਹ ਫੜੀ ਸੀ ਪਾਤਸ਼ਾਹ, ਮੈਂ ਨਿਭਾ ਦਿੱਤੀ, ਤੇ ਹੁਣ ਇਹ ਆਧਾਰ ਲਾ ਦਿਓ ਮੇਰੇ ਸਾਹਮਣੇ ਮੇਰੇ ਪੁੱਤਰ ਦੀ ਬਾਂਹ ਤੁਸੀਂ ਫੜ ਲਵੋ। ਭਾਈ ਭਾਨੇ ਦੀ ਬਾਂਹ ਫੜਾ ਦਿੱਤੀ ਗੁਰੂ ਹਰਗੋਬਿੰਦ ਸਾਹਿਬ। ਦੂਜੇ ਨੰਬਰ ਤੇ ਆ ਗਏ ਭਾਈ ਭਾਨਾ ਜੀ। ਤੀਜੇ ਨੰਬਰ ਤੇ ਆਪਾਂ ਥੋੜਾ ਜਲਦੀ ਕਰ ਲਈਏ, ਹੈ ਤਾਂ ਰਸ ਨਹੀਂ ਹੈ ਇਤਿਹਾਸ, ਸਮਾਂ ਵੀ ਉਹਦਾ ਕੀ ਕੀਤਾ ਜਾਵੇ, ਸਾਰਾ ਕੁਝ ਮਟੀਰੀਅਲ ਇਹਨਾਂ ਨੇ। ਦੂਜੇ ਨੰਬਰ ਤੇ ਆਏ ਭਾਈ ਜਲਾਲ ਜੀ। ਇਹ ਬਾਬੇ ਬੁੱਢੇ ਸਾਹਿਬ ਦੀ ਗੱਦੀ ਤੇ ਸਿਰਫ 2 ਸਾਲ ਰਿਹਾ, ਨਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, 2 ਮਹੀਨੇ ਰਿਹਾ ਜੋਤੀ ਜੋਤ ਸਮਾ। ਇਹ ਤੋਂ ਬਾਅਦ ਭਾਈ ਸਰਵਣ ਜੀ ਆ ਗਏ 4 ਨੰਬਰ ਤੇ। ਸਰਵਣ ਜੀ ਤੋਂ ਬਾਅਦ ਭਾਈ ਝੰਡਾ ਜੀ ਆ ਗਏ। ਝੰਡਾ ਜੀ ਤੋਂ ਬਾਅਦ ਭਾਈ ਗੁਰਦਿੱਤਾ ਜੀ ਆ ਗਏ, ਜਿਹੜੇ 9ਵੇਂ ਪਾਤਸ਼ਾਹ ਦੇ ਨਾਲ ਜਾ ਕੇ ਜੋਤੀ ਜੋਤ ਸਮਾਏ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ੀਸ਼ ਦਿੱਤਾ ਤਿਲਕ ਜਿੰਦੂ ਦੇ ਰਾਖੇ ਪਏ। ਉਦੋਂ ਉਹਨਾਂ ਦੇ ਪੁੱਤਰ ਦੀ ਉਮਰ 3 ਸਾਲ ਦੀ ਸੀ, ਗੁਰੂ ਗੋਬਿੰਦ ਸਿੰਘ ਦੀ ਉਮਰ 9 ਸਾਲ ਦੀ ਸੀ, ਦੋਨਾਂ ਦੇ ਪਿਤਾ ਚੜ੍ਹਾਈ ਕਰਦੇ। ਹੁਣ ਗੱਡੀ ਦੇ ਰਹਿਣ ਵਾਲਾ 9 ਸਾਲ ਦਾ ਤੇ ਗੁਰਦਾ ਗੱਡੀ ਤਾਂ ਬਾਬਾ ਬੁੱਢਾ ਸਾਹਿਬ ਦੀ ਬੰਸ ਨੇ ਦੇਣੀ ਸੀ, 10 ਪਾਸੀਆਂ ਤੱਕ ਡਿਊਟੀ ਚੱਲਦੀ ਰਹੀ ਹੈ। ਉਦੋਂ ਭਾਈ ਰਾਮ ਕੌਰ ਜੀ ਨੂੰ ਗੋਦੀ ਚੁੱਕ ਕੇ ਗੁਰਦਾ ਗੱਡੀ ਦਾ ਤਿਲਕ ਗੁਰੂ ਗੋਬਿੰਦ ਸਿੰਘ ਨੇ ਲਵਾਇਆ ਸੀ, ਗੋਦੀ ਚੁੱਕ ਕੇ 3 ਵਰਿਆਂ ਦੇ ਸੀ ਤਿਲਕ ਦੇਣ ਵਾਲੇ, 9 ਵਰਿਆਂ ਦੇ ਸੀ ਤਿਲਕ ਲੈਣ ਵਾਲੇ ਗੁਰਦਾ ਗੱਡੀ ਦਾ। ਇਹ ਇੱਕ ਦ੍ਰਿਸ਼ ਸੀ ਦੇਖਣ ਵਾਲਾ। ਭਾਈ ਰਾਮ ਕੌਰ ਜੀ 7ਵੇਂ ਥਾਂ ਤੇ ਹੋਏ ਬਾਬਾ ਬੁੱਢਾ ਸਾਹਿਬ, ਭਾਈ ਗੁਰਦਿੱਤਾ ਜੀ ਦੇ ਪੁੱਤਰ ਸੀ। ਇਹਨਾਂ ਦੇ ਅੱਗੇ ਜਿਹੜੇ ਪੁੱਤਰ ਸੀ ਸਾਸ ਨੇ ਭਾਈ ਰਾਮ ਕੌਰ ਜੀ, ਉਹਦਾ ਨਾਮ ਸੀ ਮੋਹਰ ਸਿੰਘ। ਮੋਹਰ ਸਿੰਘ ਦਾ ਪੁੱਤਰ ਸੀ ਅੱਗੇ ਜਿਹੜਾ ਸਾਸ ਸੀ ਸ਼ਿਆਮ ਸਿੰਘ। ਭਾਈ ਸ਼ਿਆਮ ਸਿੰਘ ਭਾਈ ਰਾਮ ਕੌਰ ਜੀ ਦਾ ਪੋਤਰਾ, ਉਹ ਮਹਾਰਾਜਾ ਪਟਿਆਲਾ ਜਿਹੜਾ ਸੀ ਬਾਬਾ ਆਲਾ ਸਿੰਘ ਜੀ ਨੇ ਪਟਿਆਲਾ ਬੰਨਿਆ, ਇਹਦੀ ਪੁੱਤਰੀ ਸੀ ਬੀਬੀ ਪ੍ਰਧਾਨ ਜਿਹੜੀ ਟਿੱਕਾ ਸਰਦੂਰ ਸਿੰਘ ਤੋਂ ਛੋਟੀ ਸੀ, ਉਹ ਵਿਆਹੀ ਗਈ ਭਾਈ ਸਾਹਿਬ ਦੇ ਖਾਨਦਾਨ ਚ, ਇਹ ਰਿਸ਼ਤੇਦਾਰੀ ਬਣ ਗਈ। ਤੇ ਭਾਈ ਸ਼ਾਮ ਸਿੰਘ ਤੋਂ ਬਾਅਦ ਅੱਗੇ ਸਾਧ ਸਿੰਘ ਜੀ ਕਾਹਨ ਸਿੰਘ ਹੋਇਆ ਤੇ ਉਹ ਸੁਜਾਨ ਸਿੰਘ ਹੋਇਆ। ਭਾਈ ਕਾਹਨ ਸਿੰਘ ਨਾਭਾ ਲਿਖਦਾ ਵੀ ਉਦੋਂ ਬਾਅਦ ਇਹਨਾਂ ਦੀ ਕੋਲ ਖੜ ਗਈ, ਹੋ ਸਕਦੀ ਹੈ ਮਤਲਬ ਮੈਂ ਸਮਝਦਾ ਦੇ ਨਾਲ ਦੀ, ਪਰ ਇਹਦੇ ਭਰਾ ਦੀ ਔਲਾਦ ਜਿਹੜੀ ਚੱਲਦੀ ਸੀ ਉਹ ਹੁਣ ਤੱਕ ਖਾਨਦਾਨ ਉੱਤੇ ਹੈ। ਤੇ ਮੇਰੀ ਕਹਿਣ ਦਾ ਭਾਵ ਕਿ ਮੈਂ ਤਾਂ ਆਪ ਜੀ ਨੂੰ ਸੁਣਾਇਆ ਕਿ ਜਦੋਂ ਭਾਈ ਰਾਮ ਕੌਰ ਜੀ ਸਰੀਰ ਵਿੱਚ ਸਵਸਥ ਸਨ ਰਵਿਦਾਸ ਨਗਰ ਵਿੱਚ, ਉਦੋਂ ਦੱਖਣ ਦੀ ਧਰਤੀ ਦੇ ਵਿੱਚੋਂ 13 ਸਿੰਘ ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜੋਤੀ ਜੋਤ ਸਮਾਉਣ ਦੇ ਜਿਹੜੀਆਂ ਅੱਖਾਂ ਗਵਾਹ ਸਨ, ਉਹ ਮਾਤਾ ਸੁੰਦਰ ਕੌਰ ਤੇ ਮਾਤਾ ਸਾਹਿਬ ਕੌਰ ਨੂੰ ਦਿੱਲੀ ਮਿਲ ਕੇ ਆ ਗਏ ਭਾਈ ਸਾਹਿਬ ਦੇ ਕੋਲ ਰਵਿਦਾਸ ਨਗਰ। ਤੇ ਉੱਧਰ ਅਲਮਸਤ ਫਕੀਰ ਵੀ ਉੱਥੇ ਸਾਧ ਸਿੰਘ ਜੀ ਬਾਲੂ ਹਸਨ ਜਾਂ ਕਿ ਕਸੀਆਂ ਦਾ ਚਾਲਾਂ ਜੋ ਮੈਂ ਇਸ ਵੇਲੇ ਗਲਤ ਨਾਂ ਲੈ ਲਿਆ, ਮੇਰੀ ਸਿਮਰਤੀ ਚੋਂ ਨਿਕਲ ਗਈ ਹੈ ਗੱਲ। ਤੇ ਉਹ ਮਹਾਤਮਾ ਉਸ ਥਾਂ ਤੇ ਉਹ ਵੀ ਹਾਜ਼ਰ ਸੀ, ਉਹ ਵੀ ਭਾਈ ਸਾਹਿਬ ਕੋਲ ਪਹੁੰਚਿਆ। ਇਹ 13 ਸਿੰਘਾਂ ਨੇ ਮਾਰ ਕੇ ਕਿਹਾ, ਭਾਈ ਰਾਮ ਕੌਰ ਜੀ ਤੁਸੀਂ ਤਾਂ ਦਮਦਮਾ ਸਾਹਿਬ ਤੋਂ ਬਾਅਦ ਤੁਹਾਡੀ ਮਾਤਾ ਮੁੜ ਲਿਆਈ ਸੀ। ਭਾਈ ਸਾਹਿਬ ਦੀ ਮਾਤਾ ਨੇ ਚੌਧਰੀ ਕੀਤੀ ਗੁਰੂ ਗੋਬਿੰਦ ਸਿੰਘ ਜੀ, ਸੱਚੇ ਪਾਤਸ਼ਾਹ ਜੀ ਮੈਂ ਬਿਰਧਾ, ਮੇਰਾ ਇਕਲੌਤਾ ਪੁੱਤਰ ਹੈ, ਮੇਰੇ ਪਤੀ ਦੀ ਜਾਣ ਤੋਂ ਬਾਅਦ ਇਹ 3 ਵਰਿਆਂ ਦਾ ਸੀ, ਬੜਾ ਔਖਾ ਹੋ ਕੇ ਪਾਲਿਆ, ਮੈਂ ਬਿਰਧ ਹੋ ਗਈ, ਕੌਣ ਸਾਹਿਬ ਉਦੋਂ ਮੇਰਾ ਤਾਂ ਬੜਾ ਭਾਰ ਹੋਜੂਗਾ, ਮਹਾਰਾਜ ਮੇਰਾ ਪੁੱਤ ਛੱਡ ਦਿਓ ਇੱਥੇ, ਤੁਸੀਂ ਦੱਖਣ ਨੂੰ ਜਾ ਰਹੇ ਹੈ। ਮਹਾਰਾਜ ਕਹਿੰਦੇ ਭਾਈ ਸਾਹਿਬ ਮਾਤਾ ਦਾ ਹੱਕ ਜਾਂਦੇ ਆ ਸਾਡੇ ਨਾਲ ਦੀ, ਕਹਿੰਦੇ ਮਹਾਰਾਜ ਮੇਰਾ ਪਰਣ ਹੈ ਤੁਹਾਡੇ ਦਰਸ਼ਨ ਕਰੇ ਬਿਨਾਂ ਰੋਟੀ ਨਹੀਂ ਖਾਂਦਾ, ਰੋਟੀ ਨਹੀਂ ਮਿਲੂਗੀ ਮੈਂ ਚੜ੍ਹਾਈ ਕਰ ਦੂੰਗਾ, ਫਿਰ ਵੀ ਤਾਂ ਮਾਂ ਨੇ ਵੀ ਮਹਾਰਾਜ ਮੈਨੂੰ ਨਾਲ ਲੈ ਜਾਓ। ਮਹਾਰਾਜ ਕਹਿੰਦੇ ਨਹੀਂ, ਤੇਰਾ ਪਰਣ ਮੈਂ ਬਣ, ਰਾਮ ਕੌਰ ਜਿੰਨੀ ਦੇਰ ਤੱਕ ਤੇਰੀ ਜ਼ਿੰਦਗੀ ਆ ਤੂੰ ਲੰਮਾ ਸਮਾਂ ਰਹਿਣਾ, ਮੈਂ ਤੈਨੂੰ ਰੋਜ਼ ਮਿਲਾਉਂਗਾ, ਪਰ ਲੋਕਾਂ ਨੂੰ ਨਾ ਦੱਸੀ, ਜੰਗਲ ਵਿੱਚ ਚਲਾ ਜਾਈ, ਜਪ ਜੀ ਦਾ ਪਾਠ ਕਰੀ, ਅਰਦਾਸ ਕਰੀ ਕਿ ਮਹਾਰਾਜ ਦਰਸ਼ਨ ਦਿਓ, ਮੈਂ ਤੈਨੂੰ ਰੋਜ਼ ਦਰਸ਼ਨ ਦਿਓ, ਜਾ ਕੇ ਗੱਪਾਂ ਛੱਡਿਆ ਕਰੀ। ਉਹ ਜਗ੍ਹਾ ਬਣੀ ਹੋਈ ਹੈ, ਰੋਜ਼ ਜਾਣਾ ਅਰਦਾਸ ਕਰਨੀ, ਮਹਾਰਾਜ ਦੇ ਦਰਸ਼ਨ ਕਰਨੇ, ਵਾਪਸ ਆਉਣਾ। ਭਾਈ ਸਾਹਿਬ ਤੁਹਾਡੇ ਤੇ ਗੁਰੂ ਦੀ ਦਿਆਲਤ ਹੈ, ਹੁਣ ਵੀ ਦਰਸ਼ਨ ਹੁੰਦੇ ਨੇ, ਜਿਹਨਾਂ ਨੂੰ ਸਾਹਿਬਜ਼ਾਦਿਆਂ ਦਾ ਬਦਲਾ ਲੈਣਾ ਸੀ ਸੂਰਬੀਰ, ਉਹ ਤਾਂ ਰਲ ਗਏ ਬੰਦੇ ਬਹਾਦਰ ਦੇ ਨਾਲ, ਜਿਹਨਾਂ ਨੂੰ ਰਾਜ ਚਾਹੀਦਾ ਉਹ ਆਪਣੇ ਰਾਜ ਵਾਲੇ ਪਾਸੇ ਲੱਗ ਗਏ, ਅਸੀਂ ਦਸਤੋਵੇਂ ਵਿਅਕਤੀ ਵਾਲੇ ਸੀ, ਸਾਨੂੰ ਤਾਂ ਹੁਣ ਕਥਾ ਚਾਹੀਦੀ ਹੈ। ਭਾਈ ਸਾਹਿਬ ਜੀ ਕਿਰਪਾ ਕਰੋ, ਦਸੇ ਗੁਰੂ ਸਾਹਿਬਾਨਾਂ ਦਾ ਤੁਹਾਨੂੰ ਵਰ ਹੈ, ਮਹਾਰਾਜ ਦੇ ਦਰਸ਼ਨ ਹੁੰਦੇ ਤੇ ਤੁਸੀਂ ਬ੍ਰਹਮ ਗਿਆਨੀ ਤੇ ਹਸਤਾਮਲ ਗਿਆਨ ਹੈ ਤੁਹਾਨੂੰ, ਜਿਹੜੀਆਂ ਘਟਨਾ ਹੋ ਚੁੱਕੀਆਂ ਤੁਸੀਂ ਅੰਤਰਜਾਮ ਦੇ ਨਾਲ ਦੇਖ ਸਕਦੇ ਹੋ, ਤੁਸੀਂ ਇਤਿਹਾਸ ਲਿਖਾਓ। ਭਾਈ ਸਾਹਿਬ ਮੰਨ ਗਏ, ਗੁਰੂ ਅੰਗਦ ਸਾਹਿਬ ਤੋਂ ਇਤਿਹਾਸ ਲਿਖਾਇਆ ਉਹਨਾਂ ਨੇ, ਭਾਈ ਸਾਹਿਬ ਸਿੰਘ ਲਿਖਾਰੀ ਮਿਲਿਆ, ਬਾਰਕ ਪੋਥੀ ਬਣੀ, ਪੋਥੀ ਲਿਖਦੇ ਗਏ, ਇਹ ਪੋਥੀ ਸੰਪੂਰਨ ਹੋਈ ਤੇ ਬਾਬਾ ਬੁੱਢਾ ਸਾਹਿਬ ਦੇ ਭਾਈ ਰਾਮ ਕੌਰ ਦੇ ਖਾਨਦਾਨ ਵਿੱਚ ਰਹੀ। ਜਦੋਂ ਬਾਬਾ ਆਲਾ ਸਿੰਘ ਦੀ ਪੁੱਤਰੀ ਵਿਆਹੀ ਗਈ, ਉਹ ਬੇਟੀ ਨੇ ਜਦੋਂ ਦੇਖਿਆ ਅਮੋਲ ਖਜ਼ਾਨਾ, ਬੀਬੀਆਂ ਨੂੰ ਪੇਕਿਆਂ ਨਾਲ ਸਿਰੇ ਤਾਂ ਹੁੰਦਾ ਹੀ ਹੈ, ਵੀ ਇਹ ਤਾਂ ਨੰਗੀ ਚਿੱਟੀ ਗੱਲ ਹੈ, ਉਹ ਪੋਥੀ ਜੀ ਉੱਤੇ ਪੇਕੀ ਲਾਏ ਪਟਿਆਲੇ। ਬਸ ਇਹ ਪੋਥੀ ਜਿਹੜੀ ਹੈ ਇੱਕ ਕਲਮ ਜਿਹੜੀ ਹੈ, ਕਹਿੰਦੇ ਪਰ ਕਰ ਗਏ ਨਾ ਬੋੜਦੇ ਪੋਥੀ ਲੇਖਣ ਨਾਲ, ਟੁੱਟੇ ਫੁੱਟੇ ਆ ਮਿਲਣ ਜੇ ਆਪ ਮੇਲੇ ਕਰਤਾਰ, ਇਹ ਨਹੀਂ ਮਿਲਦੇ ਟੁੱਟੇ ਫੁੱਟੇ ਮਿਲਦੇ ਜੇ ਕਿਤੇ ਮਿਲ ਜਾਣ, ਇਸੇ ਨਤੀਜਾ ਮੈਂ ਕਰਦੇ ਹੈ, ਲੇਖਣ ਕਲਮ ਪੈਨ ਇਹ ਵੀ ਮੁੜਦੀ ਹੁੰਦੀ, ਪੋਥੀ ਨਹੀਂ ਮੁੜਦੀ, ਇਸਤਰੀ ਪਰਾਏ ਕਰ ਗਈ ਨਹੀਂ ਮੁੜਦੀ, ਜੇ ਕਿਤੇ ਮੁੜ ਗਏ ਤੇ ਟੁੱਟੇ ਫੁੱਟੇ ਮਿਲਦੇ ਆ। ਤੇ ਉਹ ਬੀਬੀ ਪ੍ਰਧਾਨ ਨੇ ਆਪਣੇ ਬੇਟੇ ਦੇ ਉੱਤੇ ਫਿਰ ਉਹ ਇੱਥੇ ਨਹੀਂ, ਕਿਉਂਕਿ ਇੱਥੋਂ ਭਾਈ ਸੰਤੋਖ ਸਿੰਘ ਨੇ, ਮੇਰੀ ਗੱਲ ਇੱਥੇ ਇਤਿਹਾਸ ਦੀ ਇਹ ਸਮਾਪਤ ਹੁੰਦੀ ਹੈ ਕਿ ਭਾਈ ਸਾਹਿਬ ਜੀ ਨੂੰ ਜੋ ਮਟੀਰੀਅਲ ਮਿਲਿਆ ਗੁਰਪ੍ਰਤਾਪ ਸੂਰ ਗ੍ਰੰਥ ਵਿੱਚ ਲਿਖਣ ਦੇ ਲਈ, ਉਹਦੀਆਂ ਦੋ ਗੱਲਾਂ ਆਪ ਜੀ ਨੂੰ ਸੁਣਾ ਦਿੱਤੀਆਂ ਹਨ, ਤੇ ਦੋਨੇ ਗੱਲਾਂ ਸਹੀ। ਉਹ ਵਿਸਥਾਰ ਵਾਲਾ ਹੋਊਗਾ, ਜਿਹੜਾ ਭਾਈ ਝੋਏ ਲੈ ਕੇ ਉਹ ਕੌਣ ਸੀ, ਭਾਈ ਸਾਹਿਬ ਕਹਿੰਦੇ ਮੈਨੂੰ ਅਜਿਹੇ ਵੀ ਸ਼ਕਤੀ ਨੇ ਮਦਦ ਕੀਤੀ। ਭਾਈ ਸਾਹਿਬ ਨੇ ਜਦੋਂ ਲਿਖਣਾ ਸ਼ੁਰੂ ਕੀਤਾ, ਮਹਾਰਾਜਾ ਉਦੇ ਸਿੰਘ ਨੇ ਕਿਹਾ, ਸੰਤੋਖ ਸਿੰਘ ਗੱਲ ਹੋ ਗਿਆ, ਇੱਕ ਤੂੰ ਏਡਾ ਵੱਡਾ ਵਿਦਵਾਨ ਹੈ, ਇੱਕ ਸੱਚ ਦਾ ਆਨੰਦ ਨਾ ਘਣਾਨੰਦ ਨਾਮ ਦਾ ਮਹਾਤਮਾ, ਉਹਨੇ ਜਪ ਜੀ ਦਾ ਟੀਕਾ ਲਿਖਿਆ, ਨਰਥ ਕਰ ਦਿੱਤਾ, ਉਹਨੇ ਗੁਰੂ ਨਾਨਕ ਦੇ 6 ਗੁਰੂ ਲਿਖ ਦਿੱਤੇ ਜਵਾਬ ਦੇ, ਇਹਨਾਂ ਨੇ ਫਿਰ ਗਰਭ ਬਿੰਦਲੀ ਟੀਕਾ ਲਿਖਿਆ ਤੇ 1886 ਗਈ, ਤੇ ਉਹ ਤੋਂ ਬਾਅਦ ਸਾਲ ਸੀ ਫਿਰ ਭਾਈ ਸਾਹਿਬ ਜੀ ਨੇ 1891 ਵਿੱਚ ਇਹਨਾਂ ਨੇ ਦੋ ਗ੍ਰੰਥ ਇਕੱਠੇ ਹੋਰ ਲਿਖੇ, ਵਾਲਮੀਕਿ ਰਮਾਇਣ ਦਾ ਤੇ ਆਤਮ ਪੁਰਾਣ ਜਿਹੜਾ ਸੀ ਉਹਦਾ ਉਲੰਘਾ ਕੀਤਾ ਵਿਦਾਂਤ ਦੇ ਗ੍ਰੰਥ ਦਾ। ਤੇ ਫਿਰ 1897 ਵਿੱਚ ਸੂਰਜ ਪ੍ਰਕਾਸ਼ ਲਿਖਣਾ ਸ਼ੁਰੂ ਕੀਤਾ, ਜਿਹੜਾ ਇਸ ਸਦੀ ਦੇ ਅੰਤ ਤੱਕ 1900 ਦੇ ਵਿੱਚ ਪੂਰਾ ਹੁੰਦਾ। ਭਾਈ ਸਾਹਿਬ ਦਾ ਇਹ ਗ੍ਰੰਥ ਜਿਹੜਾ ਸਾਉਣ ਦੇ ਮਹੀਨੇ ਪੂਰਾ ਹੋਇਆ। ਇਹ ਗ੍ਰੰਥ ਨੂੰ ਲੈ ਕੇ ਭਾਈ ਸਾਹਿਬ ਹੁਣ ਆਉਣਾ ਸੀ ਅੰਮ੍ਰਿਤਸਰ ਸਾਹਿਬ, ਆਪਣੇ ਲੜਕੇ ਨੂੰ ਮੋਹਨ ਸਿੰਘ ਨੂੰ ਨਾਲ ਲਿਆ, ਪੋਤਰੇ ਨੂੰ ਨਾਲ ਲਿਆ। ਕਹਿੰਦੇ ਪੰਥ ਦੇ ਵਿੱਚ ਇੰਨਾ ਉਤਸ਼ਾਹ ਸੀ, ਭਾਈ ਸੰਤੋਖ ਸਿੰਘ ਦੇ ਦਰਸ਼ਨ ਕਰਨ ਵਾਸਤੇ ਅੰਮ੍ਰਿਤਸਰ ਦੇ ਵਿੱਚ ਇੰਨਾ ਇਕੱਠ ਹੋ ਗਿਆ ਵੀ ਕਿਸੇ ਰਾਜੇ ਮਹਾਰਾਜੇ ਦੇ ਲਈ ਨਹੀਂ ਕਰੂੰਗਾ। ਗੁਰੂ ਰਾਮਦਾਸ ਸਰਾਂ ਤੋਂ ਲੈ ਕੇ ਹਰਿਮੰਦਰ ਸਾਹਿਬ ਤੱਕ ਦੋ ਕਿਨਾਰਿਆਂ ਦੇ ਵਿੱਚ ਸੰਗਤ ਖੜੀ ਸੀ ਵੀ ਜਾਂਦੇ ਜਾਂਦੇ ਭਾਈ ਸਾਹਿਬ ਦੇ ਦਰਸ਼ਨ ਹੋ ਜਾਣ। ਭਾਈ ਸੰਤੋਖ ਸਿੰਘ ਵਾਸਤੇ ਉੱਥੇ ਦੇ ਸਿੰਘ ਸਾਹਿਬ ਗਿਆਨੀ ਗੁਰਮੁਖ ਸਿੰਘ ਨੇ ਪਾਲਕੀ ਭੇਜੀ ਸੋਨੇ ਦੀ, ਇਸ ਵਿਦਵਾਨ ਨੂੰ ਸੋਨੇ ਦੀ ਪਾਲਕੀ ਚ ਲੈ ਕੇ ਆਓ। ਭਾਈ ਸਾਹਿਬ ਜੀ ਪਾਲਕੀ ਵਿੱਚ ਬੈਠੋ। ਭਾਈ ਸਾਹਿਬ ਕਹਿੰਦੇ ਮੈਂ ਬਹਿ ਨਹੀਂ ਸਕਦਾ। ਕਹਿੰਦੇ ਨਹੀਂ ਜੀ, ਬੈਠਣਾ ਪਊਗਾ, ਸਿੰਘ ਸਾਹਿਬ ਦਾ ਹੁਕਮ ਹੈ। ਕਹਿੰਦੇ ਅੱਛਾ, ਹੁਕਮ ਮੈਂ ਮੰਨ ਲੈਣਾ ਸਿੰਘ ਸਾਹਿਬ ਦਾ, ਮੰਨਣਾ ਵੀ ਚਾਹੀਦਾ। ਪਾਲਕੀ ਇੱਕ ਵਾਰੀ ਬੈਠੇ ਤੇ ਮੁੜ ਕੇ ਮੱਥਾ ਟੇਕਦਾ, ਕਹਿੰਦੇ ਮੈਂ ਪੰਥ ਦੇ ਸਤਿਕਾਰ ਨੂੰ ਮੱਥਾ ਟੇਕਦਾ, ਪਰ ਮੈਂ ਤੁਰ ਕੇ ਜਾਊਂਗਾ ਨੰਗੇ ਪੈਰ। ਮੋਹਨ ਸਿੰਘ ਦੇ ਸਿਰ ਦੇ ਉੱਤੇ ਸੂਰਜ ਪ੍ਰਕਾਸ਼ ਦੀ ਪੋਥੀ ਹੈ, ਬਹੁਤ ਵੱਡੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ, ਕਿਉਂਕਿ ਇਕੱਠਾ ਸੀ। ਹੁਣ 14 ਪੋਥੀ ਭਾਈ ਵੀਰ ਸਿੰਘ ਨੇ ਕੀਤਾ, ਬਾਅਦ ਵਿੱਚ ਪਹਿਲਾਂ 4 ਪੋਥੀ ਨੇ ਕੀਤਾ ਸੀ, ਸੰਗਤ ਨੇ ਗੁਰਬਚਨ ਸਿੰਘ ਦੇ ਕਹਿਣ ਤੋਂ 14 ਪੋਥੀਆਂ ਕੀਤੀਆਂ ਵੀ ਸਿੰਘਾਂ ਨੂੰ ਪੜ੍ਹਨਾ ਸੌਖਾ ਰਹੂਗਾ। ਤੇ ਭਾਈ ਸਾਹਿਬ ਦੇ ਦੋਨੇ ਪਾਸੇ ਧੰਨ ਭਾਈ ਸੰਤੋਖ ਸਿੰਘ ਹਾਰ ਪਾ ਪਾ ਕੇ ਫੁੱਲ ਸਿੱਟ ਸਿੱਟ ਕੇ, ਉਦੋਂ ਦੇ ਸਿੱਖਾਂ ਨੇ ਤਾਂ ਫੁੱਲ ਸਿੱਟੇ ਤੇ ਹੁਣ ਵਾਲੇ ਨਿੰਦਕ ਝੱਗ ਸਿੱਟ ਰਹੇ ਨੇ ਭਾਈ ਸਾਹਿਬ ਦੇ। ਉਦੋਂ ਫੁੱਲ ਸਿੱਟਦੇ ਸੀ, ਅੱਜ ਝੱਗ ਸਿੱਟੀ ਜਾਂਦੀ ਹੈ। ਤੇ ਭਾਈ ਸਾਹਿਬ ਜੀ ਪਹੁੰਚੇ। ਭਾਈ ਗੁਰਮੁਖ ਸਿੰਘ ਕੌਣ ਸੀ? ਗਿਆਨੀ ਸੰਤ ਸਿੰਘ, ਜਿਹੜਾ ਭਾਈ ਸੰਤੋਖ ਸਿੰਘ ਦਾ ਉਦਾਰ ਉਸਤਾਦ ਸੀ, ਤੇ ਉਹਦਾ ਪੁੱਤਰ ਸੀ ਗੁਰਮੁਖ ਸਿੰਘ। ਤੇ ਗੁਰਮੁਖ ਸਿੰਘ ਗੁਰਭਾਈ ਵੀ ਸੀ ਭਾਈ ਸਾਹਿਬ ਦਾ, ਆਪਣੇ ਉਸਤਾਦ ਦਾ ਪੁੱਤਰ ਹੋਣ ਕਰਕੇ ਆਪਣੀ ਜਾਨ ਵਿੱਚ ਆਪਣੇ ਇਸ ਗ੍ਰੰਥ ਦੀ ਸੁਰੱਖਿਆ ਵਾਸਤੇ ਏਦੋ ਵਧੀਆ ਸੇਫਟੀ ਵਾਲੀ ਜਗ੍ਹਾ ਹੋ ਰਹੀ ਸੀ ਅਕਾਲ ਤਖ਼ਤ ਤੋਂ ਬਿਨਾਂ। ਭਾਈ ਸਾਹਿਬ ਜੀ ਅਕਾਲ ਤਖ਼ਤ ਤੇ ਪਹੁੰਚੇ। ਗੁਰਮੁਖ ਸਿੰਘ ਨੇ ਪੁੱਛਿਆ, ਭਾਈ ਸਾਹਿਬ ਜੀ ਬਿਰਧ ਅਵਸਥਾ ਹੋ ਗਈ ਹੈ, ਮੋਢੇ ਦੇ ਹੱਥ ਰੱਖ ਕੇ ਤੁਰਦੇ ਸੀ, ਭਾਈ ਸਾਹਿਬ ਜੀ ਅਰਦਾਸ ਕੀ ਕਰਨੀ ਹੈ, ਹੁਕਮ ਕਰੋ। ਕਹਿੰਦੇ ਅਰਦਾਸ ਕਰ ਦਿਓ ਵੀ ਅੱਜ ਤੋਂ ਬਾਅਦ ਮੇਰਾ ਤੇ ਮੇਰੀ ਔਲਾਦ ਦਾ ਇਸ ਗ੍ਰੰਥ ਦੇ ਕੋਈ ਹੱਕ ਨਹੀਂ, ਅੱਜ ਤੋਂ ਪੰਥ ਦਾ ਜ਼ਿੰਮੇਵਾਰ ਹੋ ਗਿਆ। ਇੰਨਾ ਕੁ ਪੈਂਪਲੈਟ ਲਿਖੇ, ਕੋਈ ਇੰਨਾ ਕੁ ਲਿਖਿਆ ਹੁੰਦਾ, ਸਭ ਰਸਾ ਹੱਕ ਰੱਖਦੇ ਹਨ, ਬਿਨਾਂ ਆ ਗਿਆ ਕੋਈ ਹਿੰਮਤ ਨਾ ਕਰੇ ਛਪਾਉਣ ਦੀ, ਨਹੀਂ ਉਹ ਚੀਜ਼ ਭਾਈ ਹੁੰਦੀ ਹੈ ਵੀ ਹੱਕ ਕਰਦੇ ਦੇ। ਭਾਈ ਸੰਤੋਖ ਸਿੰਘ ਤੁਹਾਨੂੰ ਹੱਕ ਦੇ ਦਿੱਤੇ। ਤੇ ਭਾਈ ਸੰਤੋਖ ਸਿੰਘ ਦੀ ਇਹ ਗੱਲ ਸੁਣ ਕੇ ਗੁਰੂ ਜੀ ਕਹਿਣ ਲੱਗੇ, ਭਾਈ ਸਾਹਿਬ ਆਪਣੇ ਲਈ ਵੀ ਮੰਗ ਲਓ ਕੁਝ। ਭਾਈ ਸਾਹਿਬ ਕਹਿੰਦੇ ਮੇਰੇ ਲਈ, ਮੇਰੇ ਪਰਿਵਾਰ ਲਈ ਸਿੱਖੀ ਦਾ ਦਾਨ ਇਹ ਦੱਸ ਨਾ ਕਰ ਦਿਓ, ਮੇਰੇ ਖਾਨਦਾਨ ਚ ਸਿੱਖੀ ਨਾ ਜਾਵੇ। ਭਾਈ ਸਾਹਿਬ ਜੀ ਕਹਿੰਦੇ ਜਿਸ ਵੇਲੇ ਕੈਂਸਰ ਦੀ ਲੁੱਟ ਪਈ, ਅੰਗਰੇਜ਼ ਆ ਚੁੱਕਾ ਸੀ, ਸਾਰਾ ਕੈਂਸਰ ਲੁੱਟਿਆ ਗਿਆ। ਭਾਈ ਸਾਹਿਬ ਨੇ ਅਰਦਾਸ ਕੀਤੀ, ਮੇਰਾ ਸੂਰਜ ਪ੍ਰਕਾਸ਼ ਬਚਾ ਲਿਆ ਸਾਈਆਂ, ਹੁਣ ਫੇਰ ਬਹੁਤ ਜਾ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਫੇਰ ਦਰਸ਼ਨ ਦਿੱਤੇ, ਕਹਿੰਦੇ ਤੇਰਾ ਵਾਲ ਵੀ ਕਾਹਨੀ ਹੁੰਦਾ, ਤੂੰ ਆਪਣਾ ਕੰਮ ਕਰੇਗਾ। ਭਾਈ ਸਾਹਿਬ ਜੀ ਕਹਿਣ ਲੱਗੇ, ਦਾਤਾ ਸੱਦਾ ਆ ਗਿਆ ਸੀ, ਕਹਿੰਦੇ ਭਾਈ ਸਾਹਿਬ ਨੂੰ ਮਹਾਰਾਜ ਦੇ ਕੋਲੋਂ ਉਮਰ ਮੰਗ ਕੇ ਲਈ ਸੀ ਵੀ ਸੂਰਜ ਪ੍ਰਕਾਸ਼ ਲਿਖਣ ਜੋਗੀ ਉਮਰ ਚਾਹੀਦੀ, ਬਾਅਦ ਵਿੱਚ ਮੈਨੂੰ ਬੁਲਾ ਲਿਓ। ਤੇ ਭਾਈ ਸਾਹਿਬ ਸੂਰਜ ਪ੍ਰਕਾਸ਼ ਨਾ ਕੇ ਉਦੋਂ ਜੋਤੀ ਜੋ ਸਮਾ ਗਏ ਸੀ ਭਾਈ ਸੰਤੋਖ ਸਿੰਘ, ਤੇ ਸੂਰਜ ਪ੍ਰਕਾਸ਼ ਦੇ ਦਿੱਤਾ। ਹੁਣ ਰਹੀ ਗੱਲ, ਇੱਕ ਪੱਖ ਦੋ ਢਾਈ ਮਿੰਟ ਰਹਿੰਦੇ, ਮੈਂ ਇਹਦੇ ਵਿੱਚ ਇਹ ਗੱਲ, ਜੇ ਕਿਤੇ 2 ਮਿੰਟ ਭਾਈ ਸਾਹਿਬ ਸਾਹਿਬ ਉੱਪਰ ਵੀ ਹੋਵੇ ਤਾਂ ਅੱਜ ਹੁਣ ਮਾਫ਼ ਕਰ ਦਿਓ, ਤਾਂ ਕਿ ਗੱਲ ਸਿਰੇ ਤੇ ਪਹੁੰਚੀ ਹੋਈ ਹੈ। ਤੇ ਜਿਸ ਵੇਲੇ ਭਾਈ ਸਾਹਿਬ ਜੀ ਵਾਪਸ ਆ ਗਏ, ਭਾਈ ਸੰਤੋਖ ਸਿੰਘ ਜੋਤੀ ਜੋਤ ਸਮਾ ਗਏ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿੰਨੀ ਦੇਰ ਤੱਕ 50 ਸਾਲ ਰਾਜ ਕੀਤਾ, 10 ਸਾਲ ਆਪਣੇ ਪਿਓ ਵਾਲਾ ਰਾਜ, ਜਿਹੜਾ ਬਾਕੀ 40 ਸਾਲ ਆਪਣਾ 39 ਸਾਲ ਜਿਹੜਾ ਖਾਲਸੇ ਦਾ ਰਾਜ, ਜਿਹਨੂੰ ਸਮੁੱਚਾ ਰਾਜ ਕਿਹਾ ਜਾਂਦਾ ਹੈ। ਤੇ ਸ਼ਾਹ ਮੁਹੰਮਦ ਲਿਖਦਾ, ਕਹਿੰਦਾ ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਲਾਏ ਗਿਆ, ਸ਼ਾਹ ਮੁਹੰਮਦ ਦਾ ਜਾਨ 50 ਵਰਸਾਂ ਅੱਛਾ ਰੱਜ ਕੇ ਰਾਜ ਕਮਾਇਆ ਗਿਆ, ਅੰਗਰੇਜ਼ ਨੂੰ ਪੈਰ ਨਹੀਂ ਧਰ ਦਿੱਤਾ ਪੰਜਾਬ ਦੀ ਸਰਜ਼ਮੀਨ ਦੇ ਉੱਤੇ। ਅੰਗਰੇਜ਼ ਨੂੰ ਉਸ ਵੇਲੇ ਦੀ ਤਕਲੀਫ਼ ਹੋ ਗਈ ਵੀ ਇਹ ਕੌਮ ਹੈ ਜਿੱਦਣ साढ़े को राज होया सिख कौन गए सिख उदो के रटन लगे इन्हें बाहर बैठ के अंग्रेज ने अपनी योजना बना शुरू की जिसका सबूत है रास्ते को मीटिंग की काफी है मेरे को अंग्रेज की फर्क पाया मैं सबूत के आधार से बोल रहा समा आऊगा मैं पंथ के सामने फैल पेश करूंगा अज इसलिए नहीं कर रहा किसी गरीब का गला ना घुटा जाए जितों मैं फैल रही है कि इंक्वायरी नहीं चल पे कि सरकारी खजाने के दिल्ली के हुक्मरानों ने बर्दाश्त नहीं करनी गल कहे कि कापी क्यों नहीं गई है किसी को मैं नहीं किसी गरीब की गल से बूठा रखना इस करके समा आऊगा तो जुगत बनाई है कि मैं टीके फैल का नंबर जरूर दे दिता है आई साहब जी जिस वेले शेर पंजाब महाराजा रणजीत सिंह क्योंकि अंग्रेज ने अपने टोल शेर पंजाब के राज के बेड़े घुस भेट हो चुकी सी ध्यान सिंह लाल सिंह यह सारे जे डोगरे भरा यह अंग्रेज नाल इन्हां दी संधि हो चुकी सी पर महाराजा रोहतावे इन्ना सी उन्होंने अगले पेश हो शेर पंजाब तो बाद उन्होंने पुत्र आ गया गद्दी से बैठा तो वह कतल होया कराया किसने इन्हों रोकदिया ने सिखा ने फट के ध्यान सिंह का कतल कर दिता शेर पंजाब तो बाद उधर ज्ञानी संत सिंह जी की एड्डी बड़ी देन सी कि जदों शेर पंजाब कितने उस मुहिम से जाता सी हरि सिंह नलूआ अकाली बूढ़ा सिंह तो उन्होंने तीसरा नाम ज्ञानी संत सिंह का आता से ज्ञानी संत सिंह कला क्रांति नहीं सूरबीर योधा सी वह विद्वान भी सी शेरे पंजाब के नाल किनियां लड़ाइया च बुरे होके लड़िया इतिहास के पन्ने दस रहे गुरमुख सिंह जी सिख साहब बन गए इन्होंने पुत्र जदों ध्यान सिंह का कतल होया ध्यान सिंह के पुत्र ने यह रल चुके से अंग्रेजा नाल राज किवें प्राप्त करना है शेरे पंजाब का वंश नाश करके फिर राज हो सकता है सिखा का ईमान खड़ा है इसे करके अज पंजाब का शेर गोरिया की कबर के पैर शेरे पंजाब महाराजा रणजीत सिंह का लखते जगर दलीप सिंह इतने अज नूं चार लकड़ा भी नहीं मिलिया जिसका संस्कार भी नहीं हो सकता कबर के रोक दिता है कि ना रोक चलो मेरा विषय यह नहीं मेरा विषय यह है वह सूरज प्रकाश भाई गुरमुख सिंह के कोल से उदों तक सुरक्षित सी उदों तक इस कोई चीज गलत नहीं सी प्योर दुद्ध सी ध्यान सिंह के पुत्र ने सरकार ने रल के कहा कि सब तो बड़ा महाराजे के खानदान के संत सिंह का खानदान है ते जिवें जे इन्हां दा खानदान नहीं मिटाया जांदा शेरे पंजाब दी तरह तो उन्नी देर तक गल बनदी नहीं लाहौर दे विच योजना हुंदी है ते सी एडी भाई साहब दी पहुंच गई गुरमुख सिंह जी अपनी जान बचा लो ते तुहाडा परिवार कतल कर दिता जाणा है इस मजबूरी के अंदर भाई गुरमुख सिंह सूरज प्रकाश अकाल तख्त ते छड़ के हरी के पतन आके उत्थे लोके जान बचाई ते सूरज प्रकाश आ गया ध्यान सिंह दे लड़के दे हथ उन्हें देता अंग्रेज अंग्रेज ने कहा जिनी देर तक सिखा च लड़ाई ना कराई जाए इन्होंने दो एंगल से कम किया राज लैके कैम किवें करना है फुट पाओ ते राज करो उहदे च कामयाब हो गया सिखां फुट आ गई ते गुरु ग्रंथ साहिब ते शंके किवें करने ने साढ़े चार साल अंग्रेज की रिपोर्ट है उस फैल के मुताबिक साढ़े चार साल गुरु ग्रंथ साहिब की रिसर्च करते रहे कितने कितने शंका हो सकता है केवल दो टिकाने लगे एक मूल मंत्र हो सकता है एक राग माला हो सकता है बाकी कितने हो नहीं सकता वह एक लड़ी लंबी है अंग्रेज का पहला काउंट केड़ा सी एवें भाई संतोख पाए जिवें भाई संतोख सिंह माड़ा गया भाई रणधीर सिंह एवं बदनामी ले जाते बहुत सारे लोग अनजाण बंदे मन तो बहुत भाई साहब उन्होंने भुलेखा पाया वो गलत नहीं है तो भाई गुरमुख सिंह हुण वो ग्रंथ से जिहड़ा इन्हां दे हत्था गया इन्होंने फिर जेड़े चार कवि महाराजा उदय सिंह दे कोल हिंदू कवि महाराजे कैंथल दे पुत्र जिहड़ा देवी का उपासक बन चुका सी ते
ਉਹ ਕੁਛ ਤਾਂ ਉਸ ਵੇਲੇ ਵੀ ਗੜਬੜ ਕੀਤੀ ਜਿਹੜੀ ਭਾਈ ਸਾਹਿਬ ਜੀ ਤਿੰਨ ਵਾਰ ਗ੍ਰੰਥ ਵਿਚਾਲੇ ਛੱਡ ਕੇ ਤੁਰ ਗਏ ਰੁਸ ਕੇ ਤੇ ਕੱਲ੍ਹ ਨੂੰ ਮੇਰੀ ਬਦਨਾਮੀ ਹੋ ਗਈ। ਤਾਂ ਸਿਆਣਿਆਂ ਨੇ ਕਿਹਾ ਸੰਤੋਖ ਸਿੰਘ ਗ੍ਰੰਥ ਪੂਰਾ ਕਰ ਲਿਆ ਬਾਅਦ ਸੋਧ ਨਹੀਂ, ਭਾਈ ਸਾਹਿਬ ਨੂੰ ਸੋਧਣ ਦਾ ਸਮਾਂ ਨਹੀਂ ਲੱਗਿਆ ਤੇ ਦੋਹਰਾ ਦੇ ਗਏ। ਕਹਿੰਦੇ ਮੈਂ ਪੰਥ ਨੂੰ ਬੇਨਤੀ ਕਰਦਾ ਕਿਤੇ ਕਿਤੇ, ਕਿਉਂਕਿ ਪਤਾ ਸੀ ਉਹਨਾਂ ਨੂੰ ਵੀ ਇਹਨੂੰ ਸੁਧਾਈ ਕਰ ਲੈਣੀ ਤੁਸੀਂ, ਪਰ ਉਹਦੇ 'ਚ ਬਹੁਤਾ ਫਰਕ ਨਹੀਂ ਸੀ, ਥੋੜ੍ਹਾ ਥੋੜ੍ਹਾ ਸੀ। ਇਹਨਾਂ ਨੇ ਕਈ ਸਾਲ ਸੂਰਜ ਪ੍ਰਕਾਸ਼ ਦੀ ਸੂਹ ਨਹੀਂ ਵਿਗੜ ਦਿੱਤੀ ਕਿ ਸੂਰਜ ਪ੍ਰਕਾਸ਼ ਕਿੱਥੇ ਹੈ। ਜਿੰਨੀ ਦੇਰ ਤੱਕ ਉਹਦੇ ਵਿਗਾੜ ਕੇ ਉਤਾਰੇ ਨਹੀਂ ਕਰ ਲਏ, ਤੇ ਸੰਨ 1912 ਦੇ 'ਚ ਪਹਿਲਾ ਉਤਾਰਾ ਸਾਨੂੰ ਮਿਲ ਰਿਹਾ ਪੰਥ ਨੂੰ, ਪਹਿਲਾ ਉਤਾਰਾ ਹੈ। ਤੇ 1912 ਤੋਂ ਬਾਅਦ 1919 ਦਾ ਉਤਾਰਾ ਮਿਲਦਾ ਹੈ, ਤੇ ਦੋਨਾਂ ਉਤਾਰੇ ਨੂੰ ਵੀ ਫਰਕ ਉਹਨਾਂ ਨੇ ਕਰਕੇ ਇਹ ਤਾਂ ਮਰ ਦਿੱਤਾ ਸਾਨੂੰ। ਤੇ ਜਿਹੜਾ ਭਾਈ ਸਾਹਿਬ ਦਾ ਸੰਤੋਖ ਸਿੰਘ ਦਾ ਸੂਰ ਪਾਸ ਸੀ ਸਾਡੇ ਦੇਸ਼ ਤੋਂ ਬਾਹਰ ਕੱਢਿਆ, ਹਿੰਦੁਸਤਾਨ ਦੀ ਧਰਤੀ 'ਚ ਨਹੀਂ ਕੱਢਿਆ। ਤੇ ਇਹ ਜਿਸ ਥਾਂ ਤੇ ਪਿਆ ਸੀ ਸੰਤ ਗਿਆਨੀ ਸੁੰਦਰ ਸਿੰਘ ਜੀ ਦੇ ਵੇਲੇ ਦਾ ਵਚਨ ਹੈ, ਉੱਥੇ ਇੱਕ ਭਾਈ ਸਾਹਿਬ ਨੇ ਦੇਖਿਆ, ਉਹਨੇ ਭਿੰਡੀ ਆ ਕੇ ਸੰਤਾਂ ਨੂੰ ਦੱਸਿਆ, ਮਹਾਂਪੁਰਖੋ ਇਹ ਸੂਰਜ ਪ੍ਰਕਾਸ਼ ਦੇ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦਾ ਪ੍ਰਸੰਗ ਹੈ ਜੀ, ਲੋਕੀ ਕਹਿੰਦੇ ਸੰਤੋਖ ਸਿੰਘ ਨੇ ਕਿੱਡੀ ਬੜੀ ਗਲਤੀ ਕੀਤੀ, ਤੇ ਉਹਦੇ ਵਿੱਚ ਤਾਂ ਲਿਖਿਆ ਭਾਈ ਸਾਹਿਬ ਨੇ ਵੀ ਗੁਰਤਾ ਗੱਦੀ ਦਾ ਉਹ ਗਜਬ ਸਾਈ ਦਾ ਟਕਸਾਲ ਦਾ ਹੋਵੇ ਸਿੰਘ, ਤੇ ਉਹਨੂੰ ਇਹੀ ਨਹੀਂ ਪਤਾ ਲੱਗਿਆ ਵੀ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ, ਇਹ ਕਿਵੇਂ ਹੋ ਸਕਦਾ ਸੀ ਉਹ ਨਾ ਲਿਖਦਾ। ਇਹਦੇ ਵਿੱਚ ਫਿਰ ਬ੍ਰਾਹਮਣ ਲਿਖਾਰੀ ਜਿਹੜੇ ਉਸ ਵੇਲੇ ਸੀ ਇਹਨਾਂ ਨੂੰ ਨਾਲ ਲੈ ਕੇ ਜਿੱਥੇ ਜਿੱਥੇ ਵਿਗਾੜ ਪਾਉਣਾ ਸੀ ਤੇ ਇਹਦੇ ਹਿੰਦੂ ਮਤ ਦੀਆਂ ਜਿੰਨੀਆਂ ਗੱਲਾਂ ਪਾ ਸਕਦੇ ਰਚ ਕੇ, ਤੇ ਹੈਰਾਨੀ ਦੀ ਗੱਲ ਹੈ ਵੀ ਗੁਰੂ ਹਰਗੋਬਿੰਦ ਸਾਹਿਬ ਨੂੰ ਚੇਚਕ ਨਿਕਲੀ ਤੋਂ ਮੱਥਾ ਦੁਰਗਿਆਣੇ ਮੰਦਿਰ 'ਚ ਟਿਕਾ ਦਿੱਤਾ ਜਦੋਂ ਕੋਈ ਦੁਰਗਿਆਣਾ ਮੰਦਿਰ ਬਣਿਆ ਨਹੀਂ ਸੀ ਅਜੇ। ਤੁਸੀਂ ਤਰੀਕਾ ਤਾਂ ਦੇਖੋ। ਇਸ ਕਰਕੇ ਭਾਈ ਮਿਹਰਬਾਨੀ ਕਰਕੇ ਅੱਜ ਤੋਂ ਬਾਅਦ ਸੰਤੋਖ ਸਿੰਘ ਨੂੰ ਕਿਸੇ ਨੇ ਮਾੜਾ ਕਹਿਣ ਦੀ ਲੋੜ ਨਹੀਂ, ਮੇਰੇ ਕੋਲ ਇਹ ਸਾਰੀ ਫੈਲ ਹੈ ਜਿਹਦੇ 'ਚ ਮੀਟਿੰਗਾਂ ਹੋਈਆਂ ਜਿਹਦੇ 'ਚ ਇਤਿਹਾਸ ਵਿਗਾੜਿਆ ਗਿਆ ਤੇ ਗੁਰੂ ਗ੍ਰੰਥ ਸਾਹਿਬ ਦੇ ਸ਼ੰਕੇ ਖੜੇ ਹੋਏ, ਤੇ ਹੁਣ ਤੁਹਾਡੀ ਮਰਜ਼ੀ ਹੈ ਵੀ ਤੁਸੀਂ ਸਾਰੀ ਉਮਰੇ ਲੜਨੇ ਜਾਂ ਲੜਾਈ ਬੰਦ ਕਰਨੀ ਹੈ। ਅਸੀਂ ਤਾਂ ਚੌਂਕੀਦਾਰ ਮੌਕਾ ਦੇਣਾ ਸੀ ਦੱਸ ਦਿੱਤਾ ਭਾਈ ਸੰਤੋਖ ਸਿੰਘ ਨੂੰ ਮਾੜਾ ਕਹਿਣ ਦੇ ਨਾਲ ਪਾਪ ਲੱਗੂਗਾ, ਉਹਨਾਂ ਦਾ ਕੋਈ ਕਸੂਰ ਨਹੀਂ, ਤੇ ਭਾਈ ਸਾਹਿਬ ਜੀ ਨੇ ਜੋ ਲਿਖਿਆ ਸੀ ਉਹ ਠੀਕ ਲਿਖਿਆ ਹੈ। ਔਰ ਉਸ ਨੂੰ ਨਿਖਾਰਿਆ ਭਾਈ ਵੀਰ ਸਿੰਘ ਨੇ, ਸੋ ਕਰਦਾ ਤੇ ਉਹ ਸੋਧੇ ਹੋਏ ਰੂਪ ਨੂੰ ਛਪਾ ਲਓ, ਪੰਥ ਨੇ ਨਹੀਂ ਛਪਾਇਆ ਹੁਣ ਤੱਕ। ਇਸ ਕਰਕੇ ਇਹ ਸੀ ਗੱਲ ਭਾਈ ਸੰਤੋਖ ਸਿੰਘ ਦੇ ਜੀਵਨ ਬਾਰੇ, ਭਾਈ ਸੰਤੋਖ ਸਿੰਘ ਦੇ ਗੁਰ ਪ੍ਰਤਾਪ ਸੂਰਜ ਗ੍ਰੰਥ ਬਾਰੇ ਮੇਰੀ ਡਿਊਟੀ ਲਾਈ ਗਈ ਸੀ, ਤੇ ਅੱਜ ਦੀ ਵਿਚਾਰ ਜਿਹੜੀ ਹੈ ਇਹ ਦੋ ਵਿਚਾਰਾਂ ਹੋਣ ਕਿ ਸੂਰਜ ਪ੍ਰਕਾਸ਼ ਕਿਵੇਂ ਲਿਖਿਆ ਗਿਆ, ਸੂਰਜ ਪ੍ਰਕਾਸ਼ ਦੇ ਵਿੱਚ ਵਿਰੋਧੀ ਗੱਲਾਂ ਕਿਵੇਂ ਆਈਆਂ, ਤੇ ਭਾਈ ਸੰਤੋਖ ਸਿੰਘ ਦੇ ਜੀਵਨ ਦੀ ਮੈਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ ਕਿ ਉਸ ਨੂੰ ਜੋ ਤੱਥਾਂ ਦੇ ਆਧਾਰ ਤੇ ਆਪ ਦੀ ਸੇਵਾ ਕਰੀਏ, 7 ਦਿਨ ਸੇਵਾ ਕਰਦਿਆਂ ਜੋ ਵੀ ਸੁਬਾਹ ਸ਼ਾਮ ਕਥਾ ਵਿਚਾਰ ਉਹਦੀ ਜੈਸੀ ਗੁਰੂ ਕਰਾਉਂਦਾ ਰਿਹਾ, ਭੁੱਲਾਂ ਚੁੱਕਾਂ ਸਤਿਗੁਰੂ ਦੀ ਖੇਮਾ ਕਰਨ ਬਖਸ਼ਿੰਦ ਪਿਤਾ ਨੇ, ਔਰ ਗੁਰਸਿੱਖ ਦੀ ਬਖਸ਼ਿੰਦ ਨੇ ਭਾਈ ਗੁਰੂ ਦਾ ਸਰੂਪ ਹੈ ਸੰਗਤ, ਭੁੱਲਾਂ ਚੁੱਕਾਂ ਦੀ ਖੇਮਾ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।